ਬਹੁਤ ਘਿਰਣਾ ਬਣੇ ਨਾ ਤੂੰ ਮੈਂ ਬਸ ਭੇਦ ਪੜਾ ਬਣੇ ਨਾ ਤੂੰ ਮੈਂ ਬਸ ਤੀਰਥ ਨਾਈਏ ਨਾ ਤੂੰ ਮੈਂ ਬਸ ਧਰਤੀ ਤਾਈਏ ਨਾ ਤੂੰ ਮੈਂ ਬਸ ਕਿੱਥੇ ਸਿਆਣਪ ਨਾ ਤੂੰ ਮੈਂ ਬਸ ਕਿਤੇ ਸਿਆਣਪ ਨਾ ਤੂੰ ਮੈਂ ਬਸ ਬਹੁਤਾ ਦਾਨ ਦੇ ਸਭ ਕੋ ਤੇਰੇ ਬਸ ਤੇਰੇ ਬਸ ਸਭ ਕੋ ਤੇਰੇ ਬਸ ਗਵਾ Thank you. सबको तेरे बस। अगम गुजरा तो भगत के बस, भगतां के बस सबको तेरे बस। गम गुजरा तू भगतां के बस, भगतां तान तेरा। बड़े तरीके कहिंदे रब नूं मिलण वास्ते नजात होए दसे, किसे ने कोई तरीका दसिया, किसे ने कोई दसिया, वखरे वखरे ढंग दसे, बस वखरे वखरे तरीके दसे रब नूं मिलण दे, परमात्मा नूं मिलण दे। ते गुरु साहब जी ने पहली गल ते रब मन्निया, सब पासे फैलिया होया कुदरती निजम, कादर कुदरत बन गया, खालक ही खलकत बन गया, ब्रह्म ही सारे पासे पसरिया होया, ब्रह्मांड बन गया। ते जेड़ा तरीके वरते जा रहे सी रब नूं मिलना, रब नूं खुश करना, अपने अपने ढंग सन, अपने अपने तरीके सन। कोई रो रहा, घिणे पा रहा, तरले ले रहा, कहिंदे ना तू आवें वस बहुत किणा किणे पाक। कई बार आप कहते हैं कि किणे जे पाई जाए होंगे नहीं, ना तू आवें वस बहुत किणा। फिर कई ने सोचिया भी धार्मिक ग्रंथ पढ़ पढ़ के शायद रब मिल जाता, ना तू आवें बस वेद पढ़ा बने। जरूरी नहीं कि बंदा धार्मिक ग्रंथ पढ़ के अकल आला भी हो जाए, जे तां हुंदा हुंदा ते बड़े धार्मिक ग्रंथ पढ़े वाले बंदे सरकारां दे चापलूस ना बनते, जुतियां ना चटते। मतलब धार्मिक ग्रंथ पढ़ के भी कुछ नहीं होता, बड़े दोगले जे चलते ही है बंदे, समझते सारी है उन्होंने। ना तू आवें बस वेद पढ़ावने, ना तू आवें बस अगला तरीका के तीर्थां ते नाओ, कहिंदे ना तू आवें बस तीर्थ नहीं, तीर्थां ते नहा के भी कहिंदे गल नहीं बनती। फिर अगे आया ना तू आवें बस धरती ताई है, किसी ने आख्या भी तुरे फिरो भी एक थां तो दूजे थां, जिवें आपां वेखदे आं कई पैदल यात्रा सारे भारत दी करदे, फिरदे ही रहिंदे ने, फिरदे ही रहिंदे ने, कहिंदे ना तूं आवें बस धरती ताई है। फिर बहुतियां सियाणपां, ना तूं आवें बस कितै सियाणप, फिर ना तूं आवें बस बहुता दान दे। सब को तेरे बस, कुदरती निजम दे अंदर ही है सारा कुछ, तू भगतां के बस। सब को तेरे बस गम गुजरा, तू भगतां के बस, भगतां तान तेरा। हुण कुदरती निजम जेड़ा है उदे अंदर ही सारा कुछ चलता है, पर वो कुदरती निजम भगतां नूं समझ विच आउंदे ने। जिवें हुण मान लो ग्रैविटी है, खिच है ना धरती दे विच, ताई जहाज उड़दा, खिच है,
ਆਪਾਂ ਕੋਈ ਚੀਜ਼ ਉੱਪਰ ਸੁੱਟਦੇ ਹਾਂ ਥੱਲੇ ਨੂੰ ਡਿੱਗਦੀ ਹੈ, ਉੱਪਰ ਨੂੰ ਨਹੀਂ ਜਾਂਦੀ। ਪਰ ਜਿੱਥੇ ਧਰਤੀ ਦੀ ਖਿੱਚ ਘਟ ਜਾਂਦੀ ਹੈ ਉੱਥੇ ਫਿਰ ਜਦੋਂ ਚੀਜ਼ ਛੱਡੋਗੇ ਉਹ ਉੱਪਰ ਹੀ ਤੁਰੀ ਫਿਰਦੀ ਹੈ, ਥੱਲੇ ਨਹੀਂ ਆਉਂਦੀ। ਹੁਣ ਗ੍ਰੈਵਿਟੀ ਹੈ ਸਿਸਟਮ ਤੇ ਹੈ, ਉਹਦੇ ਅੰਡਰ ਹੀ ਸਾਰਾ ਕੁਝ ਚੱਲਦਾ। ਤਾਂ ਹੀ ਫਲ ਥੱਲੇ ਨੂੰ ਡਿੱਗਦੇ ਨੇ, ਬਰਸਾਤ ਮੀਂਹ ਥੱਲੇ ਨੂੰ ਪੈਂਦਾ, ਉੱਤੇ ਕੋਈ ਚੀਜ਼ ਜਾਂਦੀ ਮੁੜ ਕੇ ਥੱਲੇ ਹੀ ਆ ਜਾਂਦੀ। ਇਹ ਗ੍ਰੈਵਿਟੀ ਹੈ, ਇਹਦੇ ਅੰਡਰ ਲੋਕਾਂ ਨੇ ਜਹਾਜ਼ ਬਣਾਏ, ਸਭ ਕੁਛ ਕੀਤਾ। ਇਹਨੂੰ ਸਮਝਿਆ ਉਹਨਾਂ ਨੇ ਜਿਹੜੇ ਇਹਦੇ ਸ਼ੌਕੀਨ ਨੇ, ਸ਼ੌਂਕ ਰੱਖਦੇ। ਆਪਾਂ ਭਗਤ ਕਿਹਨੂੰ ਕਹਿੰਦੇ ਹਾਂ? ਆਪਾਂ ਕਹਿ ਨਹੀਂ ਦਿੰਦੇ ਕਈ ਵਾਰੀ ਫਲਾਣਾ ਬੰਦਾ ਤੇ ਫਲਾਣੇ ਦਾ ਬੜਾ ਭਗਤ ਹੈ, ਗਾਉਣ ਵਾਲੇ ਦਾ ਫਲਾਣੇ ਦਾ ਬੜਾ ਭਗਤ ਬਣਿਆ ਫਿਰਦਾ। ਭਗਤ ਮਤਲਬ ਫੈਨ, ਅੱਜ ਦੀ ਭਾਸ਼ਾ ਚ ਕਵਾਂਗੇ ਤੇ ਫੈਨ, ਬੰਦਾ ਫਲਾਣਾ ਬੰਦਾ ਫਲਾਣੇ ਬੰਦੇ ਦਾ ਬੜਾ ਫੈਨ ਹੈ। ਤੇ ਪਹਿਲਾਂ ਕੀ ਕਹਿੰਦੇ ਹੁੰਦੇ ਸੀ? ਫਲਾਣਾ ਬੰਦਾ ਫਲਾਣੇ ਬੰਦੇ ਦਾ ਬੜਾ ਭਗਤ ਹੈ, ਜਾਂ ਇਹ ਵੀ ਕਹਿ ਦਿੰਦੇ ਫਲਾਣਾ ਫਲਾਣੇ ਦਾ ਬੜਾ ਮੁਰੀਦ ਹੈ। ਮੁਰੀਦ ਭਗਤ ਫੈਨ ਹੋ ਜਾਣਾ। ਕਹਿੰਦੇ ਜਿਹੜੇ ਤੇਰੇ ਅੰਡਰ ਸਾਰਾ ਕੁਛ ਹੈ ਤੇ ਤੂੰ ਭਗਤਾਂ ਦੇ ਸਮਝ ਚ ਆਉਂਦਾ। ਹੁਣ ਗ੍ਰੈਵਿਟੀ ਕਿਸੇ ਨੇ ਸਮਝੀ, ਦਿਮਾਗ ਲਾਇਆ ਤੇ ਜਹਾਜ਼ ਉਡਾ ਦਿੱਤੇ, ਰਾਕਟ ਉਡਾ ਦਿੱਤੇ। ਹੁਣ ਆਪਾਂ ਵੇਖਦੇ ਹਾਂ ਬਈ ਕਿੰਨੇ ਦਰਖਤ ਇੱਦਾਂ ਦੇ ਨੇ ਜਿਨ੍ਹਾਂ ਹਾਈਬ੍ਰਿਡ ਕਹਿ ਦਿੰਦੇ ਨੇ ਉਹਨੂੰ। ਹੁਣ ਹਾਈਬ੍ਰਿਡ ਕਿਸੇ ਨਾ ਕਿਸੇ ਨੇ ਤੇ ਬਣਾਇਆ ਹੈ, ਤੇ ਹਾਈਬ੍ਰਿਡ ਕਿਹਨੇ ਬਣਾਇਆ? ਜਿਹਨੇ ਕੁਦਰਤ ਦੇ ਨਿਯਮਾਂ ਨੂੰ ਸਮਝਿਆ। ਨਿਯਮਾਂ ਦੇ ਅੰਡਰ ਸਾਰੇ ਦਰਖਤ ਨੇ ਅੰਡਰ ਨੇ, ਪਰ ਜਿਹੜੇ ਇੰਟਰਸਟਡ ਨੇ ਉਹਨਾਂ ਨੇ ਇਹਨੂੰ ਸਮਝ ਕੇ ਹਾਈਬ੍ਰਿਡ ਦਰਖਤ ਬਣਾ ਦਿੱਤੇ। ਮਤਲਬ ਤੇਰੇ ਅੰਡਰ ਸਾਰਾ ਕੁਛ ਹੈ ਤੇ ਤੂੰ ਉਹਨਾਂ ਦੇ ਵੱਸ ਹੈ ਜਿਹੜੇ ਤੈਨੂੰ ਪਿਆਰ ਕਰਦੇ ਨੇ ਤੇ ਤੈਨੂੰ ਜਾਣਨਾ ਚਾਹੁੰਦੇ ਨੇ, ਤੈਨੂੰ ਸਮਝਣਾ ਚਾਹੁੰਦੇ ਨੇ ਤੇ ਸਮਝ ਗਏ। ਹਾਂ ਇੱਕ ਗੱਲ ਪੱਕੀ ਹੈ, ਜਿੰਨਾ ਮਰਜ਼ੀ ਜ਼ੋਰ ਲਾ ਲੈਣ ਸੌਖੇ ਤੇ ਹੋ ਜਾਣਗੇ ਸਮਝ ਸਮਝ ਕੇ, ਪਰ ਸਾਰਾ ਸਮਝਿਆ ਨਹੀਂ ਜਾ ਸਕਦਾ। ਇਹ ਗੱਲ ਪੱਕੀ ਹੈ। ਨਾਲੇ ਲੈਣਾ ਵੀ ਕੀ ਹੈ ਸਮਝ ਕੇ? ਮੱਛੀ ਪਾਣੀ ਦੇ ਵਿੱਚ ਤਾਰੀਆਂ ਲਾਵੇ, ਨਜ਼ਾਰੇ ਲਵੇ, ਕਦੇ ਤਾਂ ਕਦੇ ਠਾਂ, ਕਦੇ ਸੱਜੇ ਕਦੇ ਖੱਬੇ, ਅਗਨੀ ਤੇ ਮੱਛੀ ਨੇ ਸਾਗਰ ਦਾ ਅੰਤ ਪਾ ਕੇ ਲੈਣਾ ਵੀ ਕੀ? ਪੰਛੀ ਆਕਾਸ਼ ਵਿੱਚ ਉੱਡੇ, ਨਜ਼ਾਰੇ ਲਵੇ, ਜਿੱਥੇ ਤੱਕ ਜਾ ਸਕਦਾ ਜਾਵੇ, ਤੇ ਆਖੇ ਮੈਂ ਤਾਂ ਅਖੀਰ ਵੇਖ ਕੇ ਆਉਣਾ ਵੀ ਕਿੱਥੇ ਕੁ ਤੱਕ ਹੈ। ਉਹ ਕਮਲਾ ਹੀ ਹੈ, ਜਿੰਨੀ ਉਹਨੂੰ ਲੋੜ ਹੈ ਉਹਨੂੰ ਜਾਣੇ, ਜਿੱਥੇ ਤੱਕ ਮੱਛੀ ਨੂੰ ਖਾਣਾ ਚਾਹੀਦਾ ਉੱਥੇ ਤੱਕ ਜਾਵੇ। ਇਸੇ ਤਰ੍ਹਾਂ ਸਾਇੰਟਿਸਟ ਨੇ ਜਿਹੜੇ ਭਗਤ ਸਮਝਦੇ ਨੇ, ਜਿਹੜੇ ਇਹਨੂੰ ਕੁਦਰਤ ਦੇ ਨਿਯਮਾਂ ਨੂੰ ਜਿੰਨੀ ਜਿੰਨੀ ਜ਼ਰੂਰਤ ਹੈ ਉਹਨਾਂ ਉਹਨਾਂ ਜਾਣੀ ਜਾਂਦੇ ਨੇ। ਹਾਂ ਜਿੰਨਾ ਮਰਜ਼ੀ ਜਾਣ ਲੈਣ, ਹੱਥ ਖੜੇ ਕਰਕੇ ਕਹਿਣਗੇ ਬੇਅੰਤ ਹੈ, ਬਹੁਤ ਵੱਡਾ। ਜਿੱਦਾਂ ਮਹਾਰਾਜ ਕਹਿੰਦੇ ਨੇ ਬੇਅੰਤ, ਵੱਡੇ ਮੇਰੇ ਸਾਹਿਬਾ ਗੈਰ ਗਭੀਰਾ ਗੁਣੀ। ਸੋ ਇਸ ਕਰਕੇ ਇਸ ਰਾਹ ਤੇ ਤੁਰਨ ਦੀ ਲੋੜ ਆ। ਬਾਕੀ ਦੁਨੀਆਂ ਦੇ ਵਿੱਚ ਬੜੇ ਤਰ੍ਹਾਂ ਦੇ ਕਹਿੰਦੇ ਲੋਕਾਂ ਨੇ ਤਰੀਕੇ ਵਰਤੇ, ਭਗਤ ਜੀ ਦਾ ਬਚਨ ਹੈ ਆਪਾਂ ਪੜ੍ਹਦੇ ਹਾਂ ਫਿਰ ਅਰਥ ਦੇ ਬਾਅਦ ਸਮਝਦੇ। ਡਰ ਕਿੱਥੇ ਚੁੱਕਿਆ ਜਾਏ, ਕਿੱਥੇ ਜਾਵਾਂ, ਕਿਹੜੇ ਘਰ ਵਿੱਚ ਜਾਵਾਂ ਜਿੱਥੇ ਡਰ ਨਾ ਲੱਗੇ, ਜਿੱਥੇ ਡਰ ਦੂਰ ਹੋਵੇ। ਕੱਲ ਵੀ ਗੱਲ ਕੀਤੀ ਨਾ ਆਪਾਂ, ਖੁਸ ਜਾਣ ਦਾ ਡਰ, ਖਤਮ ਹੋਣ ਦਾ ਡਰ, ਬੁੱਢੇ ਹੋਣ ਦਾ ਡਰ, ਛੱਡ ਜਾਣ ਦਾ ਡਰ, ਘਰ ਵਾਲੀ ਨਾ ਛੱਡ ਜੇ। ਅੱਜ ਦੇ ਸਮੇਂ 'ਚ ਕਿੱਡਾ ਖਤਰਾ, ਘਰ ਵਾਲਾ ਨਾ ਛੱਡ ਜੇ ਜਾਂ ਘਰ ਵਾਲੀ ਨਾ ਛੱਡ ਜੇ, ਬੱਚੇ ਨਾ ਛੱਡ ਜਾਣ, ਅਹੁਦਾ ਨਾ ਚੱਲਿਆ ਜਾਵੇ, ਛੱਡ ਨਾ ਜਾ, ਬਸ ਆਹ ਦਿਮਾਗ 'ਚ ਚੱਲੀ ਜਾਂਦਾ, ਡਰ ਬਣੇ ਹੋਏ ਨੇ। ਕਹਿੰਦੇ ਕਿਹੜਾ ਥਾਂ ਹੈ ਜਿੱਥੇ ਡਰ ਨਾ ਹੋਵੇ?
ਕਵਨ ਸੋ ਘਰ ਜੋ ਨਿਰ ਪਉ ਕਹੀਏ, ਕਵਨ ਸੋ ਘਰ जो निर भौ कहिए पवन सुभर के भई कवन सोधार जो नेर पो करिया कवन सोकार जो नेर पो कहिए कवन सोकार जो तेर पाओ कही कवन सोकार जो तेर पाओ कही कवन सोकार पाओ पच जाए अपै होए रही पाओ पच जाए अपै होए रही पाओ पच जाए निरपह होए रही पाओ फट जाए अपह होए रही कवन सो कर जो नेर पाओ रही कवन सोकार जो नेर पाओ कही पढ़ो कवन सोकार बोलो पढ़ो कवन सोकार जात की ज्योति ज्योत की जात जात की ज्योति ज्योत की जात जात की ज्योति ज्योत की जात जात की ज्योति तित लागे कछुआ फल मोती कंतुआ फल मोती तित लागे ओ तित लागे कंतुआ फल मो Do I? भाओ कही कहन सो घर जो नेर पो कही कवण सो घर जो नेर पाओ कही कवन सोहर जो नेर पाओ कही तीरथ नहीं मानो पति आए चार अचार रहे और जाए निज घर पार सुत जो गुना कभी कभी निर्गुण
Bye.
बोलो वाहगुरु 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 वाहगुरु
बोलिया करो
ਕਰਮ ਵਸੈ ਮਨ ਆਏ। ਗੁਰਬਾਣੀ ਸਾਡੀ ਜ਼ਿੰਦਗੀ ਵਿੱਚ ਚਾਨਣ ਹੈ ਜਿਹਦੇ ਨਾਲ ਦਿਮਾਗ ਖੁੱਲਦਾ, ਦਿਮਾਗ ਚੱਲਦਾ। ਜਿੰਨੇ ਬੈਠੇ ਘਰ ਬੈਠੇ ਸਾਰੇ ਇੱਥੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਵਢਾਈ ਦਾ, ਕੰਮਾਂ ਕਾਰਾਂ ਦਾ ਵੀ ਜ਼ੋਰ ਚੱਲ ਰਿਹਾ। ਬਹੁਤ ਪਿੰਡਾਂ ਦੇ ਲੋਕ ਜਿਹੜੇ ਆ ਫਸਲ ਵਿੱਚ ਵੀ ਲੱਗੇ ਹੋਏ ਆ। ਜਿਵੇਂ ਜਿਵੇਂ ਵਾਰੀ ਆਉਂਦੀ ਹੈ ਫਸਲਾਂ ਦੀ ਕਟਾਈ ਹੋ ਰਹੀ। ਪਰ ਇੱਕ ਗੱਲ ਵੇਖੋ, ਜਦੋਂ ਫਸਲ ਵੱਢੀ ਜਾਂਦੀ ਨਾ ਆਪਣੇ, ਇਸ ਮਹੀਨੇ ਵਿੱਚ ਬਹੁਤ ਲੋਕ ਬਿਮਾਰ ਹੁੰਦੇ, ਕਿੰਨਾ ਸਾਹ ਲੈਣਾ ਵੀ ਔਖਾ। ਪਰ ਵਢਾਈ ਚੱਲਦੀ ਨੂੰ ਵੀ ਪੰਜ ਸੱਤ ਦਿਨ ਹਫ਼ਤਾ ਹੋ ਗਿਆ, ਥੋੜੀ ਥੋੜੀ ਫਸਲ ਵੱਢੀ ਜਾ ਰਹੀ। ਆਪਣੇ ਆਲੇ ਦੁਆਲੇ ਵੀ ਵੇਖਦੇ ਆ ਕੰਬਾਈਨਾਂ ਲੱਗੀਆਂ। ਪਰ ਇਸ ਵਾਰੀ ਵੇਖੋ ਤੁਸੀਂ ਵੀ ਏਦਾਂ ਨਹੀਂ ਹੋ ਰਿਹਾ ਵੀ ਸਾਹ ਘੁੱਟ ਰਿਹਾ, ਵੈਦਰ ਇੰਨਾ ਕਲੀਨ ਹੈ। ਮਤਲਬ ਤਾਂ ਹੀ ਵੇਖੀਦਾ ਸੀ ਵੀ ਅਮਰੀਕਾ ਕੈਨੇਡਾ ਫਸਲ ਤੇ ਉੱਥੇ ਵੀ ਵੱਢਦੇ ਆ, ਵੀ ਉੱਥੇ ਏਦਾਂ ਕਿਉਂ ਨਹੀਂ ਹੁੰਦਾ। ਸਾਡੇ ਫਿਰ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈ ਨਾ, ਪ੍ਰਦੂਸ਼ਣ ਹੈ ਜਿਹੜਾ, ਉਹ ਨੁਕਸਾਨ ਕਰਦਾ। ਉਹਦੇ ਕਰਕੇ ਧੂੰਆਂ, ਹੁਣ ਜਿਹੜੇ ਭੱਠੇ ਨੇ ਸਾਰੇ ਹੀ ਬੰਦ ਪਏ ਆ, ਫੈਕਟਰੀਜ਼ ਜਿੰਨੀਆਂ ਵੀ ਨੇ ਸਾਰੀਆਂ ਬੰਦ ਪਈਆਂ। ਉਹਦੇ ਕਰਕੇ ਬੜਾ ਫਰਕ ਪੈਂਦਾ। ਨਾਲੇ ਹੁਣ ਤੱਕ ਜੇ ਹਿਸਾਬ ਲਾ ਕੇ ਵੇਖੀਏ ਤੇ ਜੇ ਵਾਇਰਸ ਵਾਲੀ ਗੱਲ ਤੇ ਛੱਡੋ, ਰੇਸ਼ੋ ਕੱਢ ਲਓ, ਹੁਣ ਆਪਾਂ ਨੂੰ ਤੇ ਨਹੀਂ ਪਤਾ ਲੱਗ ਸਕਦਾ ਹੈ ਇੱਕ ਮਹੀਨੇ ਵਿੱਚ ਇੰਡੀਆ ਦੇ ਵਿੱਚ ਐਕਸੀਡੈਂਟਾਂ 'ਚ ਕਿੰਨੇ ਬੰਦੇ ਮਰਦੇ ਆ। ਇਸ ਮਹੀਨੇ ਦੇ ਵਿੱਚ ਰੇਸ਼ੋ ਜਿਹੜੀ ਹੈ 20% ਵੀ ਨਹੀਂ ਹੋਣੀ, 10% ਮਸਾਂ ਹੋ 100 ਚੋਂ। ਮੰਨ ਲਓ ਜੇ 10,000 ਬੰਦਾ ਐਕਸੀਡੈਂਟ 'ਚ ਮਰਦਾ ਤਾਂ ਐਤਕੀ 1,000, ਜੇ ਐਕਸੀਡੈਂਟ ਦੇ ਵਿੱਚ ਇੱਕ ਮਹੀਨੇ 'ਚ ਇੰਡੀਆ 'ਚ ਚੈੱਕ ਕੀਤਾ ਜਾ ਸਕਦਾ, ਨੈੱਟ 'ਤੇ ਹੋਏਗਾ, ਅਵੇਲੇਬਲ ਹੋਏਗਾ ਵੀ ਜੇ ਇੱਕ ਮਹੀਨੇ ਦੇ ਵਿੱਚ 1,000 ਬੰਦਾ ਮਰਦਾ ਤੇ ਐਤਕੀ ਮੈਨੂੰ ਲੱਗਦਾ ਵੀ 100 ਹੀ ਹੋਣਾ, ਬਚਿਆ ਵੀ ਕਿੰਨੇ ਬੰਦੇ ਜਿਹੜੇ ਹੈ ਹੁਣ ਕਿੰਨੀ ਤੇ ਰੋਗ ਲੱਗੇ ਰਹਿੰਦਾ ਕੋਈ ਨਾ ਕੋਈ। ਹੁਣ ਵੇਖ ਲਓ ਵੀ ਕਿਸੇ 'ਚ ਭੂਤ ਪਾਤ ਵੀ ਨਹੀਂ ਆਇਆ, ਇੰਨਾ ਹੋ ਗਿਆ। ਨਹੀਂ ਤਾਂ ਲੋਕੀ ਪੁੱਛਿਆ ਵਾਲਿਆਂ ਦੇ ਕੋਲ ਤੁਰੇ ਫਿਰਦੇ, ਭੂਤਾਂ ਵਾਲਿਆਂ ਕੋਲ ਤੁਰੇ ਫਿਰਦੇ, ਕੋਈ ਕਿਤੇ ਕੋਈ ਕਿਤੇ ਤੁਰਿਆ ਹੀ ਰਹਿੰਦਾ। ਕਈਆਂ 'ਚ ਜਿੰਨ ਭੂਤ ਆਏ ਹੀ ਰਹਿੰਦੇ, ਸਾਰੇ ਟਿਕ ਕੇ ਘਰੇ ਬੈਠੇ, ਕੋਈ ਭੂਤ ਨਹੀਂ ਆਇਆ, ਸਾਰੇ ਚੁੱਪ ਨੇ। ਸੋ ਮਤਲਬ ਕਹਿਣ ਦਾ ਵੀ ਵੈਦਰ ਵੀ ਸਾਫ਼ ਹੈ, ਬਿਮਾਰੀ ਨਹੀਂ, ਰੋਗ ਦਾ ਵੀ ਜਿਹੜਾ ਘੱਟ ਤੋਂ ਘੱਟ ਆਹ ਤੇ ਉਦੋਂ ਵੱਡੇ ਰੋਗ ਨੇ, ਭੈੜੇ ਰੋਗ ਨੇ, ਭੈੜੀਆਂ ਬਿਮਾਰੀਆਂ। ਸੋ ਤਾਂ ਕਰਕੇ ਕਿਤੇ ਨਾ ਕਿਤੇ ਜਿੱਥੇ ਨੁਕਸਾਨ ਨੇ ਉੱਥੇ ਫਾਇਦੇ ਵੀ। ਇੱਕ ਗੱਲ ਹੋਰ ਵੇਖੋ, ਜਿੱਦਣ ਲੋਕਡਾਊਨ ਹੋਇਆ, ਮੰਨ ਲਓ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤਾ ਵੀ 21 ਦਿਨ ਵਾਸਤੇ ਲੋਕਡਾਊਨ ਹੈ, ਸਾਰੇ ਬੰਦੇ ਜਿੰਨੇ ਵੀ, ਸਾਰਿਆਂ ਦੇ ਦਿਮਾਗ 'ਚ ਕੀ ਖਿਆਲ ਆਇਆ ਹੋਇਆ? ਪਹਿਲਾ ਖਿਆਲ ਬਈ ਮੈਂ ਤੇ ਫਲਾਣੇ ਬ੍ਰਾਂਡ ਦੇ ਕੱਪੜੇ ਲੈਣੇ ਸੀ, ਉਹ ਭੱਜ ਕੇ ਲੈ ਆਈਏ ਕਿਤੇ ਮਿਲ ਨਹੀਂ ਲੈ ਲਾ, ਫਲਾਣੇ ਬ੍ਰਾਂਡ ਦੀ ਮੈਂ ਜੁੱਤੀ ਲੈਣੀ ਸੀ ਫਟਾਫਟ ਉਹ ਲਿਆਈਏ, ਕਿਸੇ ਨੇ ਕਿਹਾ ਵੀ ਮੈਂ ਭੱਜ ਕੇ ਫਟਾਫਟ BMW ਗੱਡੀ ਕਢਾ ਲਿਆ ਵਾਂ। ਜਾਂ ਮੈਂ ਮੰਨ ਲਓ ਵੀ ਚਲੋ ਜੇ ਛੋਟੀ ਪੱਧਰ ਤੇ ਸੋਚੀ, ਮੈਂ ਮੋਟਰਸਾਈਕਲ ਲੈਣਾ ਸੀ ਯਾਰ ਫਟਾਫਟ ਲਿਆਈਏ। ਮਤਲਬ ਹਰ ਬੰਦੇ ਦੇ ਦਿਮਾਗ 'ਚ ਕੀ ਆਇਆ ਵੀ ਰੋਟੀ ਦਾ ਪ੍ਰਬੰਧ ਮਾੜਾ ਮੋਟਾ ਕਰਨਾ ਚਾਹੀਦਾ, ਬਾਕੀ ਸਾਰੀਆਂ ਚੀਜ਼ਾਂ ਬਿਨਾਂ ਸਾਰੀ ਸਾਰੀ। ਫਿਰ ਹੁਣ ਐ ਨੀ ਲੱਗਦਾ ਵੀ ਕਈ ਅਸੀਂ ਐਵੇਂ ਫਾਹੇ ਪਾਏ, ਧਿਆਨ ਇਹ ਤਾਂ ਰੱਖਿਓ ਵੀ ਜਿੰਨੇ ਕੁ ਬੈਠੇ ਹੋ ਥੋੜਾ ਜਿਹਾ ਧਿਆਨ ਨਾਲ ਸੁਣੋ, ਤੁਹਾਡੇ ਨਾਲ ਨਾ ਫਿਰ ਇੰਟਰਸਟ ਬਣਿਆ ਰਹਿੰਦਾ। ਕਈ ਐ ਨੀ ਗੱਲ ਲੱਗਦਾ ਵੀ ਆਪਾਂ ਕਈ ਤੇ ਫਾਹੇ ਹੀ ਫਾਲਤੂ ਦੇ ਹੀ ਪਾਏ ਹੋਏ ਆ, ਕਿੰਨੀ ਸ਼ੋਪਿੰਗ, ਕਿੰਨੇ ਤਰ੍ਹਾਂ ਦੇ ਬ੍ਰਾਂਡ, ਕਿੰਨੀ ਦੁਨੀਆ ਇਹਨਾਂ ਗੱਲਾਂ 'ਚ ਉਲਝੀ ਹੋਈ। ਹੁਣ ਜਦੋਂ ਜਾਨ ਤੇ ਆ ਪੈਂਦੀ, ਅਗਲਾ ਕਹਿੰਦਾ ਜਾਨ ਜ਼ਰੂਰੀ ਹੈ, ਜਾਨ ਹੈ ਤੇ ਜਹਾਨ ਹੈ। ਫਿਰ ਨਾਲ ਅਗਲਾ ਗੱਲ ਇਹ ਕਰਦਾ ਵੀ ਰੋਟੀ ਪਾਣੀ ਚਾਹੀਦਾ ਜ਼ਰੂਰੀ ਮੈਨੂੰ, ਜਿਹੜਾ ਨਾ ਜਿਵੇਂ ਆਮ ਕੁੱਲੀ ਜੁੱਲੀ ਗੁੱਲੀ ਆਮ ਇੱਦਾਂ ਨਹੀਂ ਕਰਦੇ ਹੁੰਦੇ ਵੀ ਇੰਨਾ ਕੀ ਚਾਹੀਦਾ। ਹੁਣ ਇੱਥੇ ਵੇਖੋ ਇੱਕਦਮ ਐ ਨਹੀਂ ਆਇਆ ਵੀ ਆਹ ਹੋਵੇ ਆਹ ਹੋਵੇ, ਅਗਲਾ ਕਹਿੰਦਾ ਬਸ ਇੰਨਾ ਕੀ ਹੋਵੇ ਬਹੁਤ, ਤੇ ਇੰਨੇ ਨਾਲ ਵੀ ਗੁਜ਼ਾਰੇ ਹੋ ਸਕਦੇ ਸੀ ਔਰ ਹੁੰਦੇ ਸੀ। ਆਪਣਿਆਂ ਘਰਾਂ ਦੇ ਵਿੱਚ ਚੇਤਾ ਕਰਕੇ ਵੇਖੋ, ਮੈਨੂੰ ਚੇਤਾ ਹੈ ਬਚਪਨ ਦੇ ਵਿੱਚ ਕਾਹਦਾ ਖਰਚਾ ਸੀ, ਮਤਲਬ ਫਸਲ ਬਥੇਰੀ ਹੁੰਦੀ ਸੀ, ਦੁੱਧ ਬਹੁਤ ਸੀ, ਵੇਚਦੇ ਵੀ ਮੈਂ ਵੇਖਿਆ ਕੁਆਂਟਲ ਕੁਆਂਟਲ 80-80 ਕਿਲੋ ਨਹੀਂ ਤੇ 50 ਕਿਲੋ ਤੇ ਪੱਕਾ ਹੀ ਹੁੰਦਾ ਵੀ ਵਾਧੂ ਘਰ ਰੱਖ ਕੇ ਵੀ ਹੁੰਦਾ। ਅੱਛਾ ਮੈਂ ਵੇਖਦਾ ਹੁਣ ਪਿੱਛੇ ਜਾ ਕੇ ਵੇਖੀਏ ਪਿੰਡਾਂ ਦੇ ਵਿੱਚ ਦੁੱਧ ਘਰ ਦਾ ਹੋਣ ਕਰਕੇ ਦਹੀਂ ਲੱਸੀ ਮੱਖਣ ਦੇਸੀ ਘਿਓ ਘਰ ਦਾ ਸੀ, ਸਾਰੀਆਂ ਸਬਜ਼ੀਆਂ ਘਰ ਬੀਜਦੇ ਸੀ, ਹਲਦੀ ਤੋਂ ਲੈ ਕੇ ਮਰਚਾਂ ਹਲਦੀ ਹਾੜੂ ਸਿਆਲੂ ਸਾਰੀਆਂ ਸਬਜ਼ੀਆਂ ਘਰੇ ਹੁੰਦੀਆਂ ਸੀ, ਤੇ ਬਾਹਰੋਂ ਕੀ ਆਉਂਦਾ ਸੀ ਨਮਕ, ਨਮਕ ਆਉਂਦਾ ਸੀ ਮਾੜਾ ਮੋਟਾ 6 ਮਹੀਨਿਆਂ ਬਾਅਦ ਕਿਤੇ ਘਰ ਦਾ ਸਮਾਨ ਲੈਣ ਜਾਂਦੇ ਸੀ, ਤੇ ਬਹੁਤ ਥੋੜਾ ਦਾਲਾਂ ਵੀ ਛੋਲੇ ਘਰ ਦੇ ਹੋ ਜਾਂਦੇ ਸੀ, ਗੰਨਾ ਘਰ ਦਾ ਹੁੰਦਾ ਸੀ, ਗੁੜ ਘਰ ਦਾ ਹੁੰਦਾ ਸੀ, ਖੰਡ ਚਲੋ ਆ ਗਈ ਖੰਡ ਲਿਆਉਣ ਲੱਗ ਗਏ ਬਾਹਰੋਂ ਜਾ ਕੇ, ਖਰਚਾ ਕਾਹਦਾ ਸੀ। ਸਾਲ ਦੇ ਵਿੱਚ ਫਸਲ ਹੋਈ ਉਦੋਂ ਉਦੋਂ ਹੁਣ 2.5 ਰੁਪਈਏ ਮੈਨੂੰ ਜਿੱਥੇ ਤੱਕ ਚੇਤਾ 2.5 ਰੁਪਈਏ ਕਿਲੋ ਕਣਕ ਸੀ, 200 ਕੁਆਂਟਲ 200 ਰੁਪਏ ਦਾ ਕੁਆਂਟਲ ਕਣਕ ਉਦੋਂ ਸੀ, ਤੇ ਘਰ ਦਾ ਗੁਜ਼ਾਰਾ ਹੁੰਦਾ ਸੀ, ਮਤਲਬ ਕੋਈ ਖਰਚਾ ਹੈ ਹੀ ਨਹੀਂ ਸੀ। ਹੁਣ ਭਾਵੇਂ ਫਸਲ 50,000 ਦੀ ਸਾਲ ਦੀ ਹੁੰਦੀ ਸੀ ਤੇ ਮਹੀਨੇ ਦਾ ਖਰਚਾ ਤੇ 500 ਦਾ ਵੀ ਨਹੀਂ ਸੀ ਹੁੰਦਾ, ਦਰੀਆਂ ਬੀਬੀਆਂ ਨੇ ਉਹ ਵੀ ਘਰੇ ਹੀ ਬਣਾ ਲੈਣੀ, ਸਵੈਟਰ ਕੋਟੀਆਂ ਉਹ ਵੀ ਘਰ ਦੀਆਂ ਹੀ ਹੁੰਦੀਆਂ ਸੀ, ਸਿਆਲਾਂ ਵਾਲੇ ਸਵੈਟਰ ਵੀ ਬੀਬੀਆਂ ਨੇ ਘਰੇ ਹੀ ਬਣਾ ਲੈਣੇ, ਸੇਵੀਆਂ ਘਰ ਹੀ ਵੱਟਦੀਆਂ ਹੁੰਦੀਆਂ ਸੀ ਬੀਬੀਆਂ, ਹੱਥਾਂ ਨਾਲ ਸੇਵੀਆਂ ਵੱਟ ਲੈਣੀਆਂ ਹੁੰਦਾ ਸੀ ਨਾ। ਅੱਛਾ ਹੁਣ ਵੇਖੋ, ਹੁਣ ਦਾ ਹਿਸਾਬ ਲਾਓ, ਟੈਕਨੋਲੋਜੀ ਆ ਗਈ, ਹੁਣ ਆਈਫੋਨ ਜਿਹੜਾ ਅੱਜ ਵਾਲਾ ਜਿਹੜਾ ਜਿਹਨੂੰ ਕਹਿੰਦੇ ਨੇ 10-11 ਆ ਗਿਆ, ਹੁਣ ਤੇ ਕਿੰਨੇ ਦਾ ਫੋਨ ਹੈ ਇੱਥੇ ਇੰਡੀਆ 'ਚ, 1 ਲੱਖ ਤੋਂ ਉੱਪਰ ਹੋ, 1 ਲੱਖ ਦਾ ਫੋਨ ਹੈ, ਜੇ ਪਿਛਲਾ ਵੀ ਸੈਕਿੰਡ ਹੈਂਡ ਵੀ ਬੰਦਾ ਲੈਂਦਾ ਤੇ 50,000 ਦਾ ਮਿਲਦਾ। ਹੁਣ ਇਹੋ ਜਿਹੇ ਸਰਮਾਏਦਾਰ ਬੰਦਾ ਰੀਸਮ ਰੀਸੀ 50,000 ਦਾ ਫੋਨ ਇੱਕ ਨੇ ਲੈ ਲਿਆ ਕਿੱਲੇ ਦੀ ਫਸਲ ਦੀ, ਤੇ 4 ਫੋਨ ਚੱਲਦੇ ਨੇ ਘਰਾਂ 'ਚ, 5-5 ਨੇ, ਜੇ 5G ਨੇ 5 ਫੋਨ ਨੇ, ਤੇ ਹਿਸਾਬ ਲਾ ਕੇ ਵੇਖੋ ਆਰਾਮ ਨਾਲ ਹੀ ਘਰ ਦੇ ਵਿੱਚ ਇਕੱਲੇ ਫੋਨਾਂ ਦਾ 1 ਸਾਲ ਦਾ ਕਿੰਨਾ ਖਰਚਾ, ਬਿੱਲ ਕਿੰਨਾ, ਜੇ 400-500 ਵੀ ਇੱਕ ਦਾ ਬਿੱਲ ਬਣਾਈਏ, 4-4 ਫੋਨ ਚੱਲਦੇ ਨੇ, 2-3 ਹਜ਼ਾਰ ਤੇ ਫੋਨਾਂ ਦਾ ਹੀ ਆਈ ਜਾਂਦਾ, ਸਾਲ ਦਾ 25-30 ਹਜ਼ਾਰ ਤੇ ਫੋਨਾਂ 'ਚ ਚਲਿਆ ਜਾਂਦਾ, ਕਿੱਲਾ ਫੋਨਾਂ ਦੇ ਬਿੱਲਾਂ 'ਚ ਗਿਆ ਤੇ ਕਿੱਲਾ ਫੋਨ 'ਚ ਗਿਆ, ਖਰੀਦਣ 'ਚ ਇੱਕ ਅੱਧਾ ਨਵਾਂ ਲੈ ਆਉਂਦਾ ਫਿਰ ਅਗਲਾ। ਫਿਰ ਮੋਟਰਸਾਈਕਲਾਂ ਤੇ ਲੋਕੀ ਪੱਠੇ ਢੋਣ ਦੇ ਅੱਜ ਕੱਲ੍ਹ, ਮੋਟਰਸਾਈਕਲਾਂ ਤੇ ਸਬਜ਼ੀ ਸਾਰੀ ਭਾਵੇਂ ਟੀਕੇ ਲੱਗੇ ਹੋਣ ਜ਼ਹਿਰਾ ਹੀ ਹੋਣ ਤੇ ਅਗਲਾ ਬਾਹਰੋਂ ਖਾਂਦਾ, ਸਬਜ਼ੀ ਕੋਈ ਬੀਜ ਕੇ ਰਾਜੀ ਨਹੀਂ, ਡੱਕਾ ਤੋੜ ਕੇ ਰਾਜੀ ਥੋੜਾ ਕੋਈ, ਹੁਣ ਗੋਡੀਆਂ ਕਿਹੜਾ ਕਰੇ ਉੱਥੇ, ਬਵੇ ਕਿਹੜਾ, ਬੈਠੇ ਹੀ ਨਹੀਂ ਜਾਂਦਾ। ਕੱਲ ਹੁਣ ਮੈਂ ਵੇਖਦਾ ਹੀ ਸੀ ਵੀ 2-4 ਤੇ ਆਏ ਸੀ ਜਿਹਨਾਂ ਨੂੰ ਆਦਤ ਹੈ, ਬਾਕੀ ਤੇ ਚੌਂਕੜੀ ਮਾਰ ਕੇ ਬੈਠੇ, ਬਸ ਇੱਕ ਇੱਕ ਇਗਲਾ ਜਿਹਾ ਤੇ ਮੈਂ ਰਾਤ ਵੇਖ ਕੇ ਆਇਆ, ਗੇੜਾ ਦੇ ਕੇ ਆਇਆ, ਮੈਂ ਕਿਹਾ ਇੱਥੇ ਆ ਬੈਠਾ ਸੀ, ਇੱਥੇ ਵੇਖਾਂ ਭਲਾ, ਇੱਥੇ ਆ ਬੈਠਾ ਚਲਾਉਂਦਾ ਭਾਵੇਂ ਮੈਂ ਸਾਈਕਲ ਸੀ, ਪਰ ਧਿਆਨ ਮੇਰਾ ਉੱਧਰ ਹੀ ਸੀ, ਮੈਂ ਵੇਖ ਕੇ ਵੀ ਆਇਆ ਫਿਰ। ਚਲੋ ਮਤਲਬ ਬਈ ਬਸ ਅਗਲਾ ਇਹ ਬਹਿ ਗਿਆ ਚੌਂਕੜਾ ਮਾਰ ਕੇ, ਮਤਲਬ ਕਰੇ ਕਿਸੇ ਕਿਸੇ ਨੂੰ ਸੁਭਾਅ ਕੰਮ ਕਰਨ ਦਾ। ਹੁਣ ਉਹਦੇ ਵਾਸਤੇ ਪਿੱਛੇ ਕਿੰਨੀ ਕੁ ਆਪਣੇ ਜਗ੍ਹਾ ਹੈ, ਸਾਰਾ ਦਿਨ ਪਾਣੀ ਲਾਉਣ ਤੇ ਲੱਗ ਜਾਓ, ਤਿੰਨ ਚਾਰ ਘੰਟੇ, ਇੱਕ ਦਿਨ ਅਸੀਂ ਪਾਣੀ ਲਾਉਣ ਲੱਗੇ ਉੱਥੇ, ਤਿੰਨ ਘੰਟੇ ਲੱਗੇ ਅੱਗੇ ਵਾਲਾ ਜਿਹੜਾ ਮੇਰੀ ਕੋਠੀ ਚ ਪਾ ਲਿਆ, ਅੱਗੇ ਵਾਲੀ ਜਗ੍ਹਾ ਕਿੰਨੀ ਕੁ, ਤਿੰਨ ਘੰਟੇ ਚ ਪਾਣੀ ਲੱਗਿਆ, ਮਤਲਬ ਉਦਣ ਹਿਸਾਬ ਜਿਹਾ ਲੱਗਿਆ, ਮੈਂ ਕਿਹਾ ਇਹਨੂੰ ਮੇਨਟੇਨ ਰੱਖਣਾ ਕਿੰਨਾ, ਫਿਰ ਉਹਨੂੰ ਸਾਫ਼ ਰੱਖਣਾ ਰੋਜ਼, ਮਤਲਬ ਫਸਲ ਜੇ ਸਬਜ਼ੀ ਬੀਜੀ ਹੈ ਰੋਜ਼ ਗੇੜਾ ਮਾਰਨਾ ਪੈਣਾ, ਅੱਜ ਕੱਲ੍ਹ ਪਾਣੀ ਰੋਜ਼ ਲਾਉਣਾ ਪੈਣਾ, ਜੇ ਤੁਸੀਂ ਦੋ ਘੰਟੇ ਕੱਢਣੇ ਪੈਣਗੇ, ਕੱਢੇ ਕਿਹੜਾ, ਕੱਲ੍ਹ ਵੱਲੋਂ ਕਹਿਣ ਵਾਂਗੂ ਵੀ ਅੱਗਾਂ ਤੇ ਪਬਜੀ ਨੇ ਲਾਈਆਂ, ਇਹੋ ਜਿਹੀਆਂ ਗੇਮਾਂ ਆ ਗਈਆਂ, ਅਗਲਾ ਗੇਮਾਂ ਚ ਲੱਗਿਆ, ਅਗਲਾ ਕਹਿੰਦਾ ਯਾਰ ਅਗਲਾ ਫੇਸ ਟਾਈਮ ਹੋਇਆ ਮੇਰੇ ਨਾਲ, ਮੈਂ ਕਿੱਥੇ ਸਬਜ਼ੀਆਂ ਬੀਜਾਂ, ਕਿਹੜਾ ਬੱਲਾ ਬੀਜਿਆ ਫਰਿੱਜਦਾ, ਫਿਰ ਕੰਮ ਕਰਨ ਨੂੰ ਜੀ ਨਹੀਂ ਕਰਦਾ, ਪੈਸਾ ਚਾਹੀਦਾ, ਸਭ ਕੁਛ ਚਾਹੀਦਾ, ਕਰਕੇ ਅਗਲਾ ਕੋਈ ਰਾਜੀ। ਮਤਲਬ ਪਹਿਲੇ ਸਮਿਆਂ ਵਿੱਚ ਮਿਹਨਤ ਜ਼ਿਆਦਾ ਸੀ, ਇਨਕਮ ਥੋੜੀ ਦੇ ਵਿੱਚ ਵੀ ਗੁਜ਼ਾਰਾ ਹੁੰਦਾ ਸੀ, ਕਿਉਂਕਿ ਖਰਚੇ ਬਹੁਤ ਲਿਮਿਟਡ ਸੀ, ਵਿਆਹ ਹੁੰਦਾ ਸੀ ਸ਼ਮਿਆਨੇ ਜੇ ਪਿੰਡ ਚ ਹੁੰਦੇ ਸੀ, ਸਾਂਝੇ ਸਾਂਝੇ ਸ਼ਮਿਆਨੇ ਲਾ ਕੇ ਉਹ ਆਲੇ ਦੁਆਲੇ ਡੱਬ ਖੜੱਬੇ ਜੇ, ਤੇ ਸਾਰਾ ਕੁਛ ਹਲਵਾਈ ਘਰ ਬਣਾਉਂਦਾ ਸੀ। ਹੁਣ ਪੈਲਸ ਦੇ ਵਿੱਚ ਕਰੀਏ, ਰੀਸਮ ਰੀਸੀ ਰੀਸਮ ਰੀਸੀ, ਵੀ ਇੱਕ ਤੋਂ ਇੱਕ, ਇੱਕ ਤੋਂ ਇੱਕ, ਇੱਕ ਤੋਂ ਇੱਕ, ਜਿਹੜਾ ਵਿਆਹ 10,000 ਚ ਹੋ ਜਾਂਦਾ ਸੀ ਅੱਜ ਉਹ 10 ਲੱਖ ਚ ਵੀ ਨਹੀਂ ਹੁੰਦਾ। ਜਿਹੜੀ ਫੂਕ ਹੈ ਨਾ, ਜਿਹੜੀ ਪੰਪਿੰਗ ਦੀ ਲੋੜ ਹੈ ਬੰਦੇ ਨੂੰ, ਵੀ ਮੇਰੀ ਕਹਿ ਯਾਰ ਵੀ ਤੂੰ ਤਾਂ ਵੱਟ ਕੱਢਦੇ, ਆਹ ਪ੍ਰੋਬਲਮ ਹੈ, ਪੰਪ ਚਾਹੀਦਾ। ਅਗਲਾ ਕਹਿੰਦਾ ਰੋਟੀ ਦੇ ਨਾ ਦੇ, ਪੰਪ ਦੇ, ਫੂਕ ਭਰ, ਤੂੰ ਮੈਨੂੰ ਨਾ ਹੀ ਰੋਟੀ ਦੇ। ਅਗਲਾ ਤਾਂ ਸੁਣਨਾ ਚਾਹੁੰਦਾ ਵੀ, ਅਗਲਾ ਬਾਅਦ ਚ ਵੇਟ ਕਰਦਾ ਹੈ ਵਿਆਹ ਕਰਨ ਤੋਂ ਬਾਅਦ ਵੀ 50-100 ਬੰਦਾ ਜਿਹੜਾ ਸੱਦਿਆ ਸੀ ਫੋਨ ਆਵੇ ਵੀ ਯਾਰ ਵੱਟ ਕੱਢਦੇ, ਹਾਏ ਹਾਏ, ਇੰਨੀ ਗੱਲ ਨੇ ਸੱਤਿਆ ਨਾਸ ਮਰਵਾਇਆ, ਇੰਨੀ ਗੱਲ। ਹੁਣ ਉਦੋਂ ਨਾ ਫੋਨ ਸੀ, ਨਾ ਕੋਈ ਫੇਸਬੁੱਕ ਤੇ ਪਾਉਂਦਾ ਸੀ ਵੀ ਕੀ ਵਿਆਹ ਹੋਇਆ, ਬਸ ਸ਼ਰਾਬਾਂ ਵੀ ਘਰ ਹੀ ਕੱਢ ਕੁੱਢ ਲੈਂਦੇ ਸੀ, ਘਰ ਦਾ ਹੀ ਬੱਕਰਾ 6 ਮਹੀਨੇ ਪਹਿਲਾਂ ਪਾਲ ਲੈਂਦੇ ਸੀ, ਏਦਾਂ ਹੀ ਹੁੰਦਾ ਸੀ, ਵੇਖਦੇ ਰਹੇ ਦਾਦਾ ਚਾਰ ਸਾਡਾ ਪਾਉਂਦਾ ਹੁੰਦਾ ਬੱਕਰੇ ਦਾ, ਏਦਾਂ ਸਾਰਾ ਕੁਛ ਹੀ ਘਰ ਦਾ, ਬੱਕਰਿਆਂ ਤੋਂ ਲੈ ਕੇ ਆਂਡਿਆਂ ਤੋਂ ਲੈ ਕੇ ਸ਼ਰਾਬਾਂ ਤੋਂ ਲੈ ਕੇ ਹਰ ਚੀਜ਼। ਹੁਣ ਹਾਲ ਕੀ, ਬਾਕੀ ਜਿਹੜਾ ਪੰਪਿੰਗ ਇਹਨਾਂ ਨੇ ਬੇੜਾ ਭਰਤਾ ਬੰਦਿਆਂ ਦੇ, ਸਾਰੇ ਦਾ ਸਾਰਾ ਸਿਸਟਮ ਹੈ ਨਾ ਜਿਹੜਾ ਉਹ ਬਦਲ ਗਿਆ, ਢਾਂਚਾ ਹੀ ਬਦਲ ਗਿਆ, ਸਾਰੇ ਦਾ ਸਾਰਾ ਜਿਹੜਾ ਜਿਹੜਾ ਹਾਲਾਤ ਨੇ ਜਿਹੜੇ ਬਦਲ ਗਏ। ਪਰ ਕੁਛ ਬੰਦੇ ਸਬਰ ਵਾਲੇ ਅੱਜ ਵੀ ਹੈਗੇ, ਹੈਗੇ ਆ ਸਬਰ ਵਾਲੇ, ਜਿਹੜੇ ਕਹਿੰਦੇ ਛੱਡ ਯਾਰ ਲੱਖ ਕਿਉਂ ਲਾਣਾ, 10,000 ਨਾਲ ਸਰਦੀ ਤੇ ਸਾਰਾ, ਆਪਣੇ ਜਿਹੜੇ 10 ਨੇ ਉਹਨਾਂ ਨੂੰ ਖਵਾ ਦਈਏ, 10 ਨੂੰ ਬੁਲਾਈਏ, ਰੋਟੀ ਖਵਾਈਏ, ਜਿਹੜੇ 10 ਨੂੰ ਚਾਹ ਵੀ ਤੇ ਹੋਵੇ। ਬਾਕੀ ਪੈਲਸਾਂ ਚ ਮੈਂ ਵੇਖਿਆ, ਮੈਂ ਅਗਲਾ ਮੈਨੂੰ ਸੱਦ ਤਾਂ ਲੈਂਦਾ ਪਰ ਮੈਂ ਨੋਟ ਬਹੁਤ ਕੀਤਾ, ਉਹਨਾਂ ਵਿਆਹ ਤੋਂ ਪਹਿਲਾਂ ਅੱਜ ਕੱਲ੍ਹ ਰਿਵਾਜ਼ ਹੈ ਵੀ ਫੋਟੋਆਂ ਖਿੱਚ ਕੇ ਲੜਕੇ ਲੜਕੀ ਦੀਆਂ ਪਹਿਲਾਂ ਹੀ ਖਿਚਾ ਲੈਂਦੇ, ਫਿਰ ਪੈਲਸ ਫੋਟੋਆਂ ਬਦਲੀ ਜਾਂਦੀਆਂ। ਤੇ ਆਪਾਂ ਵੇਖਿਆ, ਮੈਂ ਨੋਟ ਕੀਤੀ 3 ਵਿਆਹਾਂ ਚ ਮੈਂ 4 ਚੈਨ ਕੀ ਗਿਆ ਸਿਆਲ ਚ, ਤੇ ਮੈਂ ਪੈਲਸ ਵਿੱਚ ਵੇਖਿਆ ਅਗਲੇ ਦੇ ਭੈਣ ਵੇਖਦੀ ਹੁੰਦੀ ਹੈ, ਜਾਂ ਕੋਈ ਮਾੜਾ ਮੋਟਾ ਕੋਈ ਮਾਸੀ ਕੋਈ ਦਾਦੀ ਜਿਹੜਾ ਖਾਸ ਪਿਆਰ ਕਰਦਾ, ਬਾਕੀ ਅਗਲੇ ਆਪਣੇ ਖਾਣ ਪੀਣ ਚ ਰੁੱਝੇ ਨੇ। ਕਿਹੜੀਆਂ ਫੋਟੋਆਂ ਅਸੀਂ ਕੀ ਵੇਖੀਏ, ਕਿਸੇ ਨੂੰ ਕੋਈ ਨੀ ਵੇਖਣਾ ਚਾਹੁੰਦਾ, ਨਾਲੇ ਅਗਲਾ ਖਾਂਦਾ ਨਾਲੇ ਗੱਲਾਂ ਕਰਦਾ, ਤੇ ਕਿਉਂ ਨਾ ਉਹ ਹੋਵੇ ਜਿਹਨੂੰ ਚਾਹ ਹੋਵੇ, ਜਿਹਨੂੰ ਖੁਸ਼ੀ ਹੋਵੇ। ਅਸੀਂ 10 ਹੀ ਹੋਈਏ ਪਰ ਹੋਈਏ ਤੇ ਉਹ ਜਿਹਨਾਂ ਨੂੰ ਚਾਹ ਵੀ ਸੱਚੀ ਵਿਆਹ ਹੋਇਆ, 20 ਜਣੇ ਹੋਈਏ, ਥੋੜੇ ਤੋਂ ਥੋੜਾ ਹੋਵੇ, ਮਤਲਬ ਜਿਵੇਂ ਕਹਿੰਦੇ ਹੁੰਦੇ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ, ਤੂੰ ਆਪੇ ਹੀ ਫਸਿਆ। ਅਗਲਾ ਕਹਿੰਦਾ ਛਡਾਵੇ ਕੌਣ, ਹੁਣ ਰੀਸ ਹੈ ਜੇ ਮੈਂ ਘੱਟ ਰਹਿ ਗਿਆ। ਅਗਲਾ ਕਹੇਗਾ ਲੈ ਯਾਰ ਤੂੰ ਤਾਂ ਕੁਛ ਵੀ ਨਹੀਂ ਕੀਤਾ। ਮਰੇ ਦੇ ਭੋਗ ਦੇ ਉੱਤੇ ਵੀ ਅਗਲਾ ਵੱਧ ਤੋਂ ਵੱਧ ਜ਼ੋਰ ਲਾਉਂਦਾ ਤੇ ਬਾਹਰਲਿਆਂ ਦੇਸ਼ਾਂ ਵਿੱਚ ਵੇਖੀਦਾ। ਸਾਡੇ ਵਾਲਿਆਂ ਦਾ ਤਾਂ ਚਲੋ ਹਾਲ ਏਦਾਂ ਦਾ ਹੀ ਹੈ, ਇੱਕ ਫਰਕ ਅਮਰੀਕਾ ਕੈਨੇਡਾ ਚ ਸਾਡੇ ਨਾਲੋਂ ਹੈਗਾ ਵੀ ਦਰਬਾਰ ਸਾਹਿਬ ਦੇ ਵਿੱਚ ਆਨੰਦ ਕਾਰਜ ਸਾਰੇ ਵੇਖਦੇ, ਗੁਰਦੁਆਰੇ ਚ ਸਾਰੇ ਲੋਕ ਆਉਂਦੇ, ਭਰਿਆ ਹੁੰਦਾ ਦਰਬਾਰ, ਸਾਡੇ ਪੰਜ ਸੱਤ ਦਸ ਜਣੇ ਹੁੰਦੇ ਨੇ। ਐਨਕੀ ਮੈਨੂੰ ਲੱਗਦਾ ਪਰਮੇਸ਼ਰ ਦੁਆਰ ਦੇ ਵਿੱਚ ਇੱਕ ਦਿਨ ਚ ਚਾਰ ਚਾਰ ਵਿਆਹ ਵੀ ਹੁੰਦੇ ਸੀ। ਇੱਥੇ ਮੇਰੇ ਉੱਧਰ ਆਵਾਜ਼ ਜਾਂਦੀ ਸਪੀਕਰ ਦੀ, ਮੈਂ ਕਹਿਣਾ ਪਹਿਲੜੀ ਲਾਭ, ਹੁਣ ਫੇਰ ਘੰਟੇ ਕੁ ਬਾਅਦ ਫੇਰ ਪਹਿਲੜੀ ਲਾਭ, ਘੰਟੇ ਕੁ ਬਾਅਦ ਫੇਰ ਵਿਆਹ ਹੋਆ ਮੇਰੇ ਬਾਬਲ, ਚਾਰ ਚਾਰ ਵਿਆਹ ਦਰਬਾਰ। ਅਗਲਾ ਕਹਿੰਦਾ ਦਰਬਾਰ ਸੋਹਣਾ ਬਣਿਆ ਤੇ ਚਲੋ ਇੱਥੇ ਕਰਾਰ ਕਰ ਲੈਂਦੇ, ਪੈਲਸ ਨੇੜੇ ਤੇੜੇ ਹੈਗੀ। ਤੇ ਜਣੇ ਕਿੰਨੇ ਹੁੰਦੇ ਸੀ, ਦਸ ਪੰਦਰਾਂ, ਦਸ ਪੰਦਰਾਂ। ਬਾਹਰਲਾ ਇੰਨਾ ਫਰਕ ਜ਼ਰੂਰ ਹੈ ਵੀ ਦਰਬਾਰ ਸਾਰਾ ਐਂ ਫੁੱਲ ਭਰਿਆ ਹੋਇਆ ਹੁੰਦਾ ਵੀ ਵਿਆਹ ਹੋ ਰਿਹਾ। ਪਰ ਜਿਹੜੇ ਇਹ ਜਿਹੜੀ ਇਹ ਬਿਰਤੀ ਹੈ ਨਾ ਵੀ ਪਤਾ ਲੱਗੇ ਇਹਨੇ ਬਹੁਤ ਨੁਕਸਾਨ ਕੀਤਾ। ਇੱਕ ਹੁੰਦੇ ਨੇ ਨੈਚੁਰਲ ਵੀ ਨਹੀਂ, ਕਈ ਅਮੀਰ ਹੁੰਦੇ ਨੇ ਪਰ ਕਈ ਅਮੀਰਾਂ ਦੀ ਰੀਸ ਕਰਦੇ ਨੇ, ਉਹ ਬੜੀ ਖਤਰਨਾਕ। ਉਹ ਤੇ ਫਿਰ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਬਈ ਪਤਾ ਨੀ ਉਹ ਤੁਰਿਆ ਉਹਦੀ ਚਾਲ, ਉਹਨੇ ਆਪਣੀ ਵੀ ਚਾਲ ਵਿਗਾੜ ਲਈ। ਕਹਿੰਦੇ ਨੀ ਬਗਲਾ ਤੁਰਿਆ ਪਤਾ ਨੀ ਹੰਸ ਦੀ ਚਾਲ, ਪਤਾ ਨੀ ਕੌਆ, ਏਦਾਂ ਇੱਕ ਪ੍ਰਚਲਿਤ ਜੀ ਹੈਗੀ ਹੈ ਗੱਲ, ਇਹਨਾਂ ਏਦਾਂ ਹੈ ਕਿਸੇ ਦੀ ਗੱਲ ਵੀ ਉਹ ਉਹਦੀ ਚਾਲ ਤੁਰਿਆ ਆਪਣੀ ਵੀ ਭੁੱਲ ਗਿਆ। ਕਈ ਬੰਦੇ ਹੈਗੇ ਨੇ ਮਤਲਬ ਸਰਮਾਏਦਾਰ ਨੇ, ਉਹਨਾਂ ਨੂੰ ਕੋਈ ਫਰਕ ਨੀ ਪੈਂਦਾ, ਪਰ ਕਈ ਰੀਸਾਂ ਦੇ ਵਿੱਚ ਹੀ ਪੱਟੇ ਗਏ, ਉੱਜੜ ਖਤਮ ਹੋ ਗਏ। ਸੋ ਇਹ ਹੈਗੀ ਹੈ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਜ਼ਿੰਦਗੀ ਚ, ਉਹ ਅਕਲ ਸਮਝ। ਗੋਰਿਆਂ ਦੇ ਵਿੱਚ ਜਿਹੜੇ ਵਿਆਹ ਹੁੰਦੇ ਨੇ ਉਹ ਅਗਲੇ ਪੰਜ ਸੱਤ ਦਸ ਜਣੇ ਜਾਂਦੇ ਆ ਚਰਚ ਵਿੱਚ ਜਾ ਕੇ, ਤੇ ਚਲੋ ਹੋਇਆ ਮਾੜੀ ਮੋਟੀ ਪਾਰਟੀ ਵੀ ਹੈ। ਇੱਥੋਂ ਤੱਕ ਕਈ ਜਗ੍ਹਾ ਤੇ ਅਗਲਾ ਆਪਣਾ ਆਪਣਾ ਖਾਣ ਵਾਲਾ ਲਿਆਇਓ, ਆਪਣੀ ਡਰਿੰਕ ਚੱਕੀ ਲਿਆਉਂਦੇ ਆ, ਆਪਣਾ ਜਿਹੜਾ ਖਾਣਾ ਉਹ ਤੇ ਆਪਣਾ ਆਪਣਾ ਲਿਆਏ ਹੈ, ਖਾਧਾ ਜ਼ਰੂਰ ਇਕੱਠਿਆਂ ਨੇ ਲਿਆਏ, ਆਪੋ ਆਪਣਾ ਹੀ ਚਲੇ ਜਾਂਦੇ ਆਪੋ ਆਪਣੇ ਘਰੋਂ ਕਦੇ। ਸਾਡੇ ਵਿੱਚ ਜਿਹੜਾ ਇਹ ਹੈ ਨਾ, ਇਹ ਸਾਡੇ ਪੰਜਾਬੀਆਂ ਚ ਜ਼ਿਆਦਾ, ਮੈਂ ਹਿਮਾਚਲ ਆਪਾਂ ਜਾਂਦੇ ਹੀ ਰਹੇ ਉਧਰ ਵੀ ਕੀ ਇਹਨਾਂ ਨੂੰ ਪੁੱਛਦੇ ਹੁੰਦੇ ਸੀ, ਮੈਂ ਕਿਹਾ ਤੇਰਾ ਵਿਆਹ ਕਿੰਨੇ ਪੈਸਿਆਂ ਚ ਹੋਇਆ ਸੀ, ਕਹਿੰਦਾ ਜੀ ਡੇਢ ਦੋ ਲੱਖ ਰੁਪਇਆ ਲੱਗਿਆ। ਸੋਹਣੇ ਕਮਾਈ ਕਰਦਾ, ਪਿਓ ਵੀ ਕਮਾਉਂਦਾ, ਮਤਲਬ ਜੇ ਉਹ ਸਾਡੇ ਹੁੰਦਾ ਤੇ ਸਾਡੇ ਪੰਦਰਾਂ ਲੱਖ ਵੀਹ ਲੱਖ ਤੋਂ ਘੱਟ ਨਹੀਂ ਸੀ ਹੋਣਾ। ਆਹ ਕਿੰਨਾ ਕੁ ਹੈ, ਦੋ ਦੋ ਸੌ ਕਿਲੋਮੀਟਰ ਹੈ ਸੱਤ ਚੈਲ ਜਾਂਦੇ ਨੇ। ਉਦੋਂ ਜਿਹੜਾ ਸਾਂਭਦਾ ਸੀ ਉੱਥੇ ਤੂੰ ਗੱਲ ਮੈਂ ਪੁੱਛਿਆ ਕਿੱਦਾਂ ਕੀਤਾ, ਕਹਿੰਦਾ ਏਦਾਂ ਹੀ ਬਸ, ਮੈਂ ਲੜਕੀ ਦਾ ਵਿਆਹ, ਕਹਿੰਦਾ ਬਸ ਲੱਖ ਡੇਢ ਦੋ ਲੱਖ ਤੋਂ ਵੱਧ ਅਸੀਂ ਨਹੀਂ ਲਾਉਂਦੇ। ਅਜੇ ਤੱਕ ਵੀ ਉੱਥੇ ਇਹ ਰਿਵਾਜ ਹੈਗਾ, ਸਬਰ ਹੈ। ਰਾਜਸਥਾਨ ਚ ਫਰਕ ਹੈ ਸਾਡੇ ਨਾਲ, ਪਰ ਸਾਡਾ ਪੰਜਾਬੀਆਂ ਦਾ ਜ਼ਿਆਦਾ ਹੈ, ਸਾਡੇ ਚ ਜ਼ਿਆਦਾ ਆ ਗਿਆ। ਇਹ ਆਉਣਾ ਨਹੀਂ ਚਾਹੀਦਾ, ਕਿਤੇ ਨਾ ਕਿਤੇ ਇਹ ਹੈ ਸਾਡੇ ਦੇ ਵਿੱਚ ਹੀ ਕਮੀ ਹੈ, ਸਾਡੇ ਸੁਭਾਅ ਚ ਹੈ। ਇਹਦੇ ਤੇ ਕਾਬੂ ਪਾਇਆ ਜਾ ਸਕਦਾ ਹੈ ਜੇ ਪਾਣਾ ਚਾਹੀਏ, ਮਤਲਬ ਇਹ ਇਹ ਅਕਲ ਨਾਲ, ਸਮਝ ਨਾਲ, ਦਿਮਾਗ ਨਾਲ ਵੀ ਹਾਂ ਫਾਇਦਾ ਕੀ ਹੋਣਾ। ਆਪਾਂ ਹੁਣ ਗੱਲ ਕੀ ਕਰਦੇ ਸੀ ਭਲਾ, ਇਹ ਕਰਦੇ ਸੀ ਬਈ ਸਾਡੇ ਜਿੱਦਣ ਵਾਇਰਸ ਆਇਆ ਐਂ ਲੱਗਿਆ ਵੀ ਜਾਨ ਲਈ ਬਚਾਉਣ ਲਈ ਕਿੰਨਾ ਕੁ ਚਾਹੀਦਾ, ਲਿਮਿਟਡ। ਆਪਾਂ ਕੀ ਆਖਿਆ ਬਈ ਆਮ ਅਗਲਾ ਕਹਿੰਦਾ ਦੁੱਧ ਲਿਆ ਕੇ ਰੱਖ ਲਓ ਭਾਈ, ਸੁੱਕਾ ਦੁੱਧ ਕਿਤੇ ਪ੍ਰੋਬਲਮ ਨਾ ਪੈ ਜਾਏ। ਆਟਾ ਹੈਗਾ, ਆਟਾ ਲਿਆ ਕੇ ਰੱਖ ਲਓ, ਵੀ ਕੁਆਂਟਲ ਦੋ ਕੁਆਂਟਲ ਕਣਕ ਹੋਵੇ ਘਰੇ, ਰੋਟੀ ਪੱਕਦੀ ਰਵੇ। ਸਭ ਤੋਂ ਪਹਿਲਾਂ ਕਿਸੇ ਦੇ ਦਿਮਾਗ ਚ ਐ ਥੋੜਾ ਆਇਆ ਵੀ ਮੋਟਰਸਾਈਕਲ ਭੱਜ ਕੇ ਕਢਾ ਕੇ ਲਿਆਈ। ਇਹ ਚੀਜ਼ਾਂ ਜਿੰਨੀਆਂ ਆਈਆਂ ਨੇ, ਕੋਈ ਪੀਜ਼ਾ ਬਰਗਰ ਹੁੰਦਾ ਹੀ ਨਹੀਂ ਸੀ ਉਦੋਂ, ਅੱਜ ਤੋਂ 30 ਸਾਲ ਪਹਿਲਾਂ ਯਾਰ ਉਹੀ ਪਕੌੜੇ ਹੀ ਸੀ, ਕਦੇ 15 ਦਿਨਾਂ ਬਾਅਦ ਖਾ ਲੈ। ਹੁਣ ਤੇ ਪੀਜ਼ਾ ਹੀ ਨਹੀਂ ਮਾਣ, ਨਿਆਣੇ ਹਫ਼ਤੇ ਕੁ ਬਾਅਦ ਕਹਿਣਗੇ ਬਾਪੂ ਬਰਗਰ ਖਵਾ ਕੇ ਲਿਆ, ਚੱਲ ਪਰਾਈਆਂ ਲੈ ਕੇ ਆਈਏ, ਚੱਲ ਪੀਜ਼ਾ, ਚੱਲ ਪਿਆ ਨਾ ਕੰਮ। ਮਤਲਬ ਇਹਦੇ ਤੇ ਕਿੰਨਾ ਪੈਸਾ ਲੱਗਦਾ ਦੇਖ ਲਓ, ਫਾਸਟ ਫੂਡ ਦੇ ਉੱਤੇ ਆਮ ਪਰਿਵਾਰ ਦੇ ਵਿੱਚੋਂ 1000-1500 ਮਹੀਨੇ ਦਾ ਇਹਦਾ ਵੀ ਖਰਚਾ ਹੈ ਬਿੱਲ ਦੇ ਨਾਲ। ਪੰਜ ਚਾਰ ਵਾਰੀ ਵੀ ਖਾਣ ਗਏ ਤੇ ਲੱਗ ਜਾਂਦਾ 100 ਰੁਪਈਆ ਤੇ ਆਰਾਮ ਨਾਲ ਹੀ ਲੱਗ ਜਾਂਦਾ। ਪਰ ਜਦੋਂ ਸਾਨੂੰ ਇੱਕ ਗੱਲ ਦਾ ਤੇ ਪਤਾ ਹੁੰਦਾ ਵੀ ਸਾਡਾ ਇੰਨੇ ਕੁ ਨਾਲ ਵੀ ਗੁਜ਼ਾਰਾ ਹੋ ਸਕਦਾ। ਹੁਣ ਸਾਡੇ ਗਲ ਚ ਜੂਠਾ ਆਇਆ, ਅਸੀਂ ਟਿਕੇ ਹੋਏ ਹਾਂ, ਪਰ ਜੇ ਸਦਾ ਹੀ ਰੱਖੀਏ, ਟਿਕੇ ਹੀ ਰਹੀਏ, ਕਈ ਚੀਜ਼ਾਂ ਤੇ ਕਾਬੂ ਪਾ ਲਈਏ, ਕਈ ਚੀਜ਼ਾਂ ਤੇ ਕੰਟਰੋਲ ਰੱਖੀਏ, ਕਈ ਚੀਜ਼ਾਂ ਸਿੱਖ ਲਈਏ, ਇਹ ਚੀਜ਼ਾਂ ਜਿਹੜੀਆਂ ਕੰਟਰੋਲ ਕਰਦਾ ਸੀ ਨਾ, ਇਹ ਸੀ ਧਰਮ। ਇਹ ਸੀ ਧਰਮ ਦਾ ਅਰਥ ਸੀ ਸਮਝ, ਅਸਲ ਵਿੱਚ ਨੌਲੇਜ। ਇੱਕ ਤੇ ਕੁਦਰਤ ਦਾ ਕਾਨੂੰਨ ਹੈ, ਵਿਧਾਨ ਹੈ, ਜਿਹਨੂੰ ਅਸੀਂ ਧਰਮ ਕਹਿੰਦੇ ਹਾਂ। ਇੱਕ ਬੰਦੇ ਨੂੰ ਕਾਬੂ ਪਾ ਕੇ ਰੱਖਣਾ, ਕੰਟਰੋਲ ਚ ਰੱਖਣਾ। ਟੈਕਨੋਲੋਜੀ ਆ ਗਈ ਹੈ ਤੇ ਠੀਕ ਹੈ, ਇਹਨੂੰ ਜੂਜ ਕਿੰਨਾ ਕਰਨਾ, ਕਿਵੇਂ ਕਰਨਾ। ਟੈਕਨੋਲੋਜੀ ਨਾਲ ਤੇ ਬੰਬ ਵੀ ਬਣੇ ਨੇ, ਬੰਬ ਵੀ ਇਹਦੇ ਨਾਲ ਹੀ ਬਣੇ, ਸਭ ਕੁਝ ਇਹਦੇ ਤੋਂ ਹੀ ਆਇਆ, ਪਰ ਇਹਨੂੰ ਵਰਤਣਾ ਕਿੱਦਾਂ, ਇਹ ਚੀਜ਼ ਸਿਖਾਉਣੀ ਸੀ ਸਾਨੂੰ ਸਾਡੇ ਆਗੂਆਂ ਨੇ, ਇੱਕ ਰਾਹ ਵਿਖਾਉਣਾ ਸੀ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਕਥਾ ਹੁੰਦੀ, ਉੱਥੇ ਫਿਰ ਇਸ਼ਾਰੇ ਇਦਾਂ ਦੇ ਹੁੰਦੇ ਵੀ ਜਿਹੜਾ ਸਿੱਖ ਹੈ, ਜਿਹੜਾ ਨਾਨਕ ਨਾਮ ਲੇਵਾ, ਉਹਦਾ ਵਿਆਹ ਇਦਾਂ ਹੋਏਗਾ। ਤੇ ਮੁੜ ਸਕਦਾ ਕੋਈ ਡਰਦਾ, ਅਗਲਾ ਕਹਿੰਦਾ ਯਾਰ ਜੇ ਉਹਦੇ ਕਹਾਣਾ ਤੇ ਇਦਾਂ ਕਰਾਂਗੇ। ਇੱਕ ਪਲੈਨ ਦਿੱਤੇ ਜਾਂਦੇ ਵੀ ਆਹ ਹੈ, ਇਹਨੂੰ ਫੋਲੋ ਕਰੋ, ਇਦਾਂ ਹੋਵੇ, ਇਦਾਂ ਹੋਵੇ। ਪਰ ਹੁਣ ਪੱਕਾ ਇਹ ਹੈ ਵੀ ਜੇ ਉਹਨਾਂ ਨੇ ਰੂਲ ਬਣਾ ਦਿੱਤਾ, ਜਿੰਨੇ ਲੀਡਰ ਨੇ ਉਹਨਾਂ ਨੇ ਜਾ ਕੇ ਰੌਲਾ ਪਾ ਦੇਣਾ, ਗੱਲ ਚ ਅੰਗੂਠਾ ਦੇਣਗੇ, ਕਹਿਣਗੇ ਆਹ ਕਿਹੜਾ ਰੂਲ ਬਣਾ ਦਿੱਤਾ, ਮੈਂ ਨੀ ਮੁੰਡੇ ਦਾ ਵਿਆਹ ਕਰਨਾ, ਆਹ ਨਵਾਂ ਹੀ ਜੱਬ ਛੇੜਤਾ ਤੁਸੀਂ, ਆਹ ਰੂਲ ਕਿਵੇਂ ਬਣਾ ਦਿੱਤੇ, ਕਿਉਂਕਿ ਉਹਨਾਂ ਨੇ ਫਿੱਟ ਨਹੀਂ ਆਉਣੇ। ਪਰ ਬੜਾ ਕੁਝ ਹੈ ਜਿਹੜਾ ਫਾਲਤੂ ਹੈ, ਤਾਂ ਕਰਕੇ ਕਬੀਰ ਜੀ ਦਾ ਜਿਹੜਾ ਆਪਾਂ ਸ਼ਬਦ ਪੜ੍ਹਿਆ ਨਾ, ਕਹਿੰਦੇ ਕਵਣ ਸੋ ਘਰ ਜੋ ਨਿਰਭਉ ਕਹੀ ਹੈ। ਕਹਿੰਦੇ ਕਿਹੜਾ ਥਾਂ ਹੈ, ਕਿੱਥੇ ਜਾਵਾਂ ਮੈਂ, ਜਿੱਥੇ ਡਰ ਨਾ ਹੋਵੇ। ਹੁਣ ਸਾਨੂੰ ਕੀ ਹੈ ਵੀ ਲੋਕੀ ਕੀ ਕਹਿਣਗੇ, ਇਹ ਡਰ ਹੀ ਹੈ ਸਭ ਸੇ ਬੜਾ, ਇਹ ਰੋਗ ਕਿਆ ਕਹੇਂਗੇ ਲੋਕ, ਦੁਨੀਆ ਕੀ ਕਹੂ, ਲੋਕ ਕੀ ਕਹਿਣਗੇ, ਇਹੀ ਪੰਗਾ ਹੈ, ਇਹੀ ਪੰਗਾ ਵੀ ਲੋਕੀ ਕੀ ਕਹਿਣਗੇ, ਦੁਨੀਆ ਕੀ ਕਹੂਗੀ। ਇਸੇ ਡਰ ਦੇ ਮਾਰੇ ਹੀ ਕਰਦੇ ਆ ਸਾਰਾ ਕੁਛ। ਕਹਿੰਦੇ ਕਿਹੜਾ ਥਾਂ ਜਿੱਥੇ ਡਰ ਨਾ ਹੋਵੇ, ਕੁਛ ਚਲਿਆ ਜਾਏਗਾ, ਖਤਮ ਹੋ ਜਾਏਗਾ, ਡਰ ਨਾ ਹੋਵੇ, ਉਹ ਥਾਂ ਕਿਹੜਾ ਹੈ। ਹੁਣ ਕਵਣ ਸੋ ਘਰ ਜੋ ਨਿਰਭਉ ਕਹੀਏ, ਭਉ ਭੱਜ ਜਾਏ ਅਭੈ ਹੋਏ ਰਹੀ ਹੈ। ਕਹਿੰਦੇ ਡਰ ਨਾ ਹੋਵੇ ਜਿੱਥੇ, ਉਹ ਥਾਂ ਕਿਹੜਾ, ਉਹ ਜਗ੍ਹਾ ਕਿਹੜੀ। ਉੱਥੇ ਫਿਰ ਅੱਗੇ ਬਚਨ ਸ਼ੁਰੂ ਤੋਂ ਹੁਣ ਆਪਾਂ ਜਿਹੜਾ ਪੜ੍ਹਿਆ ਇਹਨੂੰ ਸਮਝਦੇ ਹਾਂ। ਜਿੰਨੇ ਘਰਾਂ ਚ ਸੁਣਨ ਵਾਲੇ ਆ, ਟਿਕ ਕੇ ਭਾਈ ਸੁਣੋ, ਬੜੇ ਪਿਆਰੇ ਪਿਆਰੇ ਸ਼ਬਦ ਨੇ। ਇਹ ਸ਼ਬਦ ਵਿੱਚ ਇੱਕ ਗੱਲ ਬੜੀ ਗਹਿਰੀ ਹੈ, ਜਿਹੜੀ ਬੜੀ ਸਮਝਣ ਯੋਗ ਹੈ। ਮੈਨੂੰ ਕਿਸੇ ਵੀਰ ਨੇ ਕੁਐਸਚਨ ਕੀਤਾ ਸੀ, ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ ਕਿਵੇਂ ਹੋਏ, ਪਾਪ ਤੇ ਪੁੰਨ ਇੱਕੋ ਸਮਾਨ ਹੀ ਨੇ ਦੋਵੇਂ, ਵੀ ਪਾਪ ਤੇ ਪੁੰਨ ਇੱਕ ਸਮਾਨ ਕਿਵੇਂ ਹੋ ਸਕਦੇ ਨੇ। ਇੱਕ ਪਾਪ ਹੁੰਦਾ, ਇੱਕ ਪੁੰਨ ਹੁੰਦਾ, ਪੁੰਨ ਕਰਨਾ ਹੁੰਦਾ, ਪਾਪ ਨਹੀਂ ਕਰਨਾ ਹੁੰਦਾ। ਪਰ ਇੱਥੇ ਲਿਖਿਆ ਪਾਪ ਪੁੰਨ ਦੋਏ ਏਕ ਸਮਾਨ, ਤੇ ਮੈਂ ਉਦੋਂ ਮੈਨੂੰ ਸਵਾਲ ਪੁੱਛਿਆ ਸੀ ਕਿਸੇ ਨੇ, ਤੇ ਮੈਂ ਫਿਰ ਆਖਿਆ ਚਲੋ ਸਾਰਾ ਸ਼ਬਦ ਹੀ ਵਿਚਾਰ ਲੈ, ਵਿੱਚ ਹੀ ਪਾਪ ਪੁੰਨ ਦੀ ਗੱਲ ਕਰ ਲਾਂਗਾ। ਹੁਣ ਆਪਾਂ ਸ਼ਬਦ ਸ਼ੁਰੂ ਤੋਂ ਇੱਕ ਇੱਕ ਪੰਗਤੀ ਸਮਝ ਲਈਏ।
ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ।
ਕਹਿੰਦੇ ਇੱਕੋ ਜੋਤ ਨੇ ਜਾਤ ਬਣਾਈ ਹੈ। ਜਾਤ ਮਤਲਬ ਬੰਦੇ ਦੀ ਜਾਤ, ਦਰਖਤ ਬੰਦੇ ਦੀ ਜਾਤ ਮਤਲਬ ਸਾਰਾ ਕੁਛ ਜਿਹੜਾ ਬਣਾਇਆ, ਕਾਹਦੇ ਤੋਂ ਬਣਿਆ, ਜੋਤ ਤੋਂ। ਇੱਕ ਜੋਤ ਤੋਂ ਸਭ ਜਾਤ ਬਣੀ, ਸਾਰੀ ਸ੍ਰਿਸ਼ਟੀ ਬਣੀ। ਜਿਵੇਂ ਇੱਕ ਬੀਜ ਤੋਂ ਸਾਰਾ ਦਰਖਤ ਬਣਿਆ, ਬੀਜ ਚੋਂ ਕੀ ਨਿਕਲਿਆ, ਦਰਖਤ, ਤੇ ਜੋਤ ਚੋਂ ਕੀ ਨਿਕਲਿਆ, ਸਾਰਾ ਜਾਤ, ਜਾਤਾਂ ਜਿੰਨੇ ਜਾਨਵਰਾਂ ਦੀਆਂ, ਪੰਛੀਆਂ ਦੀਆਂ, ਵੱਖਰੀਆਂ ਵੱਖਰੀਆਂ ਮਤਲਬ ਪ੍ਰਜਾਤੀਆਂ, ਸ਼ਬਦ ਵਰਤਾਂ ਪ੍ਰਜਾਤੀਆਂ ਵਰਤੀਏ, ਜਾਤ ਪ੍ਰਜਾਤ ਪ੍ਰਜਾਤੀ ਇੱਕ ਜੋਤ ਚੋਂ ਹੀ ਸਾਰੀਆਂ ਪ੍ਰਜਾਤੀਆਂ ਨਿਕਲੀਆਂ, ਜਿਵੇਂ ਬੀਜ ਚੋਂ ਦਰਖਤ ਨਿਕਲਦਾ ਹੈ ਇਦਾਂ ਇਹ ਸਾਰੀ ਸ੍ਰਿਸ਼ਟੀ ਇੱਕ ਇੱਕ ਨੂਰ ਤੋਂ ਨਿਕਲੀ, ਉਹਦੇ ਤੋਂ ਹੀ ਸਭ ਕੁਛ ਬਣਿਆ, ਆਟੋਮੈਟਿਕ ਬਣਿਆ, ਬਣਾਇਆ ਨਹੀਂ ਬਣਿਆ, ਕੁਦਰਤੀ ਨਿਯਮ ਆਟੋਮੈਟਿਕ ਬਣਿਆ। ਅੱਛਾ, ਸਾਰਾ ਕੁਛ ਬਣਿਆ ਤੇ ਫਿਰ ਉਹਦੇ ਵਿੱਚ ਜਿਵੇਂ ਬੀਜ ਨੂੰ ਆਪਾਂ ਬੀਜੀਏ, ਜਿਹੜਾ ਗੁਲਾਬ ਬੀਜ ਦਿਓ ਤੇ ਗੁਲਾਬ ਨੂੰ ਗੁਲਾਬ ਦੇ ਬੂਟੇ ਨੂੰ ਬੀਜ ਬੀਜੋ, ਉਹਨੂੰ ਫਿਰ ਦੋ ਚੀਜ਼ਾਂ ਲੱਗਣਗੀਆਂ, ਫੁੱਲ ਤੇ ਕੰਡੇ, ਪਰ ਉਹਦੀ ਜੜ ਇੱਕੋ ਹੀ ਹੈ। ਕਹਿੰਦੇ ਜੋਤ ਚੋਂ ਨਿਕਲੀਆਂ ਪ੍ਰਜਾਤੀਆਂ ਮਾੜੀਆਂ ਵੀ ਤੇ ਚੰਗੀਆਂ ਦੋਵੇਂ। ਫਿਰ ਇਹ ਪੰਕਤੀ ਫਿਰ ਪੜੋ,
ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕੰਚੂਆਂ ਫਲ ਮੋਤੀ।
ਮਤਲਬ ਕੱਚ ਦੇ ਮੋਤੀ ਫਲ ਲੱਗੇ, ਮੰਦੇ ਚੰਗੇ ਦੋਵੇਂ ਤਰ੍ਹਾਂ ਦੇ, ਦੋਵੇਂ ਤਰ੍ਹਾਂ ਦੇ ਲੱਗੇ, ਹੀਰੇ ਮੋਤੀ ਵੀ ਤੇ ਦੂਸਰੇ ਮਤਲਬ ਕੰਡੇ ਵੀ ਤੇ ਫੁੱਲ ਇੱਕੋ ਨੂੰ ਲੱਗੇ, ਇੱਕੋ ਬੀਜ ਚੋਂ ਨਿਕਲਿਆ ਨਾ। ਏਦਾਂ ਹੀ ਕਹਿੰਦੇ ਮਾੜੇ ਚੰਗੇ ਆ ਸਾਰੀਆਂ ਜਾਤੀਆਂ ਪ੍ਰਜਾਤੀਆਂ ਸਭ, ਪਰ ਹੈ ਇਹਨਾਂ ਦੀ ਜੜ ਇੱਕੋ ਹੀ ਹੈ। ਤਾਂ ਟਰਾਈ ਕਰੀਦੀ ਹੈ। ਇੱਕ ਗੱਲ ਹੋਰ ਹੈ, ਕੰਡੇ ਦੇ ਵਸ ਵਿੱਚ ਨਹੀਂ ਕਿ ਗੁਲਾਬ ਬਣ ਸਕੇ, ਇਹ ਤੇ ਗੱਲ ਨਹੀਂ ਨਾ ਹੋ ਸਕਦੀ, ਵਸ ਦੀ ਗੱਲ ਨਹੀਂ, ਪਰ ਬੰਦਾ ਜਿਹੜਾ ਹੈ ਇਹ ਜ਼ਰੂਰ ਕੰਡੇ ਤੋਂ ਗੁਲਾਬ ਬਣ ਸਕਦਾ ਹੈ ਜੇ ਬਣਨਾ ਚਾਹੇ। ਇਹਨੂੰ ਆਫਰ ਹੈ, ਇਹ ਬਣ ਸਕਦਾ। ਜਿਸ ਕਿ ਵੀ ਰੱਬ ਨਹੀਂ ਏਦਾਂ ਦੇ ਬਣਾਏ ਨੇ, ਨਹੀਂ ਇਹਦੇ ਨਵੇਂ ਬਣਨ ਵਾਸਤੇ ਵੀ ਹੈ, ਇਹ ਗੁਲਾਬ ਤੋਂ ਕੰਡਾ ਵੀ ਹੋ ਸਕਦਾ ਹੈ ਤੇ ਕੰਡੇ ਤੋਂ ਗੰਗੂ, ਗੁਲਾਬ ਤੋਂ ਕੀ ਬਣ ਗਿਆ ਕੰਡਾ। ਤੇ ਕਈ ਵਿਰੋਧੀ ਸੀ ਸੈਦੇ ਖਾਂ, ਸੈਦ ਖਾਂ ਜਰਨੈਲ ਵਰਗੇ, ਤੇ ਕੰਡੇ ਤੋਂ ਕੀ ਬਣ ਗਏ, ਵਿਰੋਧੀ ਦੁਸ਼ਮਣ ਮਿੱਤਰ ਬਣ ਗਿਆ ਤੇ ਕਈ ਮਿੱਤਰ ਦੁਸ਼ਮਣ ਬਣ ਗਏ। ਇਹ ਇੱਕ ਆਫਰ ਹੈ ਜਿਹੜੀ ਕੁਦਰਤ ਵੱਲੋਂ ਬੰਦੇ ਚ ਹੈ, ਇਹ ਜੋ ਮਰਜ਼ੀ ਚਾਹੇ ਬਣ ਸਕਦਾ, ਦੁਸ਼ਮਣ ਵੀ ਬਦਲ ਕੇ ਆਪਣੇ ਆਪ ਨੂੰ ਚੇਂਜ ਕਰ ਸਕਦਾ ਜੇ ਕਰਨਾ ਚਾਹੇ। ਇਹ ਕੁਦਰਤ ਦੇ ਵਿੱਚ ਰੱਖਿਆ ਹੋਇਆ ਹੈ, ਬੰਦੇ ਦੇ ਵਿੱਚ ਇਹ ਤਾਕਤ ਹੈ, ਬੰਦਾ ਕਰ ਸਕਦਾ। ਠੀਕ ਹੈ, ਆਉਂਦੀ ਹੈ ਗੱਲ ਪਕੜ, ਦੋਵੇਂ ਤਰ੍ਹਾਂ ਦੇ ਫਲ ਲੱਗਦੇ ਆ। ਅੱਛਾ ਹੁਣ ਅੱਗੇ,
ਕਗਨ ਸੋ ਕਰ ਜੋ ਨਿਰਭਉ ਕਹੀਏ,
ਕਿਹੜਾ ਘਰ ਹੈ ਜਿੱਥੇ ਡਰ ਨਾ ਲੱਗੇ। ਹਾਂ,
ਭਉ ਭਜ ਜਾਏ ਅਪਹਿ ਹੋਏ ਰਹੀ ਹੈ,
ਡਰ ਭਜ ਜਾਵੇ, ਡਰ ਨਾ ਲੱਗੇ, ਅਪਹਿ ਰਹੀਏ, ਉਹ ਕਿਹੜਾ ਘਰ ਹੈ। ਬਾਕੀ ਮੈਂ ਕਹਿੰਦਾ, ਭਗਤ ਕਬੀਰ ਜੀ ਕਹਿੰਦੇ ਜਦੋਂ ਮੈਂ ਵੇਖਦਾ ਨਾ ਆਲੇ ਦੁਆਲੇ, ਡਰ ਤੇ ਸਾਰੇ ਪਾਸੇ, ਡਰਾਇਆ ਤੇ ਸਾਰਿਆਂ ਵੱਲੋਂ ਹੀ ਜਾਂਦਾ। ਹੁਣ ਅਗਲੀਆਂ ਪੰਕਤੀਆਂ ਦੀ ਸਮਝ ਆਊ ਵੀ ਕਿਹੜੇ ਘਰ ਜਾਈਏ, ਇਹ ਤੇ ਦੱਸਣਗੇ ਅਖੀਰ ਚ ਵੀ ਕਿਹੜਾ ਘਰ ਹੈ, ਕਿੱਥੇ ਜਾ। ਪਰ ਇੱਥੇ ਐਗਜੈਂਪਲਾਂ ਦਿੰਦੇ ਆ, ਕਹਿੰਦੇ ਮੈਂ ਨਾ ਜਦੋਂ ਜਾਂਦਾ ਧਾਰਮਿਕ ਸਥਾਨਾਂ ਤੇ, ਉੱਥੇ ਵੀ ਡਰ ਹੀ ਪੈਂਦਾ। ਅੱਛਾ, ਕਿਵੇਂ,
ਤਤ ਤੀਰਥ ਨਹੀਂ ਮਨ ਪਤੀਆ,
ਮੇਰਾ ਮਨ ਪਸੀਜਦਾ ਨਹੀਂ, ਖੁਸ਼ ਨਹੀਂ ਹੁੰਦਾ ਜਦੋਂ ਮੈਂ ਤੀਰਥਾਂ ਤੇ ਜਾਂਦਾ, ਮੇਰਾ ਮਨ ਖੁਸ਼ ਨਹੀਂ ਹੁੰਦਾ। ਉੱਥੇ ਜਦੋਂ ਮੈਂ ਜਾਂਦਾ ਤੀਰਥਾਂ ਤੇ ਵੀ ਚੱਲ ਚੱਲਦੇ ਆ, ਚੱਲ ਬਈ ਉੱਥੇ ਜਾਂਦੇ ਆ, ਡਰ ਲਊਗਾ, ਕਹਿੰਦੇ ਪੱਕਾ ਇਹ ਹੈ ਉੱਥੇ ਤੇ ਸਗੋਂ ਜ਼ਿਆਦਾ ਡਰਾਉਂਦੇ ਆ। ਉਹ ਗੱਲਾਂ ਕਿਹੋ ਜਿਹੀਆਂ ਕਰਦੇ ਆ ਭਲਾ, ਹੁਣ ਅੱਗੇ ਦੱਸੋ।
ਚਾਰੇ ਅਚਾਰ ਰਹੇ ਉਲਝਾਏ,
ਉਲਝਾਉਂਦੇ ਹੈ ਉੱਥੇ ਵੀ ਚਾਰ ਅਚਾਰ, ਆ ਸਹੀ ਕੰਮ ਹੈ, ਆ ਗਲਤ ਕੰਮ ਹੈ, ਆ ਵਿਹਾਰ ਅਚਾਰ ਵਿਹਾਰ ਦੱਸਦੇ ਹੈ ਵੀ ਆਹ ਠੀਕ ਹੈ, ਆ ਗਲਤ ਹੈ, ਆ ਠੀਕ ਹੈ, ਆ ਗਲਤ ਹੈ, ਕਹਿੰਦੇ ਉਲਝਾਉਂਦੇ ਹੈ। ਹੁਣ ਤੁਸੀਂ ਸਮਝਿਓ ਗੱਲ, ਮਤਲਬ ਉਲਝਾਉਂਦੇ ਕਿਵੇਂ ਹੈ ਵੀ, ਹੁਣ ਕੀ ਮਤਲਬ ਵੀ ਇਹ ਗਲਤ ਗੱਲਾਂ, ਗਲਤ ਠੀਕ ਦੱਸਣਾ ਨਹੀਂ ਚਾਹੀਦਾ, ਨਹੀਂ ਨਹੀਂ ਸਮਝਣਾ ਪੈਣਾ ਨੁਕਤਾ। ਜਿਵੇਂ ਹੁਣ ਆਪਾਂ ਰਹਿੰਦੇ ਹਾਂ ਗੁਰਦੁਆਰੇ, ਆਪਾਂ ਸਾਰਿਆਂ ਨੇ ਚੋਲੇ ਪਾਏ ਆ, ਪਾਏ ਤੇ ਬਚਪਨ ਤੋਂ ਪਾ ਰਹੇ, ਠੀਕ ਹੈ। ਆਪਾਂ ਕੀ ਕਹੀਏ, ਆਪਾਂ ਉਲਝਾਉਂਦੇ ਕਿਵੇਂ ਆ, ਮਤਲਬ ਧਾਰਮਿਕ ਬੰਦੇ ਉਲਝਾਉਂਦੇ ਕਿਵੇਂ ਆ? ਉਹ ਕਹਿੰਦੇ ਆ ਇਹ ਤੇ ਪਿਛਲੇ ਜਨਮਾਂ ਦੀਆਂ ਭਗਤੀਆਂ ਹੁਣ ਤਾਂ ਮਿਲਦਾ। ਤੇ ਦੂਜੇ ਬੰਦੇ ਨੂੰ ਕਹਿੰਦੇ ਨੇ ਤੂੰ ਪਾਪੀ ਹੈ ਤੇ ਅਸੀਂ ਕੀ ਆ, ਪੁੰਨੀ। ਐਵੇਂ ਥੋੜਾ ਸਾਡੇ ਆਹ ਤੇ ਝਾੜੀ ਤੇ ਵੀ ਪਿਆ ਹੋਵੇ ਬਾਣਾ ਤੇ ਮੱਥਾ ਟੇਕ ਦੇਣਾ ਚਾਹੀਦਾ। ਇਹ ਉਲਝਾਉਣਾ ਕਹਿੰਦੇ ਆ। ਏਦਾਂ ਹੀ ਮੰਦਰਾਂ ਵਾਲੇ ਆ, ਏਦਾਂ ਹੀ ਮਸਜਿਦ ਵਾਲੇ ਆ। ਜਿਹੜਾ ਪੱਕੇ ਜਿੰਨੀ ਵਾਰੀ ਹਾਜੀ ਹੱਜ ਕਰਕੇ, ਜ਼ਿਆਦਾ ਹੱਜ ਕਰਕੇ ਆਇਆ, ਉਹ ਹਰ ਸਾਲ ਜਾ ਸਕਦਾ। ਡੇਢ ਲੱਖ ਰੁਪਈਆ ਲੱਗਦਾ, ਲੱਖ ਰੁਪਈਆ ਲੱਗ ਜਾਂਦਾ ਹੱਜ ਕਰਨ ਜਾਂਦਾ। ਇੱਥੋਂ ਜਾਈਏ ਲੱਖ ਸਵਾ ਲੱਖ ਤੋਂ ਘੱਟ ਨਹੀਂ ਹੱਜ ਹੁੰਦਾ, ਤੇ ਗਰੀਬ ਬੰਦੇ ਨੇ ਕਿੱਦਾਂ ਕਰਨਾ? ਇਹ ਹਾਜੀ ਹੈ, ਜਿਹੜਾ ਅਮੀਰ ਹੈ ਉਹ ਤੇ ਹਰ ਸਾਲ ਜਾਂਦਾ, ਹਰ ਸਾਲ ਜਾਂਦੇ ਆ ਬੰਦੇ। ਮਤਲਬ ਕਹਿੰਦੇ ਜਿਹੜਾ ਤੇਰੇ ਫਿੱਟ ਸੀ, ਜਿਹੜਾ ਤੇਰੇ ਫਿੱਟ ਹੈ, ਧਿਆਨ ਇੱਧਰ ਰੱਖਿਓ ਵੀ ਪੂਰਾ, ਜਿਹੜਾ ਤੇਰੇ ਫਿੱਟ ਹੈ ਉਹ ਦੱਸਦਾ। ਮੈਂ ਕਿੰਨੀ ਵਾਰ ਗੱਲ ਕੀਤੀ ਵੀ ਗੇਮ ਹੀ ਉਹ ਪਾਉਂਦੇ ਆ ਜਿਹਦੇ ਚ ਮਾਹਰ ਆਪ ਹੁੰਦੇ ਨੇ। ਕ੍ਰਿਕਟਰ ਕਹਿੰਦਾ ਕ੍ਰਿਕਟ ਖੇਡ, ਉਹਨੂੰ ਪਤਾ ਵੀ ਮੈਂ ਤੈਨੂੰ ਨੇੜੇ ਨਹੀਂ ਲੱਗਣ ਦੇਣਾ, ਠੀਕ ਹੈ। ਤੇ ਜਿਹੜਾ ਬੰਦਾ ਕਬੱਡੀ ਚ ਮਾਹਰ ਹੁੰਦਾ ਕਹਿੰਦਾ ਆ ਜਾ ਫਿਰ, ਘੁਲਣ ਵਾਲਾ ਕਹਿੰਦਾ ਆ ਜਾ ਘੁਲਣ। ਮਤਲਬ ਜਿਹੜੀ ਚੀਜ਼ ਚ ਮਾਹਰ ਹੈ। ਹੁਣ ਸਾਡੇ ਵਾਲੇ ਬੰਦੇ ਕੀ ਕਰਦੇ ਆ, ਸਾਰਿਆਂ ਨੂੰ ਉਲਝਾਉਂਦੇ ਆ, ਪਾਪ ਪੁੰਨ ਪਾਪ ਪੁੰਨ ਪਾਪ ਪੁੰਨ। ਜਿਹੜੇ ਅਸੀਂ ਕੰਮ ਕਰਦੇ ਹਾਂ ਇਹ ਪੁੰਨ, ਤੇ ਜਿਹੜੇ ਤੁਸੀਂ ਕਰਦੇ ਹੋ ਪਾਪ। ਤੁਹਾਡੇ ਵਾਲੇ ਕੰਮ ਪਾਪ ਤੇ ਸਾਡੇ ਵਾਲੇ ਕੰਮ ਪੁੰਨ। ਇਹ ਇਹ ਉਲਝਾਉਂਦੇ ਹੈ ਆਪਣੇ ਆਪ ਨੂੰ ਪੁੰਨੀ ਤੇ ਬਾਕੀਆਂ ਨੂੰ ਪਾਪੀ। ਕਹਿੰਦੇ ਡਰਾਉਂਦੇ ਹੈ, ਡਰ ਕਿੱਥੇ ਖਤਮ ਕਰਦੇ ਆ, ਸਗੋਂ ਸਾਨੂੰ ਡਰਾਉਂਦੇ ਹੈ, ਡਰਾਉਂਦੇ ਹੈ। ਕਹਿੰਦੇ ਡਰ ਚੱਕਦੇ ਨਹੀਂ, ਡਰ ਕੱਢਦੇ ਨਹੀਂ, ਸਗੋਂ ਡਰ ਪਾਉਂਦੇ ਹੈ, ਦਹਿਲ ਪਾਉਂਦੇ ਹੈ ਦਿਮਾਗ ਤੇ। ਦੁਆਰਾ ਇਕੱਠੀਆਂ ਪੰਗਤੀਆਂ ਸੁਣ ਲਓ।
ਤਦ ਤੀਰਥ ਨਹੀਂ ਮਨ ਫਤਿਆ, ਚਾਰ ਆਚਾਰ ਰਹੇ ਉਰ ਜਾਏ,
ਠੀਕ ਹੈ। ਉਲਝਾਉਂਦੇ ਆ ਨਾ, ਅੱਗੇ ਸੁਣ।
ਪਾਪ ਪੁੰਨ ਦੋ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣਵਾਨ।
ਆ ਇਹਨਾਂ ਦਾ ਆਪਣਾ ਓਪੀਨੀਅਨ, ਕਹਿੰਦੇ ਇਹ ਤੇ ਅਲਝਾਉਂਦੇ ਐ, ਪਰ ਜਦੋਂ ਮੈਂ ਬਹਿ ਕੇ ਵੇਖਦਾ ਮੈਨੂੰ ਪਾਪ ਤੇ ਪੁੰਨ ਇੱਕੋ ਜਿਹੀ ਲੱਗਦੇ ਐ, ਮੈਨੂੰ ਨੀ ਫਰਕ ਲੱਗਦਾ ਪਾਪ ਪੁੰਨ ਚ, ਮੈਨੂੰ ਪਾਪ ਪੁੰਨ ਇੱਕੋ ਜਿਹੇ ਲੱਗਦੇ ਐ। ਹੁਣ ਆਪਾਂ ਸਮਝੋ ਵੀ ਪਾਪ ਪੁੰਨ ਇੱਕੋ ਜਿਹੇ ਕਿਵੇਂ ਹੁੰਦੇ ਐ। ਆਹ ਪੰਕਤੀ ਜਿਹੜੀ ਵੀ ਪਾਪ ਪੁੰਨ ਦੋਏ ਏਕ ਸਮਾਨ, ਇੱਕੋ ਸਮਾਨ ਪਾਪ ਪੁੰਨ ਕਿਵੇਂ ਹੋ ਜਾਂਦੇ ਐ, ਇੱਕੋ ਸਮਾਨ ਉਸ ਲੈਵਲ ਤੇ ਜਾ ਕੇ ਹੁੰਦੇ ਐ। ਇੱਕ ਕਹਿੰਦਾ ਮੈਂ ਮਾਸ ਖਾਨਾ, ਇੱਕ ਕਹਿੰਦਾ ਮੈਂ ਨਹੀਂ ਖਾਂਦਾ। ਮੈਂ ਤੇ ਦੋਵਾਂ ਚ ਇੱਕੋ ਜਿਹੀ ਹੋਈ ਹੈ, ਆਖੋ ਸਤਨਾਮ, ਮੈਂ ਇੱਕੋ ਜਿਹੀ ਹੋਈ ਹੈ। ਮੇਰੀ ਮੇਰੀ 100 ਕਿੱਲਾ ਜ਼ਮੀਨ, ਇਹ ਦੂਜਾ ਕਹਿੰਦਾ ਮੈਂ 100 ਕਿੱਲੇ ਨੂੰ ਲੱਤ ਮਾਰ ਕੇ ਛੱਡਤਾ, ਮੈਂ ਦੋਨਾਂ ਦੀ ਇੱਕੋ ਜਿੰਨੀ ਹੋਈ ਹੈ। ਉਹਨੂੰ ਉੱਥੇ ਰਹਿਣ ਦਾ ਮਾਣ ਹੈ, ਦੂਜੇ ਨੂੰ ਛੱਡਣ ਦਾ ਮਾਣ ਹੈ। ਪਰ ਮਾਣ ਦਾ ਥਰਮਾਮੀਟਰ ਜੇ ਚੈੱਕ ਲਾ ਕੇ ਵੇਖੀਏ, ਹੁਣ ਆਪਾਂ ਕਹਿੰਦੇ ਮਾਣ ਤੋਂ ਬਚੋ, ਹੰਕਾਰ ਤੋਂ ਬਚੋ, ਕਹਿੰਦੇ ਹਨ। ਅੱਛਾ ਜੇ ਥਰਮਾਮੀਟਰ ਲਾ ਕੇ ਵੇਖੀਏ, ਜਿੰਨੇ ਸਾਡੇ ਬਾਬੇ ਇਹੀ ਕਹਿੰਦੇ ਅੱਜ ਵੀ ਹੰਕਾਰ ਨਾ ਕਰੋ, ਮਾਣ ਨਾ ਕਰੋ, ਮਾਣ ਹਉਮੈ ਤੋਂ ਬਚੋ, ਹਉਮੈ, ਇੱਦਾਂ ਕਹਿੰਦੇ ਨੇ। ਅੱਛਾ ਆਮ ਬੰਦੇ ਨੂੰ ਜੇ ਲਾਓ, ਆਮ ਤੇ ਚਲੋ 100 ਡਿਗਰੀ ਤੇ ਹਨਾ, ਉਹਦੇ ਵਿੱਚ ਤੇ ਉਹ ਸਿੱਧਾ ਹੀ, ਜਿਹੜੇ ਜਿੰਨੇ ਆਮ ਬੰਦੇ ਆ ਉਹ 125 ਤੇ ਜਾਊ, 130 ਤੇ 140 ਤੇ ਚੱਲ ਜਾਊ। ਤੇ ਲੀਡਰਾਂ ਲੂਡਰਾਂ ਨੂੰ ਲਾਓ ਵੀ ਆਕੜ ਤੋਂ ਬਿਨਾਂ, ਅਗਲਾ ਕਹਿੰਦਾ ਤੂੰ ਕੌਣ ਹੋਣਾ, ਉਹਦਾ 200 ਤੇ ਚੱਲ ਜਾਊ, ਇੱਦਾਂ ਹੀ ਹੋਣਾ। ਅੱਛਾ ਜੇ ਸਾਡੇ ਵਰਗਿਆਂ ਦੇ, ਜਿਹੜੇ ਆਪਾਂ ਗੁਰਦੁਆਰਿਆਂ 'ਚ ਰਹਿੰਦੇ ਹਾਂ, ਸਾਡੇ ਵਰਗਿਆਂ ਦੇ ਲਾਏ ਤੇ ਉਹਨੂੰ ਮੂੰਹ ਤੇ ਨੇੜੇ ਲਿਆਉਣ ਦੀ ਲੋੜ ਹੀ ਨਹੀਂ ਪੈਣੀ, ਉਹਨੇ ਦੂਰ ਹੀ ਪਿਘਲ ਜਾਣਾ, ਇੰਨੀ ਆਕੜ ਹੈ ਸਾਡੇ 'ਚ, ਉਹਨੇ ਹੱਥ 'ਚ ਪਿਘਲ ਜਾਣਾ, ਟੁੱਟ ਹੀ ਜਾਏਗਾ, ਵੀ ਤੇ ਇੰਨੇ ਆਕੜ ਖੋਰੇ, ਹੰਕਾਰੀ ਇਹ ਬੰਦੇ ਨੂੰ ਬੰਦਾ ਕਿਤੇ ਸਮਝਦੇ। ਅਗਲਾ 18 ਸਾਲ ਪੜ੍ਹਾਈ ਕਰਕੇ 20 ਸਾਲ 25 ਸਾਲ 30 ਸਾਲ ਡਾਕਟਰ ਬਣਿਆ ਉਹਨੂੰ ਕਹਿੰਦੇ ਤੂੰ ਆ ਮੇਰੇ ਹੱਥ ਕਹਿੰਦੇ ਅਗਲਾ ਕਹਿੰਦੇ ਵਾਜਪੇਈ ਜੀ ਨੇ ਧੋ ਲਾ ਕਹਿੰਦੇ ਨਹੀਂ ਤੂੰ ਧਵਾ ਕਰ ਮੇਰੀ ਸੇਵਾ ਮਤਲਬ ਪਾਪ ਪੁੰਨ ਕਹਿੰਦੇ ਜਦੋਂ ਮੈਂ ਇੱਕੋ ਵੇਖਦਾ ਹੰਕਾਰ ਵੇਖਦਾ ਇਹਨਾਂ 'ਚ ਵੀ ਓਨਾ ਹੀ ਹੈ ਸੰਜਮ ਜਿੰਨੇ ਇਹਨਾਂ ਨੇ ਪਰਹੇਜ਼ ਨੇ ਪਰਹੇਜ਼ ਕੀਤੇ ਨੇ ਪਰਹੇਜ਼ ਸੰਜਮ ਆਏ ਨਹੀਂ ਸੰਜਮ ਕੀਤੇ ਨੇ ਇੱਕ ਹੁੰਦਾ ਸੰਜਮ ਕਰਨਾ ਇੱਕ ਹੁੰਦਾ ਆਟੋਮੈਟਿਕ ਸੰਜਮ ਵਿੱਚ ਰਹਿਣਾ ਇੱਕ ਹੁੰਦਾ ਰੋਟੀ ਛੱਡਣੀ ਮੈਂ ਨਹੀਂ ਖਾਣੀ ਰੋਟੀ ਛੱਡਣੀ ਇੱਕ ਹੁੰਦਾ ਆਟੋਮੈਟਿਕ ਹੀ ਘੱਟ ਖਾਣੀ ਇੱਕ ਸੰਜਮ ਕੀਤਾ ਜਾਂਦਾ ਆਉਂਦਾ ਇੱਕ ਕੀਤਾ ਜਾਂਦਾ ਕਹਿੰਦੇ ਪਾਪ ਪੁੰਨ ਇੱਕ ਲੈਵਲ ਤੇ ਜਾ ਕੇ ਕਹਿੰਦਾ ਮੇਰਾ 100 ਕਿੱਲਾ ਦੂਜਾ ਕਹਿੰਦਾ ਅਸੀਂ 100 ਕਿੱਲਾ ਛੱਡਤਾ ਆਪਣੇ ਬਹੁਤ ਬੰਦੇ ਬਾਬਿਆਂ ਚ ਤੇ ਬਹੁਤ ਕਹਿੰਦੇ ਆ ਮੈਂ ਤੇ 10 ਕਿੱਲੇ ਛੱਡ ਕੇ ਆਇਆ ਆਪਦੇ ਘਰ ਤੇ ਮੈਂ ਤੇ ਇੰਨੀ ਜਾਇਦਾਦ ਛੱਡਤੀ ਮੈਂ ਬੱਚੇ ਛੱਡਦੇ ਮੈਂ ਘਰ ਵਾਲੀ ਛੱਡਤੀ ਜੇ ਘਰ ਵਾਲੀ ਛੱਡੀ ਹੈ ਤੇ ਫਿਰ ਯਾਦ ਕਿਉਂ ਹੁੰਦੀ ਗਾਉਂਦਾ ਕਿਉਂ ਫਿਰਦਾ ਜੇ 10 ਕਿੱਲੇ ਹੁਣ ਉਹ ਕਹਿੰਦੇ ਨੀ ਆਪਾਂ ਬਾਬਿਆਂ ਨੂੰ ਕਹਿੰਦਾ ਬਾਬਾ ਜੀ ਛੇਤੀ ਛੁੱਟੀ ਦਿਓ ਕਹਿੰਦੇ ਕੀ ਹੋਇਆ ਕਹਿੰਦਾ ਸਾਡੇ ਘਰ ਕਿਸੇ ਨੇ ਟਾਲੀਆਂ ਵੱਢ ਲਈਆਂ ਕਹਿੰਦੇ 20 ਸਾਲ ਦਾ ਇੱਥੇ ਆਇਆ ਜੇ ਟਾਲੀਆਂ 'ਚ ਤੇ ਫਸਿਆ ਹੀ ਹੈ ਮੇਰੀ ਟਾਲੀ ਖੜੀ ਹੈ ਉੱਥੇ ਦਿਮਾਗ 'ਚ ਤੇ ਉਵੇਂ ਹੀ ਚੱਲਦੀ ਹੈ ਇਸ ਕਰਕੇ ਛੱਡਣਾ ਨਾ ਛੱਡਣਾ ਇੱਕ ਬਰਾਬਰ ਹੈ ਹੁਣ ਜਗਲ ਨੇ ਰੋਟੀਆਂ ਫੜ ਕੇ ਫੋਟੋ ਖਿਚਾਉਣੀ ਹੈ ਐ ਰੋਟੀ ਫੜੀ ਹੈ ਤੇ ਉਧਰੋਂ 4 ਜਣਿਆਂ ਨੇ ਰੋਟੀਆਂ ਫੜੀਆਂ ਨੇ 10 ਰੋਟੀਆਂ ਐ ਫੜੀਆਂ ਨੇ ਫੋਟੋ ਨੈਟ ਤੇ ਵੇਖਦੇ ਆ ਤੇ ਫਿਰ ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ ਕਹਿੰਦੇ ਇੱਕੋ ਜਿਹੇ ਤੇ ਹੈਗੇ ਇੱਕੋ ਜਿਹੇ ਆ ਦੋਵੇਂ ਫਰਕ ਹੀ ਨਹੀਂ ਲੱਗਦਾ ਆਕੜ ਹੰਕਾਰ ਉਹ ਤੇ ਦੋਵਾਂ ਦਾ ਇੱਕੋ ਜਿਹਾ ਕਹਿੰਦੇ ਇਹ ਕਹਿੰਦੇ ਆਚਾਰ ਆ ਇਦਾਂ 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 ਕਹਿੰਦੇ ਮੈਨੂੰ ਕੋਈ ਫਰਕ ਜਿਹਾ ਨਹੀਂ ਲੱਗਦਾ ਗੱਲ ਸੱਚੀ ਵੀ ਹੈ ਯਾਰ ਜਿੰਨੇ ਹੁਣ ਮੰਨ ਲਓ ਧਾਰਮਿਕ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਧਾਰਮਿਕ ਬੰਦਿਆਂ ਦਾ ਵਿਹਾਰ ਹੈ ਜਿਹੜਾ ਉਹ ਕਿੰਨਾ ਕੁ ਬਦਲ ਗਿਆ ਹੈ ਰੋਂਦੇ ਸਾਰੇ ਇੱਕੋ ਜਿੰਨੇ ਹੀ ਹੈ ਚੀਕਾਂ ਸਭ ਇੱਕੋ ਜਿੰਨੀਆਂ ਹੀ ਮਾਰਦੇ ਆ ਜਿੱਦਣ ਕੋਈ ਮੁਸ਼ਕਲ ਪੈ ਜਾਏ ਜਿੱਦਣ ਪੰਗਾ ਪੈ ਜਾਏ ਰੋਣਾ ਧੋਣਾ ਸਭ ਦਾ ਬਰਾਬਰ ਹਜੇ ਦੂਜਾ ਬੰਦਾ ਭਾਵੇਂ ਸਬਰ ਕਰ ਲਵੇ ਬਾਕੀ ਸਾਡੇ ਵਾਲੇ ਤੇ ਵਾਗੇ ਕੱਟ ਲੈਂਦੇ ਨੇ ਸਭ ਤੋਂ ਵੱਧ ਚੀਕਾਂ ਮਾਰਦੇ ਨੇ ਕੀ ਫਰਕ ਪੈ ਗਿਆ ਕਬੀਰ ਜੀ ਕਿਸੇ ਧਾਰਮਿਕ ਸਥਾਨ ਤੇ ਗਏ ਜਾਂਦੇ ਹੋਣਗੇ ਵੇਖਦੇ ਹੋਣਗੇ ਉਹ ਕਹਿਣਗੇ ਬੰਦਾ ਬਾਹਰੋਂ ਬਦਲ ਗਿਆ ਅੰਦਰੋਂ ਤੇ ਕੱਖ ਵੀ ਨਹੀਂ ਬਦਲ ਰਿਹਾ ਮੈਨੂੰ ਤੇ ਪਾਪ ਪੁੰਨ ਇੱਕੋ ਜਿਹੀ ਲੱਗੀ ਜਾਂਦੇ ਨੇ ਵਿਹਾਰ ਤੇ ਬਦਲਦੇ ਹੀ ਇੱਕ ਨਹੀਂ ਨਹਾਉਂਦਾ ਇੱਕ ਨਹਾਉਂਦਾ ਹੈ ਇੱਕ 3 ਵਜੇ ਨਹਾਉਂਦਾ ਇੱਕ 9 ਵਜੇ ਨਹਾਉਂਦਾ ਅੱਜ ਵੀ ਵੇਖੋਗੇ ਤੁਸੀਂ ਵਿਹਾਰ ਬਦਲੇ ਨਾ ਮਤਲਬ ਉਹਦੀ ਜ਼ਿੰਦਗੀ ਚੋਂ ਦਿਸੇ ਤੇ ਸਹੀ ਕੁਛ ਵੱਖਰਾ ਤੇ ਦਿਸੇ ਆਕੜ ਦਿਸਦੀ ਹੰਕਾਰ ਦਿਸਦਾ ਇੱਕੋ ਹੈ ਬਸ ਫਿਰ ਫਾਇਦਾ ਕੀ ਹੋਇਆ ਦੋਵੇਂ ਪੰਗਤੀਆਂ ਫੇਰ ਪੜ੍ਹ
ਪਾਪ ਪੁੰਨ ਦੋਏ ਇੱਕ ਸਮਾਨ ਨਿਜ ਕਰ ਪਾਰਸ ਤਜੋ ਗੁਣਿਆਨ
ਕਹਿੰਦੇ ਬਾਕੀ ਸਾਰਾ ਕੁਝ ਛੱਡ ਕੇ ਆਪਣੇ ਅੰਦਰ ਵਾਲੇ ਨੂੰ ਸੰਭਾਲ ਤੇਰੇ ਅੰਦਰ ਹੈ ਪਾਰਸ ਬਾਹਰ ਤੀਰਥਾਂ ਦੇ ਉੱਤੇ ਕੱਖ ਨਹੀਂ ਕਿਤੇ ਪਿਆ ਜੋ ਹੈ ਤੇਰੇ ਅੰਦਰ ਹੈ ਜੇ ਅੰਦਰੋਂ ਸਬਰ ਰੱਖੇ ਸਹਿਨਸ਼ੀਲਤਾ ਰੱਖੇ ਧਿਆਨ ਰੱਖੇ ਹੁਣ ਇਸ ਵੇਲੇ ਬਿਮਾਰੀ ਤੋਂ ਕੌਣ ਬਚਾਊ ਆਪਣੇ ਅੰਦਰੋਂ ਨਿਕਲਿਆ ਉਹ ਸਮਝ ਵੀ ਨਹੀਂ ਉਹ ਨਹੀਂ ਬਾਹਰ ਨਹੀਂ ਜਾਣਾ ਆਪਾਂ ਨੂੰ ਉਹ ਬਚਾਊ ਉਹ ਅਕਲ ਉਹ ਸਮਝ ਬਚਾਊ ਤਾਂ ਕਰਕੇ ਤੇ ਕਹਿੰਦੇ ਆ ਵੀ ਸਭ ਤੋਂ ਜੇ ਵੱਧ ਕਿਸੇ ਚੀਜ਼ ਦੀ ਲੋੜ ਆ ਉਹ ਨੌਲੇਜ ਸਮਝ ਕਹਿੰਦੇ ਆਪਣੇ ਅੰਦਰ ਵੇਖ ਲਾ ਕਿਉਂ ਭੜਕਦਾ ਬਾਹਰ ਅਗਲੀ ਪੰਗਤੀ ਲਾਸਟ
ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰਚਾਏ ਪਰਚਰ ਹੋਏ
ਕਹਿੰਦੇ ਉਹ ਮਨਾ ਮੇਰਿਆ ਤੀਰਥਾਂ ਨਾਲ ਰੋਸ ਕਰ ਲੈ ਪਾਂਡਿਆਂ ਨਾਲ ਕਰ ਲੈ ਪੁਜਾਰੀਆਂ ਨਾਲ ਕਰ ਲੈ ਜਿੰਨਾ ਕੁਝ ਰੋਸ ਹੈ ਜਿਹੜਾ ਕਰ ਲੈ ਪਰ ਗਿਆਨ ਤੇ ਕੋਈ ਰੋਸ ਜਾਂ ਰੋਸਾ ਨਹੀਂ ਹੋਣਾ ਚਾਹੀਦਾ। ਨਾਮ ਮਤਲਬ ਗਿਆਨ, ਇਸ ਘਰ ਚ ਜਾ ਅਕਲ ਵਾਲੇ ਪਾਸੇ, ਇਹ ਘਰ ਨਾ ਛੱਡੀ, ਬਾਕੀ ਭਾਵੇਂ ਸਾਰੇ ਛੱਡ ਦੇ। ਤੇਰਾ ਰੋਸ ਹੋਵੇ, ਤੈਨੂੰ ਰੋਸਾ ਹੈ ਨਾ ਵੀ ਠੀਕ ਨੀ ਲੱਗਾ, ਠੀਕ ਨੀ ਲੱਗਾ, ਆ ਵੀ ਠੀਕ ਨੀ, ਆ ਵੀ ਠੀਕ ਨੀ। ਇੱਥੇ ਮੈਂ ਹੁਣ ਕਿੰਨੇ ਬੰਦੇ ਵੇਖਦੇ ਆ, ਮੈਂ ਫਲਾਣਿਆਂ ਕੋਲ ਵੀ ਜਾ ਕੇ ਵੇਖ ਲਿਆ, ਮੈਂ ਉੱਥੇ ਵੀ ਜਾ ਕੇ ਵੇਖ ਲਿਆ, ਮੈਂ ਉੱਥੇ ਵੀ ਜਾ ਕੇ ਵੇਖ ਲਿਆ, ਪਰ ਕਹਿੰਦੇ ਨਿਰਾਸ਼ ਨਹੀਂ ਮੁੜੇਗਾ ਜੇ ਅਕਲ ਦੇ ਘਰ ਜਾਵੇ। ਉਹਨਾਂ ਨੇ ਪੁੱਛਿਆ ਸੀ ਨਾ ਵੀ ਕਿਹੜਾ ਘਰ ਹੈ, ਜਿੱਥੇ ਮੰਨ ਲਓ ਜਿੱਥੇ ਮੇਰੀ ਜ਼ਿੰਦਗੀ ਕਵਣ ਸੋ ਘਰ ਜੋ ਨਿਰਭਉ ਕਹੀ ਹੈ, ਉਹ ਕਿਹੜਾ ਘਰ ਹੈ ਜਿੱਥੇ ਮੇਰਾ ਡਰ ਦੂਰ ਹੋਵੇ। ਕਹਿੰਦੇ ਅਕਲ ਵਾਲਾ, ਸਮਝ ਵਾਲਾ, ਗਿਆਨ ਦਾ ਰਾਹ ਇਹ ਨਾ ਛੱਡੀ। ਕਹਿੰਦੇ ਇਹ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਤੇਰਾ। ਕਬੀਰ ਜੀ ਕਹਿੰਦੇ ਛੱਡਦੇ ਸਾਰਾ ਕੁਛ ਪਰ ਦਿਮਾਗ ਚਲਾਉਣਾ, ਅਕਲ ਲੈਣੀ, ਸਮਝ ਲੈਣੀ ਇਹ ਨਾ ਛੱਡੀ। ਹੁਣ ਜੇ ਅਸੀਂ ਗੁਰਦੁਆਰੇ ਜਾ ਕੇ ਅਕਲ ਅਕਲ ਵਾਲੀ ਤੇ ਗੱਲ ਹੀ ਕਿਤੇ ਨਹੀਂ ਕਰਦਾ ਹੀ ਕੋਈ ਨਹੀਂ ਯਾਰ, ਅਗਲਾ ਸਿਰਫ ਮੱਥਾ ਟੇਕਣ ਜਾਂਦਾ। ਥੱਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਗ੍ਹਾ ਤੇ ਹੋਰ ਗ੍ਰੰਥ ਵੀ ਕੋਈ ਪਿਆ ਹੋਵੇ ਸਾਡੇ ਬੰਦਿਆਂ ਤੇ ਮੱਥਾ ਟੇਕ ਦੇਣਾ। ਮੇਰੇ ਆਪਣੇ ਤੇ ਕੈਮਰੇ ਲੱਗੇ ਆ, ਇੱਥੇ ਦਰਬਾਰ ਚ ਲੱਗੇ ਕੈਮਰੇ, ਤੇ ਮੇਰੀ ਕੋਠੀ ਚ ਵੀ ਚੱਲਦੇ ਆ, ਮੈਂ ਪਤਾ ਲੱਗਦਾ ਸਕਰੀਨ ਤੇ ਜਦੋਂ ਲਗਾਤਾਰ ਸੰਗਤ ਆਉਂਦੀ ਹੈ। ਚਲੋ ਇੱਕ ਗੱਲ ਤੇ ਹੈਗੀ ਹੈ ਵੀ ਆਪਣੇ ਲਗਾਤਾਰ ਸੰਗਤ ਆਈ ਜਾਂਦੀ ਹੈ, ਲੈਣਾ ਮੱਥਾ ਟੇਕਣ ਵਾਲੇ ਨਮਸਕਾਰ ਕਰਦੇ ਆ। ਇੱਥੇ ਨਾ ਪਰਲੇ ਪਾਸੇ ਪਾਲਕੀ ਪਈ ਹੁੰਦੀ ਹੈ ਜਿਹੜੀ, ਉਹ ਗੋਲਡਨ ਜੇ ਕਲਰ ਦੀ ਹੈ, ਉਹਦੇ 'ਚ ਤੇ ਮਾਰ ਦਾ ਸਰੂਪ ਹੈ ਨਹੀਂ, ਹੈ ਨਹੀਂ। ਅੱਛਾ ਇੱਕ ਨੇ ਮੱਥਾ ਟੇਕ ਲਿਆ, ਪਰਿਕਰਮਾ ਕਰ ਲਈ, ਉੱਥੇ ਮੱਥਾ ਟੇਕਿਆ ਬਾਹਰ ਨਿਕਲ ਗਿਆ, ਦੂਜਾ ਤੀਜਾ, ਕਈਆਂ ਦੇ ਕਈਆਂ ਨੂੰ ਹੁੰਦਾ ਅੱਛਾ ਉਹਨੇ ਟੇਕਿਆ ਉੱਥੇ, ਇੱਕ ਨੇ ਪਾਲਕੀ ਅੱਗੇ ਵੀ ਟੇਕਤਾ, ਪਾਲਕੀ ਖਾਲੀ ਕੁਛ ਨਹੀਂ ਉੱਥੇ, ਫਿਰ ਇੱਕ ਨੂੰ ਲੱਗਦਾ ਵੀ ਇਹਨੇ ਟੇਕਤਾ ਕੁਛ ਜ਼ਿਆਦਾ ਬਖਸ਼ਿਸ਼ ਨਾ ਲੈ ਜੇ ਮੈਂ ਟੇਕ, ਉਹ ਫਿਰ ਦੂਜਾ ਵੀ ਤੀਜਾ ਵੀ ਉਹ ਲੈਣ ਉੱਥੇ ਵੀ ਲੱਗ ਜਾਂਦੀ। ਅੱਛਾ ਕਈ ਏਦਾਂ ਦੀਆਂ ਮਾਈਆਂ ਵੇਖੀਆਂ ਵਿਚਾਰੀਆਂ, ਭੋਲੇ ਹੈ, ਇੱਥੇ ਟੇਕ ਲਿਆ ਪਾਲਕੀ ਨੂੰ ਟੇਕ ਲਿਆ, ਫਿਰ ਉਹ ਪੌੜੀਆਂ ਤੇ ਉੱਤੇ ਨੂੰ ਉੱਥੇ ਟੇਕ ਲਿਆ, ਇੱਥੇ ਨਗਾਰਾ ਪਿਆ ਨਗਾਰੇ ਨੇ ਉੱਥੇ ਟੇਕ, ਜੇ ਇੱਕ ਨੇ ਟੇਕਤਾ ਮਗਰ ਦੂਜੇ ਨੂੰ ਹੁੰਦਾ ਵੀ ਨਹੀਂ ਇਹ ਸਾਰੇ ਟੇਕਣੇ ਨੇ ਮੱਥੇ, ਉਹਨੂੰ ਕੁਛ ਨਹੀਂ ਪਤਾ ਵੀ ਕੀ ਇਹਦਾ ਮਤਲਬ ਹੈ, ਕੀ ਹੈਗਾ, ਉਹ ਇੱਥੇ ਵੀ ਟੇਕਣਾ, ਇੱਥੇ ਵੀ ਟੇਕਣਾ, ਇੱਥੇ ਵੀ ਟੇਕਣਾ, ਸਾਰੇ ਪਾਸੇ ਇਹ ਦਿਮਾਗ ਚ ਬੜਿਆ ਹੋਇਆ। ਦਿਮਾਗ ਲੈਣ, ਅਕਲ ਲੈਣੀ ਹੈ, ਸਮਝ ਲੈਣੀ ਹੈ, ਇਹ ਤੇ ਕਿਤੇ ਵੀ ਨਹੀਂ, ਦਿਮਾਗ ਚਲਾਈਦਾ ਸਮਝ ਵਾਲੇ ਰਾਹ ਤੇ ਤੁਰੀਦਾ। ਸਭ ਤੋਂ ਵੱਧ ਜਿਹੜੀ ਲੋੜ ਹੈ ਜ਼ਿੰਦਗੀ ਵਿੱਚ ਉਹ ਅਕਲ ਲੈਣ ਦੀ ਹੈ, ਗਿਆਨ ਲੈਣ ਦੀ ਹੈ। ਇਸ ਰਾਹ ਉੱਤੇ ਤੇ ਤੁਰ ਕੇ ਰਾਜੀ ਨਹੀਂ ਹੋਏ, ਪਰ ਜਦੋਂ ਅਸੀਂ ਗੁਰਬਾਣੀ ਨੂੰ ਸਮਝ ਕੇ ਇਹ ਨੁਕਤਾ ਪਕੜ ਲਈਏ ਨਾ ਵੀ ਦਿਮਾਗ ਚਲਾਉਣਾ, ਅਕਲ ਦੇ ਰਾਹ ਤੇ ਤੁਰਨਾ, ਫਿਰ ਸਵਾਦ ਆਉਂਦਾ। ਜਦੋਂ ਫਿਰ ਉਹ ਸਮਝਣ ਵਾਸਤੇ ਸਮਝਦੇ ਆ ਨਾ ਜਦੋਂ ਬਾਣੀ, ਜਦੋਂ ਫਿਰ ਉਹ ਬੋਲ ਕਬੀਰ ਜੀ ਦੇ ਹੋਣ, ਚਾਹੇ ਹੋਣ ਸਤਿਗੁਰੂ ਨਾਨਕ ਦੇ, ਚਾਹੇ ਬਾਬਾ ਰਵਿਦਾਸ ਬੋਲਦੇ ਹੋਣ, ਚਾਹੇ ਨਾਮਦੇਵ ਸਾਹਿਬ ਬੋਲਦੇ ਹੋਣ, ਫਿਰ ਜਦੋਂ ਅਸੀਂ ਸਮਝ ਲੈਣ ਵਾਲੇ ਰਾਹ ਤੁਰਦੇ ਹਾਂ,
ਮੈਨੂੰ ਲੱਗਦੇ ਨੇ ਜਾਨ ਤੋਂ ਪਿਆਰੇ, ਬੋਲ ਤੇਰੇ ਸੱਚੇ ਪਾਤਸ਼ਾਹ ਲੱਗਦੇ ਨੇ ਜਾਨ ਤੋਂ ਪਿਆਰੇ, ਬੋਲ ਬਾਬੇ ਨਾਨਕ ਦੇ ਮੈਨੂੰ ਲੱਗਦੇ ਨੇ ਜਾਨ ਤੋਂ ਪਿਆਰੇ, ਬੋਲ ਬਾਬੇ ਨਾਨਕ ਦੇ ਹੋ ਕੇ ਬਈ ਮੈਨੂੰ ਲੱਗਦੇ ਨੇ ਜਾਨ ਤੋਂ ਪਿਆਰੇ, ਬੋਲ ਬਾਬੇ ਨਾਨਕ ਮੈਨੂੰ ਲੱਗਦੇ ਨੇ ਜਾਨ ਤੋਂ ਪਿਆਰੇ, ਬੋਲ ਬਾਬੇ ਨਾਨਕ ਮੈਨੂੰ ਲੱਗਦੇ ਨੇ ਜਾਨ ਤੋਂ ਪਿਆਰੇ, ਬੋਲ ਬਾਬੇ ਨਾਨਕ ਮੈਨੂੰ ਲੱਗਦੇ ਨੇ ਜਾਨ ਤੋਂ ਪਿਆਰੇ, ਜਾਨ ਤੋਂ ਪਿਆਰੇ, ਬੋਲ ਤੇਰੇ ਸੱਚੇ ਪਾਤਸ਼ਾਹ ਮੈਨੂੰ ਲੱਗਦੇ ਨੇ ਜਾਨ ਤੋਂ ਪਿਆਰੇ ਬੋਲ ਤੇਰੇ ਸੱਜੇ ਪਾਸ
ਸ਼ਬਦ ਨੂੰ ਆਪਾਂ ਸਮਝਦੇ ਹਾਂ, ਮੰਨ ਲਓ ਇੱਕ ਸ਼ਬਦ ਕਿੰਨਾ ਨਜ਼ਾਰਾ ਜਿਹਾ ਦਿੰਦਾ ਵੀ ਪਾਪ ਪੁੰਨ ਇੱਕੋ ਜਿਹੀ ਹੋ ਜਾਂਦੇ ਨੇ ਜੇ ਹੰਕਾਰ ਹੋ ਜਾਏ, ਚਾਹੇ ਰਹਿ ਜਾਓ ਵਿੱਚ ਤਾਂ ਵੀ ਉਹੋ ਜੇ ਛੱਡ ਕੇ ਮਾਣ ਕਰਨਾ ਪਿਓ ਸੀ ਤੇ ਛੱਡ ਤਾ ਫਿਰ ਵੀ ਉਹੀ ਗੱਲ ਇੱਕੋ ਹੀ ਅਸੀਂ ਤੇਜ਼ੀ ਫਿਰ ਐ ਕੀਤਾ ਅਸੀਂ ਤੇਜ਼ੀ ਆਹ ਕੀਤਾ ਇਹਦੂ ਤੇ ਅਗਲਾ ਨਾ ਹੀ ਕਰਦਾ ਮੈਂ ਐ ਕੀਤਾ ਮੈਂ ਆਹ ਕੀਤਾ ਮੈਂ ਆਹ ਕੀਤਾ ਉਹਦਾ ਕੀਤਾ ਨਾ ਕੀਤਾ ਇੱਕੋ ਜਿਹਾ ਕਿਉਂਕਿ ਮੈਂ ਤੇ ਉਹੋ ਜਿਹੀ ਇੱਕੋ ਜਿਹੀ ਹੋਈ ਹੈ ਨਾ ਇੱਕ ਕਹਿੰਦਾ ਮੈਂ ਨਹੀਂ ਕਰਦਾ ਇਹ ਕਹਿੰਦਾ ਮੈਂ ਕਰਾਂਗਾ ਉਹ ਫਿਰ ਮੈਂ ਤੇ ਮੈਂ ਦਾ ਭਾਰ ਤੇ ਦੋਵਾਂ ਦਾ ਇੱਕੋ ਜਿਹਾ ਇਹਨੂੰ ਕਹਿੰਦੇ ਪਾਪ ਪੁੰਨ ਦੋਏ ਇੱਕ ਇੱਕੋ ਸਮਾਨ ਨੇ ਪਾਪ ਵੀ ਤੇ ਪੁੰਨ ਵੀ ਜੇ ਆਕੜ ਆਕੜ ਕੇ ਤੁਰੇ ਵੀ ਅਸੀਂ ਨੀ ਜੀ ਕਦੇ ਪੀਤੀ ਤੇ ਗੱਲ ਤੇ ਫਿਰ ਵੀ ਉੱਥੇ ਆ ਗਈ ਬੰਦੇ ਨੂੰ ਬੰਦਾ ਹੀ ਨਾ ਸਮਝੇ ਨਾ ਪੀ ਵਧੀਆ ਗੱਲ ਹੈ ਛੱਡ ਕੇ ਰੱਖੋ ਸਾਰੀ ਜ਼ਿੰਦਗੀ ਮੂੰਹ ਨਾ ਲਾਓ ਨਸ਼ੇ ਨੂੰ ਕਾਹਦੇ ਲਈ ਮੂੰਹ ਲਾਉਣਾ ਨਾ ਖਾਓ ਮਤਲਬ ਬਚੇ ਰਹੋ ਸਾਰੀ ਜ਼ਿੰਦਗੀ ਤੇ ਬਹੁਤ ਚੰਗੀ ਗੱਲ ਹੈ ਪਰ ਬਚਣ ਦਾ ਮਾਣ ਨਾ ਕਰ ਲਈਏ ਕਿਤੇ ਹੰਕਾਰ ਨਾ ਪਾ ਲਈਏ ਹੁਣ ਜਦੋਂ ਏਦਾਂ ਦੇ ਸ਼ਬਦ ਗੁਰੂ ਸਾਹਿਬ ਦੇ ਪੜ੍ਹਦੇ ਆ ਕਬੀਰ ਜੀ ਬੋਲਣ ਚਾਹੇ ਉਹ ਬਾਬਾ ਰਵਿਦਾਸ ਸਾਹਿਬ ਬੋਲਣ ਫਿਰ ਇਹ ਲੱਗਦਾ ਵੀ ਯਾਰ ਫਿਰ ਪਿਆਰ ਆਉਂਦਾ ਗੁਰੂ ਗ੍ਰੰਥ ਸਾਹਿਬ ਦਾ ਫਿਰ ਲੱਗਦਾ ਵੀ ਰੁਮਾਲਿਆਂ ਤੇ ਥੱਲੇ ਕੀ ਕੁਝ ਹੈ ਕਿੰਨਾ ਕੁਝ ਸੀ ਜਿਹੜਾ ਲੁਕਿਆ ਹੀ ਪਿਆ ਪਰ ਜੇ ਦੱਸ ਦਈਏ ਇਹ ਗੱਲਾਂ ਦੱਸ ਦਿੱਤੀਆਂ ਜਾਣ ਫਿਰ ਜਿਹੜੇ ਪੁੰਨੀ ਬਣੇ ਫਿਰਦੇ ਨੇ ਉਹਨਾਂ ਨੇ ਪਾਪੀਆਂ ਤੇ ਰੋਹਬ ਕਿੰਨਾ ਪਾ ਮਾਰਨਾ ਡਰਾ ਕੇ ਕਿਵੇਂ ਰੱਖਣੇ ਨੇ ਪਾਪੀ ਪਾਪੀਆਂ ਨੂੰ ਡਰਾਉ ਕੌਣ ਪੁੰਨੀ ਤੇ ਪੁੰਨੀ ਕੌਣ ਨੇ ਆਪਣੇ ਵਰਗੇ ਗੁਰਦੁਆਰਿਆਂ ਚ ਰਹਿਣ ਵਾਲੇ ਮੰਦਰਾਂ ਚ ਰਹਿਣ ਵਾਲੇ ਮਸੀਤਾਂ ਚ ਰਹਿਣ ਵਾਲੇ ਮਸਜਿਦਾਂ 'ਚ ਰਹਿਣ ਵਾਲੇ ਪੁੰਨੀ, ਘਰਾਂ 'ਚ ਰਹਿਣ ਵਾਲੇ ਪਾਪੀ। ਤਾਂ ਹੀ ਤੇ ਆਪਾਂ ਨੂੰ ਕੀ ਕਹਿੰਦੇ ਤੈਨੂੰ ਲਿਆ ਕੇ, ਅਸੀਂ ਜੀ ਪਾਪੀ ਲੋਕ, ਗ੍ਰਿਸ਼ਤੀ ਬੰਦੇ। ਮੈਂ ਕਹਿੰਦਾ ਵੀ ਪਾਪੀ ਤੂੰ ਕਿਵੇਂ ਹੋ ਗਿਆ, ਆਪ ਹੀ ਮੰਨੀ ਬੈਠੇ ਨੇ ਅਸੀਂ ਪਾਪੀ, ਅਸੀਂ ਤਾਂ ਪਾਪੀ ਹੁੰਦੇ ਹਾਂ। ਕਿਉਂ ਹੁੰਦੇ ਆ ਪਾਪੀ ਬਈ? ਤਾਂ ਕਰਕੇ ਹੁਣ ਇੱਥੇ ਜਦੋਂ ਕਬੀਰ ਜੀ ਦੇ ਸ਼ਬਦ ਏਦਾਂ ਦਿਮਾਗ 'ਚ ਵੱਜਣ ਆਵੇ ਤੇ ਫਿਰ ਆਪਾਂ ਹੀ ਨਾ ਭਾਰ ਪਵੇ ਕਿਸੇ ਦਾ। ਅਗਲਾ ਇਹ ਕਵੇ ਵੀ ਉਹ ਬੰਦਾ ਬੜਾ, ਨਹੀਂ ਭਾਈ ਅਸੀਂ ਕਿਹੜਾ ਕਰਨਾ। ਏਦਾਂ ਹੋਵੇ ਫਿਰ ਅਗਲਾ ਕਹਿੰਦਾ ਮੈਂ ਆਪਣੀ ਜਗ੍ਹਾ ਠੀਕ ਆ, ਠੀਕ ਆ। ਉਹ ਗ੍ਰੰਥੀ ਹੈ, ਪਾਠੀ ਹੈ, ਪਾਠ ਕਰਦਾ, ਗ੍ਰੰਥੀ ਗ੍ਰੰਥ, ਕੋਈ ਕੀਰਤਨ ਕਰਦਾ, ਕੋਈ ਕਥਾ ਕਰਦਾ, ਅਸੀਂ ਆਪਣਾ ਖੇਤੀਬਾੜੀ ਕਰੀ ਦੀ ਹੈ। ਕੰਮ ਵਰਗਾ ਕੰਮ ਹੈ ਉਹ ਕਿਹੜਾ, ਉਹ ਵੀ ਉਹਦਾ ਕੰਮ, ਉਹ ਹੈ ਸਾਡਾ ਕੰਮ ਆ ਬਸ। ਵਿਹਾਰ ਤੇ ਉਹ, ਬਾਕੀ ਪ੍ਰੈਕਟੀਕਲਿਟੀ ਕਿੱਦਾਂ ਦੀ ਹੈ। ਅਗਲਾ ਉਹ ਵੱਟ ਵੱਢਣ ਨੂੰ ਫਿਰਦਾ ਹੈ, ਸਾਡੇ ਵਾਲੇ ਵੀ ਗੱਲ ਵੱਢਣ ਨੂੰ ਫਿਰਦੇ ਹੀ ਹੁੰਦੇ ਨੇ ਵੀ ਕਿਸੇ ਨਾ ਕਿਸੇ ਦਾ ਗੱਲ ਵੱਢ ਲਈਏ। ਕੋਈ ਸਾਮੀ ਕਰਦੇ ਨੀ, ਏਦਾਂ ਕੁੰਡੀਆਂ ਹੀ ਲਾਈ ਫਿਰਦੇ ਨੇ, ਆਪਣੇ ਕਿਹੜਾ ਘੱਟ ਨੇ ਬੰਦੇ। ਇਸ ਲਾਈਨ ਵਿੱਚ ਕਿਤੇ ਥੋੜੀਆਂ ਕੁੰਡੀਆਂ, ਮੈਂ ਸੱਚ ਕਹਿ ਸਕਦਾ ਇਹ ਗੱਲ, ਜਿੰਨੀਆਂ ਕੁੰਡੀਆਂ ਧਰਮ ਵਿੱਚ ਲੱਗੀਆਂ, ਜਿੰਨੀ ਕੁੰਡੀ ਇਹਨਾਂ ਦੀ ਤਿੱਖੀ ਹੈ, ਜਿੱਦਾਂ ਇਹਨਾਂ ਨੇ ਮੱਛੀਆਂ ਫੜੀਆਂ, ਇੰਨੀਆਂ ਕਿਸੇ ਮਹਿਕਮੇ 'ਚ ਨਹੀਂ ਫੜੀਆਂ। ਜਿੰਨੀ ਧਰਮ 'ਚ ਠੱਗੀ ਵੱਜੀ ਹੈ, ਇੰਨੀ ਅੱਜ ਤੱਕ ਕਿਸੇ ਮਹਿਕਮੇ 'ਚ ਨਹੀਂ ਵੱਜੀ। ਤੇ ਜਿਹੜਾ ਰਾਹ, ਜਿਹੜਾ ਧਰਮ, ਜਿਹੜਾ ਤਰੀਕਾ ਗੁਰੂ ਨਾਨਕ ਨੇ ਦੱਸਿਆ ਸੀ, ਉਹਦੇ ਵਿੱਚ ਤੇ ਠੱਗੀ ਵਾਲਾ ਕੰਮ ਵੀ ਨਹੀਂ ਸੀ। ਉਹ ਤੇ ਇੱਕ ਲਹਿਰ ਸੀ ਜਿਹੜੀ ਧਾਰਮਿਕ ਠੱਗੀਆਂ ਦੇ ਵਿਰੁੱਧ ਖੜੀ ਹੋਈ ਸੀ। ਉਹ ਤੇ ਇੱਕ ਆਵਾਜ਼ ਸੀ ਜਿਹੜੀ ਧਾਰਮਿਕ ਠੱਗੀਆਂ ਜਿੰਨੀਆਂ ਵੀ ਸੀ ਉਹਦੇ ਵਿਰੁੱਧ ਖੜੀ ਹੋਈ ਸੀ। ਪਰ ਹੁਣ ਇਹ ਕੀ ਪਤਾ ਸੀ ਵੀ ਜਿਹੜੀ ਬਾਣੀ ਦੇ ਵਿੱਚ ਇਦਾਂ ਦੇ ਸ਼ਬਦ ਨੇ, ਇਸੇ ਨੂੰ ਹੀ ਠੱਗੀ ਦਾ ਜਾਲ ਬਣਾ ਲੈਣਗੇ ਲੋਕ। 10,000 ਵਾਲਾ ਪਾਠ ਵੀ ਹੈਗਾ, 20,000 ਵਾਲਾ ਵੀ ਹੈਗਾ, 50,000 ਵਾਲਾ ਵੀ ਹੈਗਾ, ਇਹਨਾਂ ਦੇ ਕਈ ਸੰਪਟ ਪਾਠ 5-5 ਲੱਖ ਵਾਲੇ ਵੀ ਹੈਗੇ, 5-5 ਲੱਖ ਵਾਲੇ ਪਾਠ। ਕਹਿੰਦੇ ਬਸ ਵੇਖਿਓ ਤੁਹਾਡੇ ਸੰਕਟ ਕਿਵੇਂ, ਸੰਕਟ ਕਿਹੜੇ ਕਿਹੜੇ ਸੰਕਟ ਲੈ, ਐਡਾ ਵੱਡਾ ਸੰਕਟ ਆਇਆ ਹੀ ਨਹੀਂ ਸੀ ਕਦੀ ਜਿੱਡਾ ਹੋਣ ਆਇਆ, ਕਿੱਡਾ ਸੰਕਟ ਹੈ ਹੁਣ। ਤੇ ਹੈ ਕੋਈ ਚੁਸਕਦਾ ਸ਼ਬਦ ਨਾ, ਕੁਸਕਦਾ, ਆਹ ਸ਼ਬਦ ਸਹੀ ਹੈ, ਚੁਸਕਦਾ ਤੇ ਚੁਸਕੀਆਂ ਲੈਣ ਨੂੰ ਕਹਿੰਦੇ, ਕੁਸਕਦਾ ਹੈ ਕੋਈ ਕੁੰਦਾ, ਸਾਡੇ ਕਹਿੰਦੇ ਨੇ ਰਫੂ ਜੀ, ਕੁੰਦਾ ਹੁਣ ਕੋਈ ਹੈ, ਕੋਈ ਮਾੜਾ ਮੋਟਾ ਖੋਲਦਾ ਮੂੰਹ ਕਿਤੇ ਵੀ ਹੈਗੇ ਆ, ਸਾਰੇ ਐ ਦਵੇ ਨੀ ਪਏ, ਡਰੇ ਪਏ ਆਪ ਹੀ, ਮੂੰਹ ਤੋਂ ਮੱਖੀ ਨੀ ਉੱਡਦੀ। ਤਾਂ ਹੀ ਤਾਂ ਮੈਂ ਕਹਿੰਦਾ ਉਹਨਾਂ ਵੀ ਦਾਅਵੇ ਸਹੀ ਕਰੋ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਅਕਲ ਦੀ ਗੱਲ ਕਰਦੇ, ਸਮਝ ਦੀ ਗੱਲ ਕਰਦੇ, ਗੁਰਸਥਾਨਾਂ ਨੂੰ ਗਿਆਨ ਦੇ ਕੇਂਦਰ ਬਣਾਓ, ਪਰ ਇਹੋ ਜਿਹੇ ਦਾਅਵੇ ਨਾ ਕਰੋ ਜਦੋਂ ਨੀਵੀ ਪਾਉਣੀ ਪੈ ਜੇ। ਨਾ ਹਿੰਦੂ ਪੁਜਾਰੀ ਦਾਅਵਾ ਕਰੇ, ਨਾ ਮੁਸਲਿਮ ਪੁਜਾਰੀ ਦਾਅਵਾ ਕਰੇ, ਨਾ ਈਸਾਈ ਕਰਨ, ਤੇ ਨਾ ਹੀ ਸਿੱਖ ਝੂਠਾ ਦਾਅਵਾ ਨਾ ਕਰੇ। ਹੁਣ ਜਿੱਦਣ ਕਰਾਮਾਤਾਂ ਦੀਆਂ ਗੱਲਾਂ ਕਿਸੇ ਨੇ ਵੀ ਕੀਤੀਆਂ, ਆ ਲੰਘ ਗਿਆ ਜਦੋਂ ਕਰੋਨਾ, ਤੇ ਮੁੜ ਕੇ ਅਗਲੇ ਨੇ ਫਿਰ ਐਂ ਗੱਲ ਫੜ ਲੈਣਾ, ਉਹਨੇ ਅਗਲੇ ਨੇ ਕਹਿਣਾ ਉਦੋਂ ਕਿੱਥੇ ਮਰਿਆ ਸੀ ਤੂੰ, ਉਹ ਤੇ ਮੂੰਹ ਦੇ ਪੱਟੀ ਬੰਨੀ ਫਿਰਦਾ ਸੀ, ਉਹਦੇ ਤੇ ਗੱਲ ਨੀ ਸੁਣੀ ਸਾਡੀ, ਕਹਿਣਾ ਹੀ ਅਗਲੇ ਉਸ ਵੇਲੇ ਕਿੱਥੇ ਗਏ ਸੀ। ਉਹਨਾਂ ਦਾਅਵਾ ਕਰੋ ਜਿੰਨਾ ਸਹੀ ਹੈ, ਬਸ ਠੀਕ ਠੀਕ ਲਾਓ, ਬਸ ਆਪਾਂ ਉਦਣ ਗੱਲ ਕੀਤੀ ਸੀ ਵੀ ਠੀਕ ਠੀਕ ਲਾਓ। ਤਾਂ ਜੇ ਹੁਣ ਜੇ ਆਮ ਲੋਕ ਕਹਿਣ ਲੱਗ ਜਾਣ ਵੀ ਸਬਜ਼ੀ ਖਰੀਦਣ ਜਾਂਦੇ, ਅਗਲਾ ਕਹਿੰਦਾ ਠੀਕ ਠੀਕ ਲਾ ਲੈ, ਕੱਪੜੇ ਖਰੀਦਣ ਠੀਕ ਠੀਕ ਲਾ ਲੈ, ਕਹਿੰਦਾ ਜੀ ਅਗਲਾ ਮੋਟਰਸਾਈਕਲ ਲੈਣਾ ਯਾਰ ਮੱਝ ਲੈਣੀ ਤਾਂ ਠੀਕ ਠੀਕ ਲਾ ਲੈ। ਧਰਮ ਵਾਲਿਆਂ ਨੂੰ ਵੀ ਹੁਣ ਏਦਾਂ ਹੀ ਕਹਿਣਾ ਚਾਹੀਦਾ, ਸਾਰੇ ਲੋਕਾਂ ਨੂੰ ਕਹਿਣਾ ਚਾਹੀਦਾ ਜਦੋਂ ਗੱਪ ਛੱਡਣ ਉਹਦੀ ਕਹਿਣ ਲੱਗਣ ਵੀ ਠੀਕ ਠੀਕ ਲਾ ਲੈ ਯਾਰ, ਹੁਣ ਨਾ ਛੱਡੋ, ਹੁਣ ਨਾ ਕਰੋ, ਸਮਾਂ ਲੰਘ ਗਿਆ, ਜ਼ਮਾਨਾ ਬਦਲ ਗਿਆ। ਹੁਣ ਇੱਕ ਗੱਲ ਹੈ, ਮੈਂ ਹੁਣ ਆ ਗੱਲਾਂ ਕਰ ਰਿਹਾ, ਦੇਖਿਓ ਸਾਰੇ, ਜਦੋਂ ਮੈਂ ਬਾਣੀ ਦੇ ਸ਼ਬਦ ਦੀ ਗੱਲ ਕਰਦਾ ਸੀ, ਅੱਖਾਂ ਲਾਲ ਵਾਸੀਆਂ ਏਡੇ ਭੈੜੇ ਤਰੀਕੇ ਨਾਲ, ਨਾਸਾਂ ਫੁੱਲ ਫੁੱਲ ਕੇ ਵਾਸੀਆਂ, ਮੈਂ ਇੱਥੋਂ ਵੇਖਦਾ ਮੈਨੂੰ, ਮੈਂ ਗਿਣ ਕੇ ਰੱਖੀਆਂ, ਨਾਲੇ ਮੈਂ ਗੱਲ ਕਰਦਾ ਨਾਲ ਮੈਂ ਗਿਣ ਰਿਹਾ, ਇੱਕ ਦੋ, ਇਹਦੀਆਂ ਤਿੰਨ ਨੇ, ਇਹਦੀਆਂ ਦੋ ਨੇ, ਸੱਚੀ ਮੈਂ ਨਾਂ ਲੈ ਕੇ ਦੱਸ ਸਕਦਾ ਸਭ ਚੱਕ। ਤਾਂ ਹੀ ਮੈਂ ਕਹਿੰਦਾ ਹੁੰਦਾ ਵੀ ਜਿੱਦਣ ਦੀਵਾਨ ਤੇ ਆਉਂਦੇ ਆ ਨਾ ਤੁਸੀਂ, ਤੇ ਉਦਣ ਦਿਨੇ ਸੌ ਮਰਜ ਆਇਆ ਕਰੋ, ਘੰਟਾ ਸੌ ਕੇ ਆਇਆ ਕਰੋ ਇੱਥੇ, ਕਿਉਂਕਿ ਏਸੀ ਚੱਲਦੇ ਨੇ ਤੇ ਸੁਸਤੀ ਪੈਂਦੀ, ਏਸੀ ਬਾਹਰੋਂ ਗਰਮੀ ਜਾਏ ਇੱਥੇ ਬਸ ਰਿਲੈਕਸ ਜਿਹਾ ਹੋ ਜਾਂਦਾ ਨਾ, ਉਧਰੋਂ ਆ ਟੂੰ ਟੂੰ ਵਾਲਾ ਜਿਹੜਾ ਪਿੱਛੇ ਵਾਲਾ ਫੀਲਿੰਗ ਬਦਲ ਜਾਂਦੀ, ਅਗਲਾ ਸੁਸਤੀ ਪੈ ਜਾਂਦੀ। ਜੇ ਹੁਣ ਇਹੋ ਜਿਹੀਆਂ ਗੱਲਾਂ ਕਰਦੇ ਆ ਫਿਰ ਜੇ ਜੇ ਗੱਲ ਕਰੀਏ ਆਪਾਂ ਕਥਾ ਸ਼ਬਦ ਦੀ ਤੇ ਉਦੋਂ ਸਾਰੇ ਸੱਚੀ ਹੈ ਤੇ ਆਪਾਂ ਆਪਾਂ ਧਾਰਮਿਕ ਬੰਦੇ ਆ, ਗੁਰਦੁਆਰੇ ਚ ਰਹਿੰਦੇ ਆ, ਗੁਰਦੁਆਰੇ ਚ ਬਹਿੰਦੇ ਆ, ਲੰਗਰਾਂ ਚ ਰੋਟੀਆਂ ਖਾਧੀਆਂ ਸਾਰੀ ਜ਼ਿੰਦਗੀ, ਤੇ ਸਾਡਾ ਹਾਲ ਹੈ ਤੇ ਦੂਜਿਆਂ ਤੋਂ ਕੀ ਭਾਲਦੇ ਆ ਤੁਸੀਂ ਜਿਹੜੇ ਘਰਾਂ ਚ ਬੈਠੇ ਹੁੰਦੇ ਆ। ਹੁਣ ਅਗਲਾ ਖਾ ਕੇ ਚਾਰ ਰੋਟੀਆਂ ਦੀਵਾਨ ਚ ਬਹਿ ਤੇ ਅਗਲਾ ਕਹਿੰਦਾ ਨਜ਼ਾਰਾ ਸਵਾਹ। ਵੈਸੇ ਗੈਸਾਂ ਬਣੀਆਂ ਰਹਿੰਦੀਆਂ ਸਿਰ ਨੂੰ ਚੜ ਜਾਂਦੀਆਂ, ਸੱਚੀ ਗੱਲ ਹੈ। ਮੈਂ ਹੁਣ ਨੋਟ ਕਰ ਰਿਹਾ ਸੀ ਜਦੋਂ ਮੈਂ ਆਹ ਗੱਲ ਕੀਤੀ ਵੀ ਫੇਰ ਸਾਰੇ ਕੰਨ ਚੱਕ ਲਏ, ਆਹ ਸੁਣਨ ਵਾਲੇ ਲਾਈਵ ਸੁਣਨ ਵਾਲੇ ਵੀ ਉਹਦੀ ਆ ਜਾਂਦੇ ਨੇ, ਪਤਾ ਨੀ ਕਿੱਥੋਂ ਪਤਾ ਨੀ ਇਹਨੂੰ ਆਕਾਸ਼ਵਾਣੀ ਹੋ ਜਾਂਦੀ ਹੈ ਵੀ ਗੱਲ ਠੀਕ ਏਦਾਂ ਦੀ ਚੱਲ ਰਹੀ ਹੈ, ਪਤਾ ਨੀ ਤਾਂ ਇੱਕ ਦੂਜੇ ਨੂੰ ਮੈਸੇਜ ਕਰਦੇ ਨੇ, ਓਦਾਂ ਮੈਨੂੰ ਦੱਸਦੇ ਨੇ ਵੀ ਇੱਥੇ ਕਿ ਤੁਸੀਂ ਗੱਲ ਕਰ ਰਹੇ ਸੀ ਤੇ ਸੁਣਨ ਵਾਲਾ ਸੀ 10,000, ਜਦੋਂ ਤੁਸੀਂ ਗੱਲ ਆ ਸ਼ੁਰੂ ਕੀਤੀ ਤੇ 12 ਹੋ ਗਿਆ, ਇਹ 2,000 ਕਿੱਥੋਂ ਆ ਮਰ ਗਿਆ ਇੱਕਦਮ, ਇਹਨਾਂ ਨੂੰ ਕਿੱਥੋਂ ਪਤਾ ਲੱਗ ਗਿਆ। ਉਹ ਵੀ ਤਿਆਰ ਹੀ ਰਹਿੰਦੇ ਨੇ, ਡਾਟਾ ਥੋੜਾ ਜਿਹਾ ਮੈਨੂੰ ਉਹਦੀ ਦੱਸਦੀ ਮੈਂ ਉਹਦੀ ਗੱਲ ਸੁਣਾ ਲਾ, ਜਾਂ ਕਹਿ ਲਓ ਵੀ ਰੇਡੀਓ ਸੁਣ ਰਹੇ ਹੋਣਗੇ ਜਾਂ ਕਿਤੇ ਹੋਰ ਪਾਸੇ ਸੁਣਦੇ ਹੋਣਗੇ, ਫਿਰ ਜਦੋਂ ਆਉਂਦੀ ਇਹੋ ਜਿਹੀ ਗੱਲ ਫਿਰ ਮੂਵੀ ਦੇਖ ਲਈ, ਫਿਰ ਫਟਾਫਟ ਯੂਟਿਊਬ ਤੇ ਆ ਜਾਂਦੇ ਨੇ, ਵੇਖੀਏ ਭਲਾ ਕੀ ਚੱਲਦਾ ਮਾਹੌਲ। ਮਤਲਬ ਕਹਿੰਦੇ ਤੇ ਹੁੰਦੇ ਆ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ ਚੰਗਿਆਈ ਕਰੇ, ਬੁਰਿਆਈ ਹੋਏ ਸ਼ੇਰ। ਕਹਿੰਦੇ ਬੁਰਿਆਂ ਕੰਮਾਂ ਵੇਲੇ ਸ਼ੇਰ ਤੇ ਚੰਗਿਆਂ ਵੇਲੇ ਆਲਸ ਕਰਨਾ ਚੰਗਿਆਂ ਨੂੰ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਉਹ ਚੰਗਿਆਂ ਨੂੰ ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ ਬਾਬਾ ਬਾਬਾ ਓਏ, ਚੰਗਿਆਂ ਨੂੰ ਆਲਸ ਕਰੇ ਮਨ ਫੇਰਿਆ, ਚੰਗਿਆਂ ਨੂੰ ਆਲਸ ਬਾਬਾ ਬਾਬਾ, ਚੰਗਿਆਂ ਨੂੰ ਆਲਸ ਕਰੇ ਮਨ ਫੇਰਿਆ, ਚੰਗਿਆਂ ਨੂੰ ਆਲਸ ਕਰੇ ਬਾਬਾ ਬਾਬਾ ਜੀ, ਚੰਗਿਆਂ ਨੂੰ ਆਲਸ ਕਰੇ ਮਨ ਫੇਰਿਆ, ਚੰਗਿਆਂ ਨੂੰ ਆਲਸ ਕਰੇ ਆਲਸ ਕਰੇ ਮਨ ਫੇਰਿਆ, ਚੰਗਿਆਂ ਨੂੰ 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 ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਓਏ ਚੰਗਿਆਂ ਨੂੰ ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ ਮਾੜੇ ਕੰਮਾਂ ਨੂੰ ਸ਼ੇਰ ਬਣ ਜਾਵੇ, ਚੰਗਿਆਂ ਨੂੰ ਆਲਸ ਕਰੇ ਚੰਗੇ ਕੰਮਾਂ ਵਾਲੇ ਪਾਸੇ ਆਲਸ ਆਲਸ ਕਰਦਾ ਤੇ ਪੁੱਠੇ ਪਾਸੇ ਸ਼ੇਰ ਬਣ ਜਾਂਦਾ, ਇੱਕਦਮ ਸ਼ੇਰ ਬਣ ਜਾਂਦਾ। ਤਾਂ ਕਰਕੇ ਭਾਈ ਆਪਣੇ ਆਪ ਨੂੰ ਆਪਣੇ ਸੁਭਾਅ ਨੂੰ ਸਾਨੂੰ ਬਦਲਣਾ ਪੈਣਾ, ਕਿਸੇ ਨੇ ਨਹੀਂ ਬਦਲਣਾ। ਮੈਂ ਗੱਲ ਅੱਗੇ ਵੀ ਕਰਦਾ ਵੀ ਚੰਗੀਆਂ ਆਦਤਾਂ ਵੀ ਮਾੜੀਆਂ ਵੀ ਅਸੀਂ ਪਾਈਆਂ ਤੇ ਚੰਗੀਆਂ ਵੀ ਅਸੀਂ ਪਾਉਣੀਆਂ। ਜਿਹੜਾ ਗੰਦ ਅਸੀਂ ਪਾਇਆ ਘਰਾਂ ਦੇ ਵਿੱਚ ਜ਼ਿਆਦਾ ਖਲਾਰਾ ਆਪਾਂ ਹੀ ਪਾਇਆ ਹੁੰਦਾ ਹੈ, ਕੂੜਾ ਕਰਕਟ ਤੇ ਹੂੰਜਣਾ ਵੀ ਆਪੇ ਹੀ ਪੈਂਦਾ। ਰੋਜ਼ ਪਾਉਂਦੇ ਹਾਂ, ਸਫਾਈ ਵੀ ਰੋਜ਼ ਹੀ ਕਰਦੇ। ਅਗਲਾ ਕਹਿੰਦਾ ਚਾਦਰਾਂ ਚੂਦਰਾਂ ਇਕੱਠੀਆਂ ਕਰ ਦਿਓ, ਆ ਤੈ ਲਾ ਦਿਓ, ਖਲਾਰਾ ਵੀ ਆਪਾਂ ਹੀ ਪਾਇਆ, ਠੀਕ ਵੀ ਆਪਾਂ ਹੀ ਕਰਾਂਗੇ। ਇੱਦਾਂ ਹੀ ਆਪਣੇ ਬੰਦੇ ਦੇ ਅੰਦਰ ਦਾ ਹਿਸਾਬ ਕਿਤਾਬ ਹੁੰਦਾ, ਖਲਾਰਾ ਵੀ ਆਪ ਹੀ ਪਾਈਦਾ ਤੇ ਗੱਡੀ ਦਾ ਵੀ ਆਪ, ਤੇ ਫਾਇਦਾ ਬੜਾ ਹੈ। ਸਮਝ ਨਾਲ ਤੁਰੇਦਾ ਤੇ ਅਕਲ ਨਾਲ ਤੁਰੇਦਾ ਤੇ ਬੇਅਕਲੀ ਨਾਲ ਤੁਰੇਦਾ ਨੁਕਸਾਨ ਬਹੁਤ ਹੁੰਦਾ, ਤੇ ਅਕਲ ਨਾਲ ਤੁਰੇਦਾ ਫਾਇਦਾ ਬਹੁਤ ਹੈ, ਕੋਈ ਸ਼ੱਕ ਨਹੀਂ। ਜਿਹੜਾ ਸਵਾਦ ਹੈ ਨਾ ਜ਼ਿੰਦਗੀ ਜਿਉਣ ਦਾ, ਇੱਕ ਇੱਕ ਮਿੰਟ ਇੱਕ ਇੱਕ ਸੈਕਿੰਡ ਦਾ ਰਸ ਹੁੰਦਾ, ਹਰ ਚੀਜ਼ ਵਿੱਚ ਆਨੰਦ ਹੁੰਦਾ, ਹਰ ਚੀਜ਼ ਵਿੱਚ। ਤੇ ਜੇ ਅਕਲ ਨਾ ਹੋਵੇ ਤੇ ਮਾੜੀ ਜੀ ਗੱਲ ਹੈ ਜਿਹੜੀ ਵੱਡੀ ਬਣ ਜਾਂਦੀ ਹੈ, ਪਹਾੜ ਬਣ ਜਾਂਦਾ। ਅਕਲਾਂ ਵਾਲਿਆਂ ਵਾਸਤੇ ਪਹਾੜ ਵੀ ਰਾਈ ਵਰਗਾ, ਤੇ ਬੇਅਕਲਾਂ ਲਈ ਰਾਈ ਵੀ ਪਹਾੜ ਵਰਗੀ। ਬੇਅਕਲਾਂ ਲਈ ਨਿੱਕੀ ਜੀ ਘਰ ਦੀ ਲੜਾਈ ਬਹੁਤ ਵੱਡੀ, ਤੇ ਅਕਲਾਂ ਵਾਲਿਆਂ ਲਈ ਬਹੁਤ ਵੱਡੀ ਲੜਾਈ ਵੀ ਨਿੱਕੀ ਜੀ ਹੁੰਦੀ, ਕੋਈ ਕੋਈ ਪਰਵਾਹ ਨਹੀਂ ਹੁੰਦੀ। ਉਹ ਨਹੀਂ ਐ ਹੁੰਦੇ ਆ ਵੀ ਕੋਈ ਅਕਲ ਹੀ ਇੰਨੀ ਸਮਝ ਇੰਨੀ, ਫਿਰ ਕੀ ਹੋਇਆ, ਕਰ ਲੈਣਾ ਯਾਰ, ਕਿਧਰੇ ਨੀ ਕੁਝ ਹੋਣ ਲੱਗੇ। ਤੇ ਕਈਆਂ ਦੇ ਘਰਾਂ ਦੇ ਵਿੱਚ ਸਾਨੂੰ ਪਤਾ ਹੀ, ਮਾੜੀ ਜਿਹੀ ਗੱਲ ਹੋਵੇ ਸਭ ਰਿਸ਼ਤੇਦਾਰਾਂ ਨੂੰ ਕੀ, ਆਂਢੀਆਂ ਗੁਆਂਢੀਆਂ ਨੂੰ, ਪੰਚਾਇਤ ਸਭ ਨੂੰ ਪਤਾ ਲੱਗ ਜਾਂਦਾ। ਤੇ ਅਕਲਾਂ ਵਾਲਿਆਂ ਦੇ ਘਰਾਂ ਦੇ ਵਿੱਚ ਬੜਾ ਕੁਝ ਹੁੰਦਾ, ਜ਼ਿੰਦਗੀ ਚ ਬੜਾ ਕੁਝ ਹੁੰਦਾ, ਕੀ ਵਾਪਰਦਾ। ਘਰ ਵਾਲੀ ਨੇ ਨਾ ਜਾਣ ਕੇ ਘਰ ਵਾਲੇ ਨੂੰ ਪਰਖਣ ਲਈ ਚਿੱਠੀ ਲਿਖੀ, ਟੇਬਲ ਤੇ ਰੱਖ ਕੇ ਚਿੱਠੀ, ਕਹਿੰਦੀ ਮੈਂ ਤੇਰੇ ਯੋਗ ਨਹੀਂ, ਤੇ ਮੈਂ ਨਾ ਹੁਣ ਫੈਸਲਾ ਇਹ ਲਿਆ ਵੀ ਮੈਂ ਹੁਣ ਤੈਨੂੰ ਛੱਡ ਕੇ ਜਾਵਾਂ, ਮੈਂ ਚੱਲੀ ਆ। ਆਪਾਂ ਲੜਦੇ ਰਹਿੰਦੇ ਆ, ਮੈਂ ਹਿਸਾਬ ਲਾਇਆ ਵੀ ਹੁਣ ਮੈਂ ਆਡੀ ਹੋ ਜਾ। ਬੀਬੀ ਕਹਿੰਦੀ ਲਿਖ ਕੇ ਨਾ ਚਿੱਠੀ ਟੇਬਲ ਤੇ ਰੱਖ ਦੀ, ਤੇ ਆਪ ਵੜ ਗਈ ਡਬਲ ਬੈੱਡ ਦੇ ਥੱਲੇ, ਕਹਿੰਦੀ ਵੇਖੂ ਵੀ ਇਹਦਾ ਐਕਸ਼ਨ ਕੀ ਹੋਏਗਾ, ਰਿਐਕਟ ਕਿੱਦਾਂ ਕਰੇਗਾ, ਮਤਲਬ ਮੇਰੀ ਚਿੱਠੀ ਪੜ੍ਹ ਕੇ ਕੀ ਕਰੇਗਾ। ਵੀ ਆ ਮੈਂ ਹੁਣ ਰਹਿ ਨਹੀਂ ਸਕਦੀ, ਵੀ ਆਪਾਂ ਹੁਣ ਲੜਦੇ ਰਹਿੰਦੇ। ਅੱਛਾ ਅੱਛਾ, ਉਹ ਨਾ ਜਦੋਂ ਘਰ ਵਾਲਾ ਆਇਆ, ਉਹਨੇ ਚਿੱਠੀ ਪੜ੍ਹੀ, ਉਹਨੇ ਤੇ ਛਾਲ ਮਾਰੀ ਇੱਕਦਮ, ਤੇ ਫੋਨ ਲਾ ਲਿਆ, ਵਾਹ ਹੁਣ ਬਣ ਗਈ ਗੱਲ। ਫੋਨ ਲਾ ਕੇ ਕਹਿੰਦਾ ਉਹ ਆਪੇ ਹੀ ਕਹਿੰਦੀ ਮੈਂ ਚੱਲੀ ਆ, ਤੇ ਛੇਤੀ ਛੇਤੀ ਪਾਰਕ ਚ ਆਪਾਂ ਸੈਲੀਬ੍ਰੇਟ ਕਰੀਏ, ਆਪਾਂ ਮਿਲੀਏ। ਉਹ ਕਹਿੰਦੀ ਸੀ ਵੀ ਮੈਂ ਹੁਣ ਤੇਰੇ ਨਾਲ ਰਹਿ ਨਹੀਂ ਸਕਦੀ, ਆਪੇ ਹੀ ਖਹਿੜਾ ਛੱਡ ਕੇ ਖੁਸ਼ ਹੋਇਆ, ਫਿਰ ਬਸ ਬਣ ਗਈ ਗੱਲ। ਅੱਛਾ, ਚਿੱਠੀ ਜਿਹੜੀ ਉਹਨੇ ਪੜ੍ਹੀ, ਉਹਦੇ ਉੱਤੇ ਕੁਛ ਲਿਖਿਆ ਉਹਨੇ, ਤੇ ਟੇਬਲ ਦੇ ਉੱਤੇ ਰੱਖ ਕੇ ਆਪ ਬਾਹਰ ਨਿਕਲ ਗਏ। ਘਰ ਵਾਲੀ ਤੇ ਲੱਗ ਪਈ ਦੁਸਕਣ, ਲੱਗ ਪਈ ਰੋਣ ਵੀ, ਇਹ ਤੇ ਲੈ ਇਹ ਤੇ ਖੁਸ਼ੀ ਬਹੁਤ ਹੋਇਆ, ਛੱਡ ਕੇ ਚਲੀ ਗਈ। ਅੱਛਾ, ਉਹ ਬੜਾ ਅਪਸੈਟ ਹੋ ਕੇ, ਦੁਖੀ ਹੋ ਕੇ ਵੀ ਹਾ ਇਹ ਤੇ ਬੰਦਾ ਚਾਹ ਹੀ ਚੜ੍ਹ ਗਿਆ, ਉਹ ਵੀ ਸ਼ੁਕਰ ਹੈ ਮਗਰੋਂ ਲੈ ਗਈ, ਉਹ ਐਂ ਹੋ ਗਿਆ। ਜਦੋਂ ਬਾਹਰ ਆਇਆ, ਆਈ ਤੇ ਰੋਂਦੀ ਰੋਂਦੀ ਨੇ ਚਿੱਠੀ ਪੜ੍ਹੀ, ਦੂਜੇ ਪਾਸੇ ਲਿਖ ਕੇ ਗਿਆ ਸੀ ਨਾ, ਉੱਤੇ ਪਤਾ ਕੀ ਲਿਖਿਆ ਸੀ, ਕਹਿੰਦਾ ਮੋਟੇ ਹਲਵਾਈ ਦੀ ਦੁਕਾਨ ਤੇ ਚੱਲਿਆ, ਨਾਲੇ ਲਿਆਉਂਦਾ ਸਮੋਸੇ, ਨਾਲੇ ਲਿਆਉਂਦਾ ਮੈਂ ਜਲੇਬੀਆਂ, ਇਕੱਠੇ ਬਹਿ ਕੇ ਖਾਂਦੇ ਆ, ਤੇਰੇ ਬੈਡਾਂ ਥੱਲਿਓ ਤੇਰੇ ਪੈਰ ਦਿਸ ਰਹੇ ਆ ਮੈਨੂੰ, ਤੇ ਆਪਣਾ ਆਪਣੀ ਜ਼ਿੰਦਗੀ ਐਂ ਲੰਘਣੀ ਹੈ, ਕਦੇ ਰੁੱਸਣਾ, ਕਦੇ ਬਣਾਉਣਾ, ਕਦੇ ਲੜਾਈ, ਕਦੇ ਝਗੜਾ, ਆਪਾਂ ਐਂ ਚੱਲੂ, ਇਹ ਤੇ ਜ਼ਿੰਦਗੀ ਹੈ ਹੀ ਏਦਾਂ, ਨਾ ਮੈਂ ਤੇਰੇ ਬਿਨਾਂ ਬਚਣਾ, ਨਾ ਤੂੰ ਮੇਰੇ ਬਿਨਾਂ ਬਚਣਾ, ਹੁਣ ਆਪਾਂ ਇਹ ਐਂ ਲੰਘਣਾ ਹੈ, ਕੁਛ ਨਹੀਂ ਹੋਣ ਲੱਗਿਆ। ਮਤਲਬ ਇੱਕ ਉਹ ਅਪਸੈਟ ਹੋਈ, ਫਿਰ ਉਹ ਸਮੋਸੇ ਲਿਆਇਆ, ਜਲੇਬੀਆਂ ਲਿਆਇਆ, ਖਾਧੀਆਂ, ਭੁੱਲ ਭੱਲ ਗਿਆ ਸਰ, ਤੂੰ ਬਾਹਲਾ ਹੀ ਹੱਸੀ ਜਾਂਦਾ। ਮਤਲਬ ਵੀ ਇੱਕ ਸਮਝ ਹੈ ਜਿਹੜੀ ਉਹ ਤੁਹਾਡੀ ਵੱਡੇ ਤੋਂ ਵੱਡੇ ਜ਼ਖਮ ਨੂੰ ਵੀ ਨਾ ਛੋਟਾ ਜਿਹਾ ਬਣਾ ਦਿੰਦੇ, ਤੇ ਜਦੋਂ ਸਮਝ ਨਾ ਹੋਵੇ ਨਿੱਕਾ ਜਿਹਾ ਜ਼ਖਮ ਵੀ ਕੈਂਸਰ ਬਣ ਜਾਂਦਾ। ਮਤਲਬ ਸਮਝ ਦੇ ਨਾਲ ਕਿਹੜਾ ਮਸਲਾ ਹੈ ਜਿਹੜਾ ਹੱਲ ਨਹੀਂ ਕੀਤਾ ਜਾ ਸਕਦਾ। ਹੁਣ ਅਗਲਾ ਕਹਿੰਦਾ ਘਰ ਆ ਨਿਕਲ, ਤੁਹਾਨੂੰ ਕੀ ਪਤਾ ਕਿੱਦਾਂ ਕੱਟੀਏ, ਏਦਾਂ ਕਰਦੇ ਨੇ। ਜੇ ਧੀ ਹੋਵੇ ਅੜਬ ਧੀ ਨੀ ਹੁੰਦੀ, ਸੁਭਾਅ ਨੀ ਹੁੰਦਾ ਕਈਆਂ ਦਾ, ਪਰ ਪਿਓ ਉਹਦੇ ਨਾਲ ਤੇ ਕੱਟ ਲੈਂਦਾ। ਭੈਣ ਵੀ ਹੁੰਦੀ ਘਰ ਵਿੱਚ, ਸੁਭਾਅ ਜਮਾ ਹੀ ਵੱਖਰਾ ਹੁੰਦਾ ਕਈਆਂ ਦਾ, ਪਰ ਉੱਥੇ ਦਿਮਾਗ ਚ ਪਤਾ ਕੀ ਹੁੰਦਾ ਵੀ ਕੱਟਣੀ ਹੈ, ਉੱਥੇ ਇਹ ਚੱਲਦਾ। ਦੂਜੇ ਥਾਂ ਉੱਤੇ ਅਗਲਾ ਕਹਿੰਦਾ ਨਹੀਂ ਨਹੀਂ ਨਹੀਂ, ਉੱਥੇ ਫਿਰ ਏਦਾਂ ਹੀ ਹੁੰਦਾ। ਤੇ ਜੇ ਦੋਵੇਂ ਜਣੇ ਇਹ ਸੋਚਣ ਨਾ ਵੀ ਅਸੀਂ ਰਹਿਣਾ, ਕੋਈ ਗੱਲ ਨਹੀਂ ਬਈ, ਉਤਰਾ ਚੜਾ। ਪ੍ਰੇਮ ਜਿੱਥੇ ਜ਼ਿਆਦਾ ਹੋਵੇ ਗੁੱਸਾ ਵੀ ਉਨਾ ਹੀ ਹੁੰਦਾ, ਰੋਸਾ ਵੀ ਉਨਾ ਹੀ, ਨਾਰਾਜ਼ਗੀ ਵੀ ਉਨੀ ਹੀ ਹੁੰਦੀ ਹੈ ਜਿੰਨਾ ਪਿਆਰ ਜ਼ਿਆਦਾ ਹੋਵੇ। ਝਗੜੇ ਜਿੰਨੇ ਜ਼ਿਆਦਾ ਕਰਦੇ ਨੇ ਮਤਲਬ ਲੜਦੇ ਨੇ, ਪਰ ਪਿਆਰ ਵੀ ਹੁੰਦਾ। ਏਦਾਂ ਨਹੀਂ ਹੁੰਦਾ ਵੀ ਪਿਆਰ ਨਹੀਂ ਹੁੰਦਾ। ਚਲੋ ਮਤਲਬ ਕਹਿਣ ਦਾ ਵੀ ਸਮਝ ਹੈ ਨਾ ਜਿਹੜੀ, ਅਕਲ ਹੈ ਜਿਹੜੀ, ਇਹ ਹਰ ਜਗ੍ਹਾ ਕੰਮ ਆਉਂਦੀ ਹੈ। ਤੇ ਬੇਅਕਲ ਨੇ ਜਿਹੜੇ ਭਾਵੇਂ ਕਿਸੇ ਮਹਿਕਮੇ ਚ ਨੇ, ਚਾਹੇ ਘਰ ਨੇ ਚਾਹੇ ਬਾਹਰ ਨੇ, ਹਰ ਜਗ੍ਹਾ ਹੀ ਦੁਖੀ ਨੇ। ਤਾਂ ਹੀ ਕਹਿੰਦੇ ਵੀ ਗਿਆਨ ਵਾਲੇ ਰਾਹ ਤੁਰੋ, ਗੁਰਪੂਰੇ ਕਿਰਪਾ ਧਾਰੀ, ਗਿਆਨ ਦੇ ਰਾਹ ਮੈਂ ਤੁਰਿਆ, ਪ੍ਰਭ ਪੂਰੀ ਲੋਚ ਹਮਾਰੀ, ਇੱਛਾਵਾਂ ਹੀ ਪੂਰੀਆਂ ਹੋ ਗਈਆਂ। ਕਰ ਇਸ਼ਨਾਨ ਗ੍ਰਹਿ ਆਏ, ਗਿਆਨ ਚ ਨਹਾ ਕੇ ਅੰਦਰ ਟਿਕੇ, ਗਿਆਨ ਦੇ ਰਾਹ ਤੁਰੇ, ਨਾਮ ਵਿੱਚ ਇਸ਼ਨਾਨ ਗਿਆਨ ਚ ਕੀਤਾ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ, ਸੰਤ ਹੋ ਰਾਮ ਨਾਮ ਨਿਸਤਰੀ ਹੈ, ਨਿਸਤਾਰਾ ਹੋਇਆ ਰਮੇ ਦਾ ਗਿਆਨ ਲੈ ਕੇ, ਉਠਤ ਬੈਠਤ ਹਰ ਹਰ ਧਿਆਈ ਹੈ, ਅੰਦਿਨ ਸੋ ਕ੍ਰਿਤ ਕਰੀ। ਫਿਰ ਇਸ ਰਾਹ ਤੇ ਤੁਰ ਕੇ ਮਨਾ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਪਾਤੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ, ਚਿਤ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ, ਜੀ ਜੰਤ ਸਭ ਭਏ ਪਵਿੱਤਰਾ, ਪਵਿੱਤਰ ਹੋ ਗਏ ਜੀਵਨ ਕਿਵੇਂ, ਸਤਿਗੁਰ ਕੀ ਸੱਚ ਸਾਖੀ, ਸੱਚੇ ਗੁਰੂ ਦੀ ਸੱਚੀ ਸਿੱਖਿਆ ਸੁਣ ਕੇ, ਤੇ ਬਿਘਨ ਲੈ ਗਏ ਬਿਘਨ ਬਿਨਾਸਨ, ਬਿਘਨ ਬਿਨਸ ਗਏ ਬਿਘਨ ਬਿਨਾਸਨ, ਸਭ ਦੁੱਖ ਨਾਸਨ ਨਸ ਗਏ, ਬਿਘਨ ਖਤਮ ਹੋ ਗਏ ਦੁੱਖ ਨਸ ਗਏ, ਬਿਘਨ ਬਿਨਾਸਨ ਸਭ ਦੁੱਖ ਨਾਸਨ, ਕਦੋਂ ਸਤਿਗੁਰ ਨੇ ਜਦੋਂ ਨਾਮ ਦਿਰੜਾਇਆ ਅਕਲ ਦਿੱਤੀ, ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿਰੜਾਇਆ ਖੋਏ ਪਾਪ, ਗਲਤੀਆਂ ਨਿਕਲ ਗਈਆਂ ਜ਼ਿੰਦਗੀ ਚੋਂ, ਭਏ ਸਭ ਪਾਵਨ, ਪਵਿੱਤਰਤਾ ਆ ਗਈ, ਜਨ ਨਾਨਕ ਸੁਖ ਘਰ ਆਇਆ। ਕਹਿੰਦੇ ਹੁਣ ਸ਼ਾਂਤ, ਹੁਣ ਆਨੰਦ ਹੀ ਆਨੰਦ, ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦਰੜਾਇਆ। ਜਦੋਂ ਤੂੰ ਸਮਝ ਵਾਲੇ ਰਾਹ ਤੇ ਤੁਰ, ਮਤਲਬ ਇਹ ਹੁੰਦਾ ਵੀ ਗਿਆਨ ਤੇ ਜਿਹੜੀਆਂ ਗੱਲਾਂ ਨੇ ਨਾ, ਹੁਣ ਆਪਾਂ ਜਿੰਨੇ ਆਪਣੇ ਬੰਦੇ ਹੈ ਸਾਰੇ ਗਿਆਨੀ ਨੇ, ਪਤਾ ਤਾਂ ਸਾਰਾ ਹੀ ਹੈ, ਚਲੋ ਨਾ ਵੀ ਪੜ੍ਹੇ ਬੰਦਾ ਨਾ ਵੀ, ਪਰ ਸੁਣ ਸੁਣ ਕੇ ਗਿਆਨੀ ਬਣ ਜਾਂਦਾ, ਗੱਲ ਤੋਂ ਤਾਂ ਕਰਨ ਦਿੰਦਾ ਕਿਸੇ ਨੂੰ। ਪਰ ਪੁਆਇੰਟ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਚ ਲਾਗੂ ਕਿੰਨਾ ਕੁ ਕਰਦੇ, ਅਸੀਂ ਸੁਭਾਅ ਆਪਣੇ ਨੂੰ ਚੈੱਕ ਕਰੀਏ, ਆਪਣੀਆਂ ਆਦਤਾਂ ਵੇਖੀਏ, ਆਪਣੀਆਂ ਸੁਭਾਅ ਵੇਖੀਏ। ਹੁਣ ਆਚਾਰ ਵਿਹਾਰ ਬਦਲੇ ਨਹੀਂ ਤੇ ਗੱਲੀ ਅਸੀਂ, ਹਾਂ ਆਚਾਰੀ ਬੁਰੀਆਂ, ਆਚਾਰ ਵਿਹਾਰ ਜੀਵਨ ਬਦਲਿਆ ਨਾ, ਮਨੋ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ, ਬਾਹਰੋਂ ਚਿੱਟੇ, ਹੁਣ ਇਹ ਚਿੱਟਵੇ ਚਿੱਟਵਿਆਂ ਦਾ ਮਤਲਬ, ਚਿੱਟਵੀਆਂ ਦਾ ਮਤਲਬ ਇਹ ਨਹੀਂ ਵੀ ਚਿੱਟੇ ਕੱਪੜੇ, ਸਾਫ ਦਿਸਣ ਵਾਲੇ, ਚਾਹੇ ਬੀਬੀਆਂ ਘਰਾਂ ਚ ਬੈਠੀਆਂ ਭਾਈ ਹੈ, ਮਤਲਬ ਮਨ ਕਾਲੇ ਉੱਤੋਂ ਉੱਤੋਂ ਚਿੱਟੇ, ਉੱਤੋਂ ਹੋਰ ਵਿੱਚੋਂ ਹੋਰ, ਜਿਨ ਮਨ ਹੋਰ ਮੁੱਖ ਹੋਰ, ਮਤਲਬ ਬਾਹਰੋਂ ਦਿਸਦੇ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ। ਲਓ ਇਹ ਸ਼ਬਦ ਜਰਾ ਪੜੋ, ਕਿੱਥੇ ਕ ਪੜਨਾ ਭਾਈ,
ਗੱਲੀ
ਅਸੀਂ ਚੰਗੀਆਂ।
ਵਾਹ ਨਾਲ ਨਾਲ ਪੜੀ ਜਾਇਓ ਸੁਸਤੀ ਨਾ ਪਾਲਿਓ।
ਗੱਲੀ ਅਸੀਂ ਚੰਗੀਆਂ ਆਚਾਰੀ ਆਚਾਰੀ ਬੁਰੀਆਂ ਗੱਲੀ ਅਸੀਂ ਚੰਗੀਆਂ ਗੱਲੀ ਅਸੀਂ ਚੰਗੀਆਂ ਮਨ ਹੋ ਕਸੂਤਾ ਕਾਲੀਆਂ ਬਾਹਰ ਚਿੱਟਵੀਆਂ ਰੀਸਾਂ ਕਰੇ ਜੋ ਸੇਵੇ ਦਰ ਖੜੀਆਂ ਜੋ ਸੇਵੇ ਦਰ ਖੜੀਆਂ ਗੱਲੀ ਅਸੀਂ ਚੰਗੀਆਂ ਗੱਲੀ ਅਸੀਂ ਚੰਗੀਆਂ ਨਾਲ ਖਸੂਮ ਰਤੀਆਂ ਹੁੰਦੇ ਤਾਂ ਨਿਪਾਣੀਆਂ ਰਹੇ ਨਿਮਾਨਣੀਆਂ ਰਹੇ ਨਿਮਾਨਣੀਆਂ ਨਿਮਾਨਣੀਆਂ ਗੱਲੀ ਅਸੀਂ ਚੰਗੀਆਂ ਆਚਾਰੀ ਆਚਾਰੀ ਬੁਰੀਆਂ ਗੱਲੀ ਅਸੀਂ ਚੰਗੀਆਂ ਨਾਨਕ ਜਨਮ ਸਕਾਰ ਜੇ ਤਿੰਨ ਕੇ ਸੰਗ ਮਿਲਾ ਨਾਨਕ ਜਨਮ ਸਰਕਾਰ ਥਾਂ ਜੇ ਤਿੰਨ ਕੇ ਸੰਗ ਮਿਲਾ ਜੇ ਤਿੰਨ ਕੇ ਸੰਗ ਮਿਲਾ ਜੇ ਤਿੰਨ ਕੇ ਸੰਗ ਮਿਲਾ ਗਲੀ ਅਸੀਂ ਚੰਗੀਆਂ ਗਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਆਚਾਰੀ ਬੁਰੀਆਂ ਗਲੀ ਅਸੀਂ ਚੰਗੀਆਂ ਗਲੀ ਅਸੀਂ ਚੰਗੀਆਂ
ਕਹਿੰਦੇ ਗੱਲਾਂ ਨਾਲ ਅਸੀਂ ਚੰਗੇ ਆ ਤੇ ਜੇ ਸਾਡਾ ਆਚਾਰ ਵਿਹਾਰ ਵੇਖੀਏ ਉਹ ਬੜਾ ਭੈੜਾ। ਪੰਛੀ ਆਏ ਆਸ ਕਰਕੇ ਸਿਮਲ ਰੁੱਖ ਨੇ ਹੁਲਾਰੇ ਮਾਰੇ। ਸਿਮਲ ਰੁੱਖ ਸਰਾਇਰਾ ਅਤ ਧੀਰਗ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿੱਤ। ਆਸ ਕਰਕੇ ਤੇ ਅਗਲਾ ਆਉਂਦਾ ਵੀ ਨਜ਼ਾਰੇ ਬੜੇ ਆਉਣਗੇ ਤੇ ਜਦੋਂ ਅਗਲਾ ਨੇੜੇ ਆ ਕੇ ਵੇਖਦਾ ਅਗਲਾ ਕਹਿੰਦਾ ਹੱਦ ਹੋ ਗਈ। ਮੰਨ ਲਓ ਆਪਾਂ ਸਾਜੀ ਵਾਜੀ ਬੋਲਣ ਵਾਲੇ ਗਾਉਣ ਵਾਲੇ ਅਗਲਾ ਤੇ ਕਹਿੰਦਾ ਵੀ ਜੇ ਇਹ ਬੰਦੇ ਕੋਲ ਗਿਆ ਮੈਂ ਹਾਏ ਹੋਏ ਕਿਤੇ ਮੈਨੂੰ ਗਲਵੱਕੜੀ ਪਾ ਕੇ ਮਿਲ ਲਵੇ ਹੱਥ ਮਿਲਾ ਲਵੇ ਏਦਾਂ ਹੀ ਸੋਚਦਾ ਅਗਲਾ। ਤੇ ਜਦੋਂ ਅਗਲਾ ਘੰਟਾ ਦੋ ਘੰਟੇ ਚਾਰ ਘੰਟੇ ਗੱਲਾਂ ਬਾਤਾਂ ਕਰੇਗਾ ਮਤਲਬ ਇਹ ਹਰ ਵੇਲੇ ਤੇ ਇੱਦਾਂ ਦਾ ਨਹੀਂ ਹਰ ਸਮੇਂ ਤੇ ਇੱਦਾਂ। ਉਹ ਬੰਦਾ ਹੁੰਦਾ ਜਿਹੜਾ ਹਰ ਸਮੇਂ ਇੱਕੋ ਜਿਹਾ ਉਹਦਾ ਵਿਹਾਰ ਅਪ ਡਾਊਨ ਨਹੀਂ ਹੁੰਦਾ ਬਦਲਦਾ ਨਹੀਂ ਇੱਕੋ ਜਿਹਾ ਮਤਲਬ ਇੱਕ ਰਸ ਨਹੀਂ। ਨਹੀਂ ਤੇ ਫਿਰ ਉਹ ਹਾਲ ਹੋ ਜਾਣਾ ਵੀ ਆਏ ਤੇ ਸੀ ਆਸ ਕਰਕੇ ਨਾ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ ਨਾ ਫਲ ਕਮ ਚੱਜ ਦੇ ਨਾ ਫੁੱਲ ਕਚੱਜ ਦੇ ਇਹਦੇ ਨਾ ਪੱਤੇ ਇਹਦੇ ਵਧੀਆ ਸਿੰਬਲ ਦੇ ਤੇ ਪੰਛੀ ਐ ਸੋਚ ਕੇ ਆਉਂਦੇ ਆ ਵੀ ਇੱਥੇ ਜਾ ਕੇ ਗੱਲ ਬਣੂ ਇੱਥੇ ਚੱਲਦੇ ਆ। ਇੱਦਾਂ ਅਗਲਾ ਸਾਡੇ ਕੋਲ ਆਉਂਦਾ ਤੇ ਆਸ ਕਰਕੇ ਹੈ ਧਾਰਮਿਕ ਲੋਕਾਂ ਕੋਲ ਵੀ ਬੜੇ ਵਧੀਆ ਹੋਣਗੇ ਪਰ ਜਦੋਂ ਅਗਲੇ ਦਾ ਵਾਹ ਸਿਆਣੇ ਕਹਿੰਦੇ ਜਾਂ ਰਾਹ ਪੈ ਜਾਣੀਏ ਜਾਂ ਵਾਹ ਪੈ ਜਾਣੀ ਵਾਹ ਪਏ ਤੇ ਪਤਾ ਲੱਗਦਾ ਵੀ ਯਾਰ ਤੂੰ ਗਾਲਾਂ ਵੀ ਕੱਢ ਲੈਂਦਾ ਗੰਦੀਆਂ ਗੰਦੀਆਂ ਤੇਰੇ ਮੂੰਹ ਤੋਂ ਚ ਫੁੱਲ ਗਿਰਦੇ ਹੀ ਵੇਖੇ ਅਸੀਂ ਵਧੀਆ ਵਧੀਆ ਹੀ ਸੁਣਿਆ ਪਰ ਤੂੰ ਇੱਦਾਂ ਵੀ ਬੋਲ ਲੈਂਦਾ। ਆਪਣੀ ਇੱਜ਼ਤ ਆਪਣੇ ਹੱਥ ਆਪਣਾ ਸਤਿਕਾਰ ਆਪਣੇ ਹੱਥ ਕਦੀ ਤੇ ਅਗਲੇ ਨੇ ਆਉਣਾ ਹੀ ਹੈ ਕਦੀ ਤੇ ਵੇਖਣਾ ਹੀ ਹੈ ਕਦੀ ਤੇ ਅਗਲਾ ਨੇੜਿਓਂ ਵੇਖਦਾ ਨਾ ਤੇ ਨੇੜਿਓਂ ਵੇਖ ਕੇ ਅਗਲੇ ਨੂੰ ਜਦੋਂ ਇਹ ਲੱਗਦਾ ਵੀ ਠੀਕ ਹੈ ਯਾਰ ਫਿਰ ਬੰਦਾ ਮਰਨ ਤੱਕ ਵੀ ਚਲੇ ਜਾਂਦਾ ਨੇੜਿਓਂ ਵੇਖ ਕੇ ਅਗਲਾ ਕਹਿੰਦਾ ਵੀ ਇੱਦਾਂ ਥੋੜਾ ਹੈ ਇਹ ਗਲਤ ਥੋੜਾ ਹੈ। ਉਹ ਲੋਕ ਜਿਹੜੇ ਹੈ ਮਰ ਵੀ ਮਰ ਮਰਦੇ ਉਹ ਫਰਕ ਤਾਂ ਕਰਕੇ ਜਿਹੜਾ ਬਾਬਾ ਜੀ ਕਹਿੰਦੇ ਹੈ ਗੁਰੂ ਨਾਨਕ ਪਾਤਸ਼ਾਹ ਬਈ ਵੱਖ ਵੱਖ ਨਾ ਹੋਵੇ ਤੇ ਆਪਾਂ ਇੱਕ ਦਿਨ ਧਾਰਨਾ ਪਹਿਲਾਂ ਵੀ ਪੜ੍ਹੀ ਸੀ
ਮਨ ਹੋਰ ਤੇ ਜਿਨ੍ਹਾਂ ਦੇ ਮੁੱਖ ਹੋਰ ਨੇ ਕੱਚਿਆਂ ਚ ਜਾਣੇ ਜਾਣਗੇ ਮਨ ਹੋਰ ਤੇ ਜਿਨ੍ਹਾਂ ਦੇ ਮੁੱਖ ਹੋਰ ਨੇ ਕੱਚਿਆਂ ਚ ਜਾਣੇ ਜਾਣਗੇ
ਜਿਨ ਸਹੀ ਜਿਨ ਮਨ ਹੋਰ ਮੁੱਖ ਹੋਰ ਸਿਕੰਡੇ ਕੱਚੇ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਸਿਖੋਏ ਭਾਰਤ ਸੋ ਇਸ ਕਰਕੇ ਕੋਸ਼ਿਸ਼ ਕਰੀਏ ਇੱਕੋ ਜਿਹੇ ਬਣੀਏ ਆਪਣੇ ਆਪ ਦਾ ਜੀਵਨ ਸੋਹਣਾ ਬਣਾਈਏ ਭਾਵੇਂ ਬਾਹਰੋਂ ਅਸੀਂ ਧਰਮੀ ਦਿਸਦੇ ਹਾਂ ਪ੍ਰੈਕਟੀਕਲਿਟੀ ਜਿਹੜੀ ਹੈ ਉਹ ਬਦਲਣੀ ਚਾਹੀਦੀ ਹੈ, ਵਿਹਾਰ ਬਦਲਣਾ ਚਾਹੀਦਾ ਹੈ, ਉਹਦੇ ਵਿੱਚ ਫਰਕ ਪੈਣਾ ਚਾਹੀਦਾ। ਸੋ ਇਸ ਕਰਕੇ ਆਓ ਐਤਵਾਰ ਹੈ, ਕੱਲ ਨੂੰ ਜਿਹੜੇ ਘਰਾਂ 'ਚ ਸੁਣਨ ਵਾਲੇ ਆ ਸਭ ਨੂੰ ਬੇਨਤੀ ਹੈ, ਜਿੰਨੇ ਤੁਹਾਡੇ ਜਾਣ ਪਛਾਣ ਵਾਲੇ ਸਭ ਨੂੰ ਦੱਸੋ, ਐਮਪੀ ਚੈਨਲ ਦੇ ਉੱਤੇ ਯੂਟਿਊਬ ਤੇ ਲਾਈਵ ਚੱਲਦਾ ਹੁੰਦਾ ਤੇ ਵੇਖਿਆ ਕਰੋ ਜ਼ਰੂਰ। ਐਤਵਾਰ ਕੱਲ ਦਾ ਦੀਵਾਨ ਹੋਣਾ, ਫਿਰ ਅਗਲੇ ਸ਼ੁੱਕਰ ਸ਼ਨੀ ਐਤ ਦਾ, ਇਸੇ ਤਰ੍ਹਾਂ ਫਿਰ ਅਗਲੇ ਸ਼ੁੱਕਰ ਸ਼ਨੀ ਐਤ ਦਾ, ਤਿੰਨ ਦਿਨ ਵਾਸਤੇ, ਹਰ ਹਫ਼ਤੇ ਤਿੰਨ ਦਿਨ, ਸੋਮ ਮੰਗਲ ਬੁੱਧ ਵੀਰ ਖਾਲੀ, ਤਿੰਨ ਤਿੰਨ ਕੁ ਦਿਨ ਦਾ ਪ੍ਰੋਗਰਾਮ ਰਲ ਕੇ ਕਰ ਲਿਆ ਕਰੀਏ। ਸਾਰੀ ਸੰਗਤ ਜਿੰਨੇ ਦੇਸ਼ ਵਿਦੇਸ਼ ਘਰਾਂ 'ਚ ਬਹਿ ਕੇ ਸੁਣਦੇ ਸਾਰਿਆਂ ਦਾ ਧੰਨਵਾਦ ਹੈ। ਕੱਲ੍ਹ ਦਾ ਦਿਨ ਆਪਾਂ ਫਿਰ ਇਸੇ ਤਰ੍ਹਾਂ 7 ਤੋਂ 9 ਦੋ ਘੰਟੇ ਕੱਲ੍ਹ ਫਿਰ ਕਰਾਂਗੇ। ਸਾਰਿਆਂ ਨੂੰ ਬੇਨਤੀ ਹੈ ਵੀ ਐਤਵਾਰ ਹੈ ਤੇ ਜਿਨ੍ਹਾਂ ਕੋਲ ਸਮਾਂ ਜ਼ਰੂਰ ਸੁਣ ਲਿਆ ਕਰੋ। ਜਿਹੜੇ ਰਹਿ ਜਾਂਦੇ ਆ ਕੰਮਾਂ ਕਾਰਾਂ 'ਚ, ਅੱਜ ਕੱਲ੍ਹ ਲੱਗ ਗਏ ਕਈ ਚੀਰੀਆਂ 'ਚ, ਕਣਕਾਂ 'ਚ, ਵਢਾਈਆਂ 'ਚ, ਬਹੁਤ ਪਿੰਡਾਂ ਵਾਲੇ ਹੀ ਬਹੁਤੇ ਸੁਣਦੇ, ਉਹ ਵੀ ਸਾਰਿਆਂ ਨੂੰ ਬੇਨਤੀ ਹੈ ਬਈ ਤੁਸੀਂ ਬਾਅਦ ਵਿੱਚ ਸੁਣ ਲਿਆ ਕਰੋ। ਮੇਰੇ ਖਿਆਲ ਚੈਨਲ ਵਾਲੇ ਵੀ ਦਮਦਮੇ ਵਾਲੇ ਕਰਦੇ ਆ ਲਾਈਵ, ਚੱਲਦਾ ਹੁੰਦਾ ਲਾਈਵ ਦਮਦਮਾ ਚੈਨਲ ਜਿਹੜਾ ਹੈ ਉਹ ਤੇ ਬਹੁਤ ਸ਼ਹਿਰਾਂ 'ਚ ਜਾਂਦਾ ਹੈ, ਪਿੰਡਾਂ 'ਚ ਵੀ ਜਾਂਦਾ ਹੈ ਦਮਦਮਾ ਟੀਵੀ, ਤੇ ਉਹ ਮੈਨੂੰ ਲੱਗਦਾ ਇੱਧਰ ਬਠਿੰਡਾ, ਮਾਨਸਾ, ਅਬੋਹਰ, ਮਲੋਟ, ਮੁਕਤਸਰ ਸਾਹਿਬ, ਹੈ ਫਰੀਦਕੋਟ, ਫਿਰੋਜ਼ਪੁਰ, ਸਾਰੇ ਪਾਸੇ ਚੱਲਦਾ। ਤੇ ਜੇ ਉਹ ਲਾਈਵ ਕਰਦੇ ਹੈ, ਮੈਨੂੰ ਹੁਣ ਪੱਕਾ ਨਹੀਂ ਪਤਾ ਵੀ ਕਰਦੇ ਹੈ ਕਿ ਨਹੀਂ, ਪਰ ਜੇ ਕਰਦੇ ਹੈ ਫਿਰ ਤੇ ਲੱਖਾਂ ਲੋਕਾਂ ਤੱਕ ਦੀਵਾਨ ਚੱਲੇ ਜਾਂਦਾ। ਜਿੱਦਾਂ ਲਾਈਵ ਚੱਲਦਾ ਤੇ ਘਰਾਂ ਤੋਂ ਤੇ ਬਹੁਤ ਦੂਰ ਤੱਕ ਚੱਲੇ ਜਾਂਦੇ, ਸੁਣਨ ਵਾਲੇ ਤਾਂ ਫਿਰ ਲਾਈਵ ਬਹਿ ਕੇ ਘਰਾਂ 'ਚ ਬਹਿ ਜਾਂਦੇ ਹੋਣਗੇ, ਦੱਸ ਦੇਣਗੇ ਮੈਸੇਜ ਕਰਕੇ ਵੀ ਦਮਦਮੇ ਤੇ ਟੀਵੀ ਤੇ ਜੇ ਚੱਲਦਾ ਦਮਦਮਾ ਟੀਵੀ ਤੇ, ਤੇ ਬਹੁਤ ਉਹਦਾ ਤੇ ਅਸਰ ਹੁੰਦਾ। ਧੰਨਵਾਦ ਵੀ ਹੈ ਭਾਈ ਜੇ ਚੈਨਲ ਵਾਲੇ ਕਰਦੇ ਨੇ, ਮੈਨੂੰ ਪੱਕਾ ਨਹੀਂ ਪਤਾ, ਪਰ ਜੇ ਕਰਦੇ ਨੇ ਚੈਨਲ ਵਾਲੇ ਤੇ ਉਹਨਾਂ ਦਾ ਧੰਨਵਾਦ ਹੈ। ਏਦਾਂ ਹੀ ਸ਼ੁੱਕਰ ਸ਼ਨੀ ਐਤ ਲਾਈਵ ਕਰਿਆ ਕਰੋ, ਘਰਾਂ 'ਚ ਬੈਠੀ ਸੰਗਤ ਲਾਹ ਪ੍ਰਾਪਤ ਕਰ ਲੈਂਦੀ ਹੈ। ਜੇ ਚੈਨਲ ਵਾਲੇ ਕਰਦੇ ਨੇ ਫਿਰ ਸੰਗਤ ਉਹਨਾਂ ਦਾ ਸਹਿਯੋਗ ਵੀ ਦਿੰਦੀ ਰਹੇ ਤਾਂ ਜੋ ਉਹ ਲਗਾਤਾਰ ਕਰਦੇ ਵੀ ਰਹਿਣ। ਜੇ ਲਾਈਵ ਕਰਦੇ ਨੇ ਤੇ ਉਹਨਾਂ ਦਾ ਧੰਨਵਾਦ ਵੀ ਹੈ ਤੇ ਕਰਦੇ ਰਹਿਣ। ਆਓ ਹੁਣ ਪੜੋ ਗੱਜ ਕੇ, ਹੁਣ ਆਨੰਦ ਸਾਹਿਬ ਫਿਰ ਅਰਦਾਸ ਕਰਦੇ ਆ, ਫਿਰ ਹੁਕਮਨਾਮਾ ਸੁਣ ਕੇ ਫਿਰ ਮਹਾਰਾਜ ਸਾਹਿਬ ਦੀ ਸੇਵਾ ਹੋਏਗੀ, ਫਿਰ ਚੱਲ ਪਾਉਣਾ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆਰ ਭਰੀਆਂ ਸ਼ਬਦ ਗਾ ਬਣਾਈਆਂ ਹੋਆ ਸਤਿਗੁਰੂ ਮੈਂ ਪਾਇਆ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ ਅਗਲ ਮਨੋਰ
ਰੂਪ ਵਿੱਚ ਸਤਿਗੁਰ ਰਹਿਆ ਭਰਪੂਰ ਅਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪੁਰਿਆਈਆਂ ਵਾਚੈ ਧਰਮ ਹਦੂਰ
ਧਰਮੀਆਂ ਕੋ ਆਪਣੀ
ਜਿਨੇ ਨਾਮ ਦਿਆਇਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਹਦਿਆ ਪਿੰਡ ਸਭ
ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਿਆ ਵੇ ਚੇਤਿਆ ਵਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਪਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਪਾਰ ਬਖਸ਼ਿਸ਼ ਮਿਹਰਾਮਨ ਦਾ ਸਦਕਾ ਸੰਧਿਆ ਵੇਲੇ ਦੇ ਸੁੰਦਰ ਸੋਹਣੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਇੱਕ ਨਹੀਂ ਨਿੱਕ ਹੀ ਭੁੱਲਾਂ ਹੋ ਜਾਂਦੀਆਂ ਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿੱਚ ਲਾਉਣੇ ਇਸ ਵੇਲੇ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋਂ ਦਰ ਪ੍ਰਵਾਨਿਆਂ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਹੁਣ ਕਰੋ ਕਿਰਪਾ ਪਾਵਣ ਹੁਕਮ ਬਖਸ਼ੋ ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਵੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਿਹਾ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ जन्म मरण दुख जाए। वाहिगुरु जी तनसरी महला पंजवा दीन दर्द निवार ठाकुर रखे जन की आप तरण तारण हर निधु दुख न सके व्याप दीन दर्द निवार ठाकुर रखे जन की आप तरण तारण हर निधु दुख न सके व्याप साधु संग भजो गोपाल आन संजम किछ ना सूझे एह जतन काट कल काल रहा आद अंत दयाल पूरन तिस बिना नहीं कोए जन्म मरण निवार हर जप सिमर स्वामी सोए वेद सिमरत कथे शास्त्र भगत करें विचार मुक्त पाइए साध संगत बिनस जाए अंगार चरण कमल आधार जन का रास पूंजिए तान मान दीबान साचा नानक की प्रभ टेक तान मान दीबान साचा नानक की प्रभ टेक।
वाहिगुरु जी का खालसा।